ਆਜ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜਿਹੜਾ ਸੋਨੇ ਅਤੇ ਪਿੱਤਲ ਦਾ ਅੰਤਰ ਨਹੀਂ ਜਾਣਦਾ ਉਸ ਨੂੰ ਮੂਰਖ ਕਹਿੰਦੇ ਨੇ ਜਿਹੜਾ ਅੰਤਰ ਜਾਣਦਾ ਹੈ ਪਰ ਇਸ ਅੰਤਰ ਤੋਂ ਪ੍ਰਭਾਵਿਤ ਨਹੀਂ ਹੁੰਦਾ ਉਸ ਨੂੰ ਸੰਤ ਕਹਿੰਦੇ ਨੇ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਦਿਲ ਪੰਜਾਬੀ ਜਜ਼ਬਾਤ ਪੰਜਾਬੀ
ਦਿਲ ਪੰਜਾਬੀ ਜਜ਼ਬਾਤ ਪੰਜਾਬੀ ਇਹਨਾਂ ਇਸ ਲਾਈਨਾਂ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਦੀ ਇਜਾਜ਼ਤ ਲੈ ਰਿਹਾ ਜੀ ਮੈਂ ਤੁਹਾਡੇ ਤੋਂ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਟੈਕਨੀਕਲ ਸਪੋਰਟ ਦੇ ਰਿਹਾ ਜੀ ਸਰਬਜੀਤ ਸਿੰਘ ਪਟਿਆਲੇ ਦੇ ਸਟੂਡੀਓ ਤੋਂ ਆਪ ਸਭ ਜਿੱਥੋਂ ਜਿੱਥੋਂ ਵੀ ਜਿਹੜੇ ਜਿਹੜੇ ਵੀ ਸ਼ਹਿਰ ਮੁਲਕ ਗ੍ਰਾਂ ਤੋਂ ਜੁੜੇ ਹੋ ਜੀ ਆਪ ਸਭ ਨੂੰ ਜੀ ਆਇਆਂ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਜੀ ਪਰਮਾਤਮਾ ਪਾਸੋਂ ਤੇ ਉਮੀਦ ਕਰਦੇ ਹਾਂ ਵੀ ਜ਼ਿੰਦਗੀ ਦੇ ਵਿੱਚ ਹਰ ਖੁਸ਼ੀਆਂ ਖੇੜੇ ਆਪ ਜੀ ਦੇ ਦਰਬਾਰ ਦੇ ਉੱਤੇ ਆਉਣ ਕਿਉਂਕਿ ਜਦੋਂ ਤੁਸੀਂ ਸੁਖੀ ਮੇਰਾ ਆਲਾ ਦੁਆਲਾ ਸੁਖੀ ਮੇਰੇ ਯਾਰ ਮਿੱਤਰ ਸੁਖੀ ਤਾਂ ਮੈਂ ਦੁਖੀ ਕਿਵੇਂ ਹੋ ਸਕਦਾ ਇਹ ਪਾਲਿਸੀ ਅਪਣਾਈ ਹੋਈ ਹੈ ਜੀ ਤੇ ਇਸ ਪਾਲਿਸੀ ਦੇ ਤਹਿਤ ਬਹੁਤ ਖੁਸ਼ੀਆਂ ਮਿਲ ਵੀ ਰਹੀਆਂ ਜਦੋਂ ਜੇ ਬੰਦਾ ਕਹੇ ਵੀ ਮੈਂ ਖੁਸ਼ ਹੋਵਾਂ ਤੇ ਮੇਰਾ ਆਲਾ ਦੁਆਲਾ ਖੁਸ਼ ਨਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਉਹ ਖੁਸ਼ੀ ਲੰਮਾ ਚਿਰ ਉਹਦੇ ਕੋਲੇ ਰਹਿ ਸਕਦੀ ਹੈ ਜਾਂ ਲੰਮਾ ਚਿਰ ਉਹ ਖੁਸ਼ੀ ਮਾਣ ਸਕਦਾ ਕਿਉਂਕਿ ਕਾਰਨ ਜੇ ਸਪਸ਼ਟ ਆਪਾਂ ਵੱਖਰੇ ਵੱਖਰੇ ਚ ਫਿਲੋਸਫੀ ਦੇ ਜਵਾਬ ਵੀ ਹੋ ਸਕਦੇ ਆ ਪਰ ਆਪਾਂ ਫਿਲੋਸਫੀ ਨੂੰ ਛੱਡੀਏ ਜੇ ਸਿੰਪਲ ਹੀ ਕਾਰਨ ਦੱਸੀਏ ਵੀ ਮੇਰਾ ਘਰੋਂ ਮੈਂ ਪੂਰਾ ਖੁਸ਼ੀ ਹਾਂ ਤੇ ਮੇਰਾ ਆਂਢ ਗੁਆਂਢ ਗਲੀ ਮੁਹੱਲਾ ਪੂਰਾ ਦੁਖੀ ਆ ਤਾਂ ਜਦੋਂ ਮੈਂ ਘਰੇ ਆ ਤਾਂ ਮੈਂ ਖੁਸ਼ ਹੋਊਂਗਾ ਤੇ ਘਰ ਤੋਂ ਇੱਕ ਪੈਰ ਪੱਟਣ ਤੋਂ ਬਾਅਦ ਹੀ ਮੈਂ ਦੁੱਖਾਂ ਦੇ ਵਿੱਚ ਦੁਖੀ ਨਾ ਹੋਊਂਗਾ ਤਾਂ ਦੁਖੀ ਵਰਗਾ ਮੂੰਹ ਤਾਂ ਮੈਨੂੰ ਬਣਾਉਣਾ ਹੀ ਪੈਣਾ ਲੋਕਾਂ ਚ ਵਿਚਰਨ ਵੇਲੇ ਤਾਂ ਫਿਰ ਕਿਉਂ ਨਾ ਸਰਬੱਤ ਦਾ ਭਲਾ ਮੰਗਿਆ ਜਾਵੇ ਕਿਉਂ ਨਾ ਸਾਰੀ ਦੁਨੀਆਂ ਤੋਂ ਦੀ ਸੁੱਖ ਸ਼ਾਂਤੀ ਤੇ ਖੁਸ਼ੀ ਮੰਨੀ ਜਾਵੇ ਜੇ ਸਾਰੀ ਦੁਨੀਆਂ ਖੁਸ਼ ਆ ਜੀ ਤੇ ਸਾਡੇ ਚਿਹਰਿਆਂ ਦੇ ਉੱਤੇ ਖੁਸ਼ੀ ਆਉਣੀ ਲਾਜ਼ਮੀ ਆ ਸੋ ਅਰਦਾਸ ਕਰਿਆ ਕਰੋ ਬੇਨਤੀ ਕਰਿਆ ਕਰੋ ਵੀ ਭਾਈ ਸਰਬੱਤ ਦਾ ਭਲਾ ਬਖਸ਼ੋ ਵਾਹਿਗੁਰੂ ਜੀ ਸੋ ਇਹਨਾਂ ਸ਼ਬਦਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਤੇ ਪ੍ਰੋਗਰਾਮ ਦੀ ਰੂਪ ਰੇਖਾ ਦੇ ਵਿੱਚ ਜੇ ਦੱਸਾਂ ਮੈਂ ਤਾਂ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਨੀਆਂ ਤੁਹਾਡੇ ਨਾਲ ਅੱਜ ਫੋਨ ਕਾਲ ਜ਼ਰੀਏ ਤੇ ਬਹੁਤ ਸਾਰੇ ਅਸੀਂ ਅੱਜ ਜਿਹੜੀਆਂ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਨੀ ਆ ਬਹੁਤ ਸਾਰੇ ਮੁੱਦੇ ਵੀ ਵਿਚਾਰਨੇ ਆ ਮੌਸਮ ਦੀ ਜਾਣਕਾਰੀ ਵੀ ਦੇਣੀ ਆ ਗਾਣੇ ਗੁਣੇ ਤਾਂ ਚੱਲਦੇ ਰਹਿਣੇ ਆ ਨਾਲ ਨਾਲ ਤੇ ਨਾਲ ਨਾਲ ਅੱਜ ਕਿਹੜਾ ਇੱਕ ਨਵਾਂ ਤਜਰਬਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਜਰਬਾ ਨਵਾਂ ਨਹੀਂ ਕਾਪੀ ਕਰ ਰਿਹਾ ਮੈਂ ਨਕਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਨਕਲ ਭਾਵੇਂ ਕਹਿੰਦੇ ਆ ਵੀ ਨਕਲ ਲਈ ਅਕਲ ਦੀ ਲੋੜ ਹੁੰਦੀ ਹੈ ਤੇ ਅਕਲ ਲਈ ਥੋੜੇ ਜਿਹੇ ਟਾਈਮ ਵੀ ਲੱਗਦਾ ਜੇ ਅਕਲ ਨਾਲ ਨਕਲ ਮਾਰਨੀ ਹੋਵੇ ਪਰ ਕਮਾਲ ਹੋਣਗੇ ਵੀ ਇਹ ਆਈਡੀਆ ਮੈਨੂੰ ਹੁਣ ਤੋਂ ਸਿਰਫ ਤਿੰਨ ਮਿੰਟ ਪਹਿਲਾਂ ਆਇਆ ਡੇਢ ਮਿੰਟ ਪਹਿਲਾਂ ਲਾਗੂ ਕੀਤਾ ਤੇ ਅੱਧੇ ਘੰਟੇ ਨੂੰ ਆਈਡੀਆ ਤੁਹਾਨੂੰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਗੱਲ ਕੀ ਹੈ ਜੀ ਵੀ ਮੈਂ ਕੱਲ ਮੈਨੂੰ ਅਚਾਨਕ ਬੈਠੇ ਬੈਠੇ ਨੂੰ ਕੈਨੇਡਾ ਤੋਂ ਫੋਨ ਮੈਸੇਜ ਆਉਣ ਲੱਗ ਗਏ ਦੁਪਹਿਰ ਜੇ ਦਾ ਟਾਈਮ ਪਰਸੋਂ ਦੀ ਗੱਲ ਆ ਮੈਂ ਅਚਾਨਕ ਦੇਖਿਆ ਵੀ ਇਹ ਕੈਨੇਡਾ ਤੋਂ ਇੱਕਦਮ ਫੀਡਬੈਕ ਕਾਹਦੀ ਸ਼ੁਰੂ ਹੋ ਗਈ ਤਾਂ ਉਹ ਫੀਡਬੈਕ ਚ ਲਿਖਿਆ ਆਉਣ ਲੱਗ ਗਿਆ ਜੀ ਬਹੁਤ ਸੋਹਣਾ ਆਰਟੀਕਲ ਜੀ ਸਿਰਾ ਲੱਗ ਗਿਆ ਜੀ ਨਜ਼ਾਰਾ ਆ ਗਿਆ ਜੀ ਇੱਦਾਂ ਸੁਣ ਕੇ ਵਧੀਆ ਲੱਗਿਆ ਜੀ ਇਹਦੀ ਕਾਪੀ ਭੇਜ ਦਿਓ ਜੀ ਇਹਨੂੰ ਫੇਸਬੁੱਕ ਤੇ ਸ਼ੇਅਰ ਕਰ ਦਿਓ ਜੀ ਇੱਦਾਂ ਦੀਆਂ ਗੱਲਾਂ ਆਈਆਂ ਤੇ ਮੈਨੂੰ ਨੀ ਪਤਾ ਸੀ ਮੈਂ ਉਦੋਂ ਤੱਕ ਕੋਈ ਆਰਟੀਕਲ ਨਵਾਂ ਨਹੀਂ ਲਿਖਿਆ ਸੀ ਮੈਂ ਕਿਹਾ ਵੀ ਇਹ ਕਿਹੜੇ ਆਰਟੀਕਲ ਦੀ ਗੱਲ ਹੋ ਰਹੀ ਆ ਤਾਂ ਜਦੋਂ ਆਰਟੀਕਲ ਦਾ ਪਤਾ ਲੱਗਿਆ ਤਾਂ ਮੇਰਾ ਇੱਕ ਆਰਟੀਕਲ ਛਪਿਆ ਸੀ ਅੱਜ ਤੋਂ 5-6 ਸਾਲ ਪਹਿਲਾਂ ਸਿਆਸੀ ਕਾਂ ਜਦੋਂ ਮਨਮੋਹਨ ਸਿੰਘ ਹੋਰਾਂ ਦੇ ਉੱਤੇ ਇੱਕ ਬੱਦਲ ਮੰਡਰਾਏ ਸੀ ਪਰਮਾਣੂ ਦੇ ਤੇ ਉਸ ਟਾਈਮ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤੇ ਅਬਦੁਲ ਕਲਾਮ ਰਾਸ਼ਟਰਪਤੀ ਸਨ ਮੇਰਾ ਮਨ ਜਿਹਾ ਕਾਫੀ ਔਖਾ ਹੋਇਆ ਜਦੋਂ ਮੈਂ ਦੇਖਿਆ ਵੀ ਮਨਮੋਹਨ ਸਿੰਘ ਵਰਗੇ ਬੰਦੇ ਨੂੰ ਲੋਕ ਅਰਥ ਸ਼ਾਸਤਰ ਦੀਆਂ ਗੱਲਾਂ ਸਮਝਾ ਰਹੇ ਸੀ ਤੇ ਅਬਦੁਲ ਕਲਾਮ ਨੂੰ ਕਹਿ ਰਹੇ ਸੀ ਤੂੰ ਕੀ ਜਾਣੇ ਵਿਗਿਆਨ ਕੀ ਚੀਜ਼ ਹੁੰਦਾ ਤਾਂ ਮੈਨੂੰ ਬੜਾ ਇਸ ਗੱਲ ਤੋਂ ਆਇਆ ਤੇ ਇੱਕ ਆਰਟੀਕਲ ਲਿਖਿਆ ਮੈਂ ਸਿਆਸੀ ਕਾਂ ਤੇ ਉਹ ਕਾਂ ਸਿਆਸੀ ਦੀ ਗੱਲ ਜੋ ਚੱਲੀ ਉਹਦੇ ਵਿੱਚ ਮੈਂ ਤਾਂ ਭੁੱਲ ਭੱਲ ਵੀ ਗਿਆ ਸੀ ਵੀ ਕੀ ਕੁਛ ਲਿਖਿਆ ਕੀ ਨਹੀਂ ਲਿਖਿਆ ਵੈਸੇ ਉਹ ਮੇਰੀ ਕਿਤਾਬ ਚ ਵੀ ਛਪਿਆ ਤੇ ਉਸ ਦੇ ਵਿੱਚ ਕਿਤੇ ਨਾ ਗੱਲ ਛਿੱਤਰਾਂ ਦੀ ਹੋਈ ਸੀ ਵੀ ਇਹ ਜਿਹੜੇ ਸਿਆਸੀ ਲੋਕ ਹੁੰਦੇ ਆ ਛਿੱਤਰਾਂ ਦੇ ਭਾਈਵਾਲ ਹੁੰਦੇ ਆ ਤੇ ਕੈਨੇਡਾ ਦੇ ਇੱਕ ਰੇਡੀਓ ਰੰਗਲਾ ਪੰਜਾਬ ਚ ਦਿਲਬਾਗ ਚਾਵਲਾ ਹੋਰਾਂ ਨੇ ਇਹ ਆਰਟੀਕਲ ਅਮਨਦੀਪ ਹਾਂਸ ਹੋਰਾਂ ਨੇ ਆਰਟੀਕਲ ਇਹ ਲੱਭਿਆ ਤੇ ਲੱਭ ਕੇ ਆਰਟੀਕਲ ਪੜਿਆ ਤਾਂ ਉਹ ਆਰਟੀਕਲ ਪੜਨ ਦਾ ਜਿਹੜਾ ਉਹਨਾਂ ਦਾ ਨਜ਼ਰੀਆ ਸੀ ਜਾਂ ਧਿਆਨ ਸੀ ਜਾਂ ਖਿਆਲ ਸੀ ਜਾਂ ਸਟਾਈਲ ਸੀ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਪਸੰਦ ਆਇਆ ਤੇ ਉਹ ਲੋਕਾਂ ਨੇ ਉਹਦੀ ਫੀਡਬੈਕ ਜਿੱਥੇ ਉਹ ਰੇਡੀਓ ਨੂੰ ਦਿੱਤੀ ਤੇ ਉੱਥੇ ਉਹਨਾਂ ਨੇ ਮੈਨੂੰ ਵੀ ਮੂਲ ਲੇਖਕ ਨੂੰ ਲੱਭ ਕੇ ਵੀ ਲੋਕਾਂ ਨੇ ਉਹਨਾਂ ਦੇ ਫੋਨ ਕੀਤੇ ਤਾਂ ਉਹ ਇੱਕ ਬੜਾ ਵਧੀਆ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਵਾ ਤੇ ਜੀ ਸਾਡਾ ਤਾਂ ਰੁਟੀਨ ਹੀ ਆ, ਅਸੀਂ ਅਕਸਰ ਹੀ ਇਹੋ ਜਿਹੇ ਆਰਟੀਕਲ ਸ਼ੇਅਰ ਕਰਦੇ ਰਹਿੰਦੇ ਹਾਂ ਦੁਨੀਆ ਭਰ ਤੋਂ, ਜਿਹੜੇ ਚੰਗੇ ਆਰਟੀਕਲ ਸਾਨੂੰ ਮਿਲਦੇ ਆ ਤੇ ਅਸੀਂ ਇਹ ਪ੍ਰੋਗਰਾਮਾਂ ਜ਼ਰੀਏ ਸ਼ੇਅਰ ਕਰਦੇ ਹਾਂ ਤੇ ਤੁਹਾਡੇ ਹੁਣ ਤੱਕ ਅਸੀਂ ਬਹੁਤ ਸਾਰੇ ਆਰਟੀਕਲ ਸ਼ੇਅਰ ਕਰ ਚੁੱਕੇ ਹਾਂ। ਮੈਨੂੰ ਬੜਾ ਵਧੀਆ ਲੱਗਿਆ ਤੇ ਮੈਨੂੰ ਲੱਗਿਆ ਵੀ ਕਿਉਂ ਨਾ ਇਹ ਰੀਤ ਆਪਾਂ ਵੀ ਚਲਾਈਏ ਤੇ ਕੁਝ ਨਾ ਕੁਝ ਜਦੋਂ ਵੀ ਨਵਾਂ ਲਿਖਿਆ ਕਰੀਏ ਤੇ ਉਹ ਆਰਟੀਕਲ ਨੂੰ, ਕਿਉਂਕਿ ਕਈ ਵਾਰੀ ਪੜ੍ਹਨ ਦਾ ਕਿਸੇ ਨੂੰ ਟਾਈਮ ਨਹੀਂ ਮਿਲਦਾ ਤਾਂ ਹੋ ਸਕਦਾ ਰੇਡੀਓ ਦੇ ਜ਼ਰੀਏ ਅਸੀਂ ਤੁਹਾਨੂੰ ਸੁਣਾ ਦਿਆ ਕਰੀਏ ਤਾਂ ਜ਼ਿਆਦਾ ਬਿਹਤਰ ਰਹੇਗਾ। ਸੋ ਮੈਂ ਰਾਤੀ ਇੱਕ ਆਰਟੀਕਲ ਲਿਖਿਆ ਸੀ ਪਿਆਰ ਅਤੇ ਸਿਆਸਤ ਚ ਸਭ ਕੁਝ ਜਾਇਜ਼ ਆ, ਤਾਂ ਉਹ ਆਰਟੀਕਲ ਰਾਤੀ ਮੈਂ ਤਾਂ ਹਜੇ ਆਪਣੇ ਪੇਪਰ ਦੇ ਐਡੀਟੋਰੀਅਲ ਚ ਹੀ ਛਾਪਿਆ, ਕਿਤੇ ਹੋਰ ਭੇਜਿਆ ਵੀ ਨਹੀਂ ਸੀ। ਉਹ ਡਾਕਟਰ ਹਰਪਾਲ ਸਿੰਘ ਪੰਨੂ ਜਿਹੜੇ ਕਿ ਮੇਰੇ ਉਸਤਾਦ ਆ ਜੀ, ਮੈਂ ਉਹਨਾਂ ਨੂੰ ਭੇਜਿਆ ਆਰਟੀਕਲ ਆਪਣੀ ਜਿਹੜੀ ਇੱਕ, ਉਹਨਾਂ ਨੂੰ ਕਿਹਾ ਵੀ ਇਹਦੇ ਤੇ ਉਸਤਾਦ ਦੀ ਝਾਤ ਮਾਰਿਓ ਪਲੀਜ਼, ਤਾਂ ਉਹਨਾਂ ਦਾ ਅੱਗੋਂ ਜਵਾਬ ਆਇਆ ਸੀ ਵੀ ਟੂ ਗੁੱਡ ਐਸੇ ਪਲੀਜ਼ ਸੈਂਡ ਮੀ ਇਨ ਈਮੇਲ। ਮੈਂ ਉਹਨਾਂ ਨੂੰ ਵਟਸਐਪ ਤੇ ਭੇਜਿਆ ਸੀ ਤੇ ਮੈਂ ਉਹਨਾਂ ਨੂੰ ਈਮੇਲ ਤੇ ਭੇਜਤਾ ਤੇ ਉਹਨਾਂ ਨੇ ਕਾਫੀ ਜਗ੍ਹਾ ਉਹ ਕੱਲ ਭੇਜਿਆ ਤੇ ਉਹ ਉਮੀਦ ਆ ਜੀ ਆਉਣ ਵਾਲੇ ਦਿਨਾਂ ਚ ਛਪੂਆ, ਕਿਉਂਕਿ ਮੌਕੇ ਮਾਹੌਲ ਦੀ ਗੱਲ ਆ। ਤਾਂ ਮੈਂ ਹੁਣ ਮੈਨੂੰ ਲੱਗਿਆ ਵੀ ਕਿਉਂ ਨਾ ਇਹ ਆਰਟੀਕਲ ਧੱਕੇ ਨਾਲ ਤੁਹਾਨੂੰ ਵੀ ਸੁਣਾ ਦਿੱਤਾ ਜਾਵੇ, ਖਰਾ ਕਰ ਲਿਆ ਜਾਵੇ। ਤਾਂ ਉਹਦੇ ਲਈ ਅਮਰਦੀਪ ਹੋਰਾਂ ਨੂੰ ਮੈਂ ਹੁਣੇ ਆਵਾਜ਼ ਮਾਰੀ, ਮੈਂ ਕਿਹਾ ਲਓ ਜੀ ਤਿਆਰ ਹੋ ਜਾਓ ਅਮਰਦੀਪ, ਆਪਾਂ ਅੱਜ ਇੱਕ ਨਵਾਂ ਤਜਰਬਾ ਕਰਦੇ ਹਾਂ। ਤੇ ਉਹ ਮੈਨੂੰ ਹੁਣ ਤੋਂ ਥੋੜੇ ਜਿਹੇ ਮਿੰਟ ਬਾਅਦ, ਯਾਨੀ ਕਿ ਪ੍ਰੋਗਰਾਮ ਦੇ ਅੱਧੇ ਘੰਟੇ ਬਾਅਦ ਆਪਾਂ ਉਹ ਆਰਟੀਕਲ ਵੀ ਆਪ ਜੀ ਨਾਲ ਸ਼ੇਅਰ ਕਰਨਾ ਤੇ ਕੋਸ਼ਿਸ਼ ਕਰਿਆ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਨਾ ਇੱਦਾਂ ਚੰਗੇ ਚੰਗੇ ਹੋਰ ਲੇਖਕਾਂ ਦੇ, ਨਾ ਕਿ ਆਪਦੇ ਤਾਂ ਆਪਾਂ ਜਦੋਂ ਮਰਜ਼ੀ ਤੁਹਾਨੂੰ ਸੁਣਾ ਸਕਦੇ ਹਾਂ, ਚੰਗੇ ਚੰਗੇ ਆਰਟੀਕਲਾਂ ਦੇ ਲੇਖ ਜਿਹੜਾ 5 ਤੋਂ 7-10 ਮਿੰਟ ਤੱਕ ਦਾ ਵੱਧ ਤੋਂ ਵੱਧ ਲੇਖ ਹੋਵੇ ਉਹ ਆਪ ਜੀ ਨਾਲ ਸਾਂਝਾ ਕਰਿਆ ਕਰਾਂਗੇ, ਤਾਂ ਕਿ ਪੜ੍ਹਨ ਨਾਲੋਂ ਕਈ ਵਾਰੀ ਸੁਣਨਾ ਹੋਰ ਵੀ ਵਧੀਆ ਹੁੰਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਲਾਂ ਵੀ ਤੁਹਾਡੀਆਂ ਲੈਣੀਆਂ, ਕਿਉਂਕਿ ਫੋਨ ਕਾਲ ਲਈ ਆਏ ਵਾਰੀ ਮੈਨੂੰ ਗਿਲੇ ਸ਼ਿਕਵੇ ਆਉਂਦੇ ਆ ਵੀ ਫੋਨ ਕਾਲ ਨਹੀਂ ਲੈਂਦੇ ਤੁਸੀਂ, ਘੱਟ ਲੈਂਦੇ ਹੋ, ਘੱਟ ਸਮਾਂ ਦਿੰਦੇ ਹੋ। ਨਹੀਂ ਜੀ, ਅੱਜ ਤੁਹਾਨੂੰ ਆ ਆਰਟੀਕਲ ਤੋਂ ਬਾਅਦ ਆਪਾਂ ਪੂਰਾ ਸਮਾਂ ਦੇਵਾਂਗੇ, ਜਿੰਨੀ ਮਰਜ਼ੀ ਫੋਨ ਕਾਲਾਂ ਕਰੀ ਜਾਓ, ਜੋ ਮਰਜ਼ੀ ਤੁਹਾਡੀ ਇੱਛਾ ਹੋਈ ਗੱਲਾਂ ਕਰਿਓ, ਪਰ ਕੋਸ਼ਿਸ਼ ਕਰਿਓ ਵੀ ਗੱਲਾਂ ਚੋਂ ਕੋਈ ਆਪਣਾ ਕਿਸੇ ਦਾ ਵਕਤ ਬਰਬਾਦ ਕਰਨ ਦੀ ਥਾਂ ਤੇ ਕੋਈ ਨਾ ਕੋਈ ਫਾਇਦਾ ਲੈਣ ਦੀ ਕੋਸ਼ਿਸ਼ ਕਰੀਏ। ਮੈਸੇਜ ਨੇ ਆਉਣੇ ਸ਼ੁਰੂ ਹੋ ਗਏ ਆ, ਡਾਕਟਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਤੜਕੇ ਆਪਣਾ ਫਰਜ਼ ਨਿਭਾ ਦਿੱਤਾ, ਪਰ ਆਪਾਂ ਉਸ ਤੋਂ ਪਹਿਲਾਂ ਬ੍ਰੇਕ, ਮੈਂ ਪਤਾ ਮੇਰੇ ਕੋਲ ਵੀ ਚਾਹ ਦਾ ਕੱਪ ਆਇਆ ਪਿਆ ਤਾਂ ਕਰਕੇ ਬ੍ਰੇਕ ਲੈ ਲਈਏ, ਗੀਤ ਸੁਣ ਲਈਏ, ਯਾਨੀ ਕਿ ਗੀਤ ਦੌਰਾਨ ਮੈਂ ਚਾਹ ਪੀ ਲੈਣਾ ਜੀ ਤੇ ਤੁਸੀਂ ਵੀ ਚਾਹ ਦੀ ਚੁਸਕੀਆਂ ਨਾਲ ਮਾਣੋ ਗੀਤ ਦਾ ਆਨੰਦ, ਤੇ ਗੀਤ ਤੋਂ ਬਾਅਦ ਹਾਜ਼ਰ ਹੋਣਾ ਜੀ ਮੈਂ ਅੱਜ ਦੇ ਵਿਚਾਰ ਨਾਲ।
ਚੰਗਾ ਹੁੰਦਾ ਨੀ ਦਿਲਾਂ ਨੂੰ ਦੁਖਾਉਣਾ, ਦਿਲਾਂ ਦੇ ਵਿੱਚ ਰੱਬ
ਦਿਲਾਂ ਦੇ ਵਿੱਚ ਰੱਬ ਵੱਸਦਾ, ਸੋ ਕਦੇ ਚਾਹੀਦਾ ਨਹੀਂ ਦਿਲ ਨੂੰ ਦਿਖਾਉਣਾ। ਗੱਲ ਜੇ ਕੱਲੇ ਬਿੰਬ ਤੱਕ ਸੋਚੀਏ ਤਾਂ ਇਹ ਬਹੁਤ ਥਾਂ ਤੇ ਵਰਤਿਆ ਗਿਆ ਬਿੰਬ, ਹੁਣ ਤੱਕ ਹਜ਼ਾਰਾਂ ਲੱਖਾਂ ਹਿੰਦੀ ਪੰਜਾਬੀ ਗੀਤਾਂ ਦੇ ਵਿੱਚ ਇਹ ਗੱਲ ਦਾ ਜ਼ਿਕਰ ਆ ਜਾਂਦਾ ਵੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੀਦਾ, ਦਿਲ ਦੇ ਵਿੱਚ ਰੱਬ ਵੱਸਦਾ। ਪਰ ਇਹ ਕੱਲੇ ਜ਼ਿਕਰ ਤੋਂ ਗਾਂ ਥੋੜੀ ਜਿਹੀ ਦਿਲ ਦੀ ਗਹਿਰਾਈ ਨਾਲ ਇਸ ਬਾਰੇ ਸੋਚ ਕੇ ਦੇਖਿਓ। ਅੱਜ ਜਦੋਂ ਵੀ ਟਾਈਮ ਮਿਲਿਆ ਸੋਚਿਓ ਵੀ ਦਿਲ ਦੇ ਵਿੱਚ ਰੱਬ ਕਿਵੇਂ ਵੱਸਦਾ ਤੇ ਕਿਉਂ ਨਹੀਂ ਦਿਲ ਕਿਸੇ ਦਾ ਦਿਖਾਉਣਾ ਚਾਹੀਦਾ। ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ, ਬਹੁਤ ਸਾਰੇ ਸਵਾਲ ਖੜੇ ਹੋਣਗੇ ਤੁਹਾਡੇ ਮੂਹਰੇ, ਇਹ ਵੀ ਮੈਂ ਕਹਿਣਾ, ਬਹੁਤ ਸਾਰੇ ਸਵਾਲ ਖੜੇ ਹੋਣਗੇ ਜਦੋਂ ਤੁਸੀਂ ਇਸ ਐਂਗਲ ਤੋਂ ਸੋਚੋਗੇ, ਬਰੀਕੀ ਨਾਲ ਸੋਚੋਗੇ ਵੀ ਕਿਉਂ ਨੀ ਕਿਸੇ ਦਾ ਦਿਲ ਦਿਖਾਉਣਾ ਚਾਹੀਦਾ ਤੇ ਕਿਉਂ ਕਿਵੇਂ ਦਿਲ ਦੇ ਵਿੱਚ ਰੱਬ ਵੱਸਦਾ। ਸੋ ਜੇ ਅਸੀਂ ਰੱਬ ਤੋਂ ਬਹੁਤ ਸਾਰੀਆਂ ਆਸਾਂ ਕਰਦੇ ਹਾਂ, ਰੱਬ ਤੋਂ ਰੱਬ ਦੇ ਮੂਹਰੇ ਅਸੀਂ ਸਿਜਦਾ ਕਰਦੇ ਹਾਂ, ਤਾਂ ਫੇਰ ਅਸੀਂ ਉਸੇ ਜਗ੍ਹਾ ਨੂੰ ਉਸੇ ਥਾਂ ਨੂੰ ਕਿਉਂ ਦਸਾਉਣੇ ਆ ਜਿੱਥੇ ਉਹਦਾ ਵਾਸਾ। ਇਹ ਇਸ ਬਾਰੇ ਸੋਚਣ ਵਿਚਾਰਨ ਦੀ ਗੱਲ ਹੈ, ਕਿਸੇ ਦਿਨ ਆਪਾਂ ਲੰਮਾ ਚੌੜਾ ਇਸ ਤੇ ਵਿਸ਼ੇ ਤੇ ਗੱਲ ਕਰਾਂਗੇ, ਅੱਜ ਇਹ ਵਿਸ਼ੇ ਦੀ ਗੱਲ ਨਹੀਂ ਹੈ। ਲਓ ਜੀ ਸੱਜਣਾ ਮਿੱਤਰਾਂ ਦੇ ਸੁਨੇਹੇ ਲੈ ਲਾਂ, ਪਹਿਲਾਂ ਮੈਂ ਛੇਤੀ ਛੇਤੀ ਤੇ ਫੇਰ ਮੌਸਮ ਦੀ ਜਾਣਕਾਰੀ ਦੇਵਾਂ ਕਿ ਪਹਿਲਾਂ ਮੌਸਮ ਦੱਸਦੇ ਹਾਂ, ਮੌਸਮ ਚੱਲ ਪਹਿਲਾਂ ਮੌਸਮ ਦੱਸ ਦਿੰਦਾ ਯਾਰ। ਮੌਸਮ ਦੇ ਮਾਮਲੇ ਚ ਜੀ ਸਿਡਨੀ ਹੈ ਜਿਹੜੀ ਉਹ 21 ਤੋਂ 28 ਡਿਗਰੀ ਟੈਂਪਰੇਚਰ ਦਿਖਾਈ ਦੇ ਰਿਹਾ ਜੀ ਅੱਜ ਤੇ ਸਾਫ਼ ਸੁਥਰਾ ਦਿਨ ਆ ਜੀ। ਮੈਲਬਨ ਦੇ ਵਿੱਚ ਵੀ ਸਾਫ਼ ਸੁਥਰਾ ਦਿਨ 13 ਤੋਂ 31 ਡਿਗਰੀ ਨਾਲ ਤੇ ਬ੍ਰਿਸਬਨ ਦੇ ਵਿੱਚ 24 ਤੋਂ 31 ਡਿਗਰੀ ਤੇ ਪਰਥ ਦੇ ਵਿੱਚ 17 ਤੋਂ 27 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਜੇ ਸਾਫ਼ ਸੁਥਰਾ ਮੌਸਮ। ਤੇ ਐਡਲੇਡ ਦੇ ਵਿੱਚ ਅੱਜ ਥੋੜੀ ਜਿਹੀ ਗਰਮੀ ਹੋ ਜਾਣੀ ਹੈ, 16 ਤੋਂ 36 ਡਿਗਰੀ ਤੱਕ ਟੈਂਪਰੇਚਰ ਜਾਣਾ। ਭਾਵੇਂ ਮੈਨੂੰ ਟੈਂਪਰੇਚਰ ਪੜ ਕੇ ਹੁਣ ਹੈਰਾਨੀ ਹੋ ਰਹੀ ਹੈ ਵੀ ਹੁਣ ਮੈਨੂੰ ਸਟੂਡੀਓ ਦੇ ਵਿੱਚ ਬੈਠੇ ਦੇ ਮੇਰੇ ਪੈਰ ਠਰ ਰਹੇ ਆ, ਤੇ ਪਰ ਜਿਹੜਾ ਟੈਂਪਰੇਚਰ ਅੱਜ ਦਿਨ ਵੇਲੇ 36 ਡਿਗਰੀ ਤੱਕ ਚਲੇ ਜਾਣ ਦੀ ਸੰਭਾਵਨਾ। ਧੁੱਪ ਖਿੜਨੀ ਆ ਜੀ, ਤੇ ਰੱਬ ਵੀ ਅੱਜ ਐਨ ਜਮਾ ਜਿਹਨੂੰ ਕਹਿੰਦੇ ਨਾ ਜਿਹਨੂੰ ਨੀਲੇ ਸਮਾਨ ਨੂੰ ਹੈ ਜੱਟ ਰੱਬ ਦੱਸਦਾ, ਉਹ ਰੱਬ ਸਾਫ਼ ਸੁਥਰਾ ਨੀਲਾ ਅੱਜ ਦੇਖਣ ਨੂੰ ਐ ਪਤਾ ਲੱਗਦਾ ਵੀ ਇੰਨੀ ਕਲੈਰਿਟੀ ਵੀ ਹੋ ਸਕਦੀ ਆ। ਤੇ ਕੈਨਵਰੇ ਦੀ ਜੇ ਗੱਲ ਕਰੀਏ ਤਾਂ 15 ਤੋਂ 34 ਡਿਗਰੀ ਟੈਂਪਰੇਚਰ ਆ ਜੀ, ਤੇ ਹੋਬਰਟ ਦੇ ਵਿੱਚ 13 ਤੋਂ 26 ਡਿਗਰੀ ਟੈਂਪਰੇਚਰ ਆ, ਡਾਰਵਿਨ 28 ਤੋਂ 32 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ। ਸੋ ਆਪ ਜਿਹੜੇ ਜਿਹੜੇ ਵੀ ਸ਼ਹਿਰ ਦੇ ਵਿੱਚ ਨਾ ਸੰਬੰਧ ਰੱਖਦੇ ਹੋ ਜੀ, ਮੌਸਮ ਦੀ ਦੇ ਹਿਸਾਬ ਨਾਲ ਆਪਣੀ ਦਿਨਚਰਿਆ ਤੈਅ ਕਰ ਲਓ। ਤੇ ਮੌਸਮ ਤੋਂ ਬਾਅਦ ਅੱਜ ਗੱਲ ਕਰਦੇ ਆ ਜੀ, ਅੱਜ ਜਿਹੜੇ ਆ ਰਹੇ ਮੈਸੇਜ ਦੇ ਵਿੱਚ ਅੱਜ ਦਾ ਵਿਚਾਰ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਭੇਜਿਆ ਜੀ, ਗੁਰਬਾਣੀ ਦੀ ਤੁੱਕ ਭੇਜੀ ਆ ਜੀ। ਵੈਸੇ ਜਦੋਂ ਗੁਰਬਾਣੀ ਦੀ ਤੁੱਕ ਆ ਜਾਂਦੀ ਹੈ ਉਦੋਂ ਮੈਂ ਜ਼ਿਆਦਾ ਗੱਲਾਂ ਨਹੀਂ ਕਰਦਾ ਹੁੰਦਾ, ਮੈਂ ਸਿਰਫ ਤੁੱਕ ਹੀ ਸੁਣਾਉਣਾ ਹੁੰਦਾ, ਕਿਉਂਕਿ ਨਾ ਤਾਂ ਮੇਰੀ ਸੋਝੀ ਆ ਤੇ ਨਾ ਹੀ ਮੈਂ ਉਸ ਉਹ ਲੈਵਲ ਆ ਵੀ ਮੈਂ ਗੁਰਬਾਣੀ ਦੀ ਕਿਸੇ ਗੱਲ ਦਾ ਵਿਖਿਆਨ ਕਰ ਸਕਾਂ। ਉਹ ਆਪਣੇ ਆਪ ਚ ਬਹੁਤ ਵੱਡੀ ਚੀਜ਼ ਆ, ਵੱਡੀ ਵਿਖਿਆਨ ਆ, ਵੱਡੀ ਗੱਲ ਆ, ਮੈਂ ਉਹਨੂੰ ਹੋਰ ਕੀ ਕਹਿ ਸਕਦਾ, ਪਰ ਇੰਨੇ ਕਹਿ ਸਕਦਾ ਐਸੀ ਮਤ ਦੀਜੇ ਮੇਰੇ ਠਾਕਰ ਸਦਾ ਸਦਾ ਤੁਧ ਧਿਆਏ, ਸਿੰਪਲੀ ਗੱਲ ਆ ਜੀ। ਅੱਜ ਬੜਾ ਸਾਫ਼ ਸੁਥਰੀ ਜੀ ਤੇ ਸਿੱਧੀ ਜੀ ਜਿਹੜੀ ਗੱਲ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਚੋਂ, ਜਿਹਦੇ ਚ ਮੈਨੂੰ ਨੀ ਲੱਗਦਾ ਕੋਈ ਇਹ ਕਹੇ ਵੀ ਮੈਨੂੰ ਸਮਝ ਨੀ ਆਈ। ਐਸੀ ਮਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਏ। ਸੋ ਬਹੁਤ ਹੀ ਖੂਬਸੂਰਤ ਸੁਨੇਹਾ ਮੈਸੇਜ ਆ, ਤੇ ਅਮਲ ਤੁਸੀਂ ਕਰਨਾ ਹੁਣ ਇਸ ਮੈਸੇਜ ਦੇ ਉੱਤੇ। ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਆਪਦਾ ਫਰਜ਼ ਨਿਭਾਤਾ ਜੀ, ਮੈਸੇਜ ਭੇਜ ਗਏ ਤੇ ਨਾਲ ਨਾਲ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾ ਦਿੱਤੀ ਆ। ਲਓ ਜੀ ਉਸ ਤੋਂ ਬਾਅਦ ਸਾਡੇ ਕੋਲ ਰੁਪਿੰਦਰ ਸਿੰਘ ਗਿੱਲ ਆਏ ਆ ਜੀ, ਸਤਿ ਸ੍ਰੀ ਅਕਾਲ ਵੀਰ ਜੀ, ਕਹਿੰਦੇ ਇੰਜੋਏ ਕਰ ਰਹੇ ਹਾਂ ਤੁਹਾਡਾ ਪ੍ਰੋਗਰਾਮ, ਘੱਲ ਕਲਾਂ ਵਾਲੇ ਰੁਪਿੰਦਰ ਸਿੰਘ ਤੇ ਮੈਲਬਨ ਤੋਂ ਹੋ ਜਾਏ ਸਾਨੂੰ ਕਰ ਰਹੇ ਜੀ ਮੈਸੇਜ। ਤੇ ਬਿੱਟੂ ਬੋਪਾ ਰਾਏ ਬਾਈ ਮਲਦੂਰੇ ਵਾਲਾ, ਲਓ ਜੀ ਉਹਨਾਂ ਨੇ ਵੀ ਆਪਦਾ ਭੇਜਤਾ ਵੈਦਰ, ਕਹਿੰਦੇ ਜੀ ਅੱਜ 37 ਡਿਗਰੀ ਤੇ ਜਾਊਗਾ, ਤੁਹਾਡੇ ਨਾਲ ਇੱਕ ਮੂਹਰੇ ਆ ਅਸੀਂ ਪਿੱਛੇ ਨਹੀਂ ਆ। ਲਓ ਜੀ ਮਲਦੂਰਾ ਸਾਊਥ ਆਸਟ੍ਰੇਲੀਆ ਦੇ ਨਾਲ ਲੱਗਦਾ ਤੇ ਭਾਵੇਂ ਉਹ ਵਿਕਟੋਰੀਆ ਚ ਪੈਂਦਾ, ਪਰ ਸਾਨੂੰ ਉਹਦੇ ਤੇ ਆਪਣਤ ਜੀ ਮਹਿਸੂਸ ਹੁੰਦੀ ਹੈ, ਸਾਨੂੰ ਆਪਣਾ ਆਪਣਾ ਜਿਹਾ ਲੱਗਦਾ, ਕਈ ਵਾਰ ਲੱਗਦਾ ਜਿਵੇਂ ਪਾਕਿਸਤਾਨ ਵਾਲੇ ਨੀ ਕਬਜ਼ਾ ਕਰਦੇ ਆ ਤੇ ਭਾਰਤ ਵਾਲੇ ਇੱਕ ਦੂਜੇ ਦੇ ਹਲਕਿਆਂ ਦੇ, ਇਹੀ ਲੱਗਦਾ ਵੀ ਮਲਦੂਰੇ ਨੂੰ ਕਿਤੇ ਸਾਊਥ ਆਸਟ੍ਰੇਲੀਆ ਆਪਣੇ ਨਾਲ ਲਾ ਲੂ ਆ, ਕਿਉਂਕਿ ਮਲਦੂਰੇ ਤੋਂ ਮੈਲਬਨ ਦੂਰ ਆ ਤੇ ਐਡਲੇਡ ਨੇੜੇ ਆ। ਸੋ ਮਲਦੂਰੇ ਦੇ ਵਿੱਚ 37 ਡਿਗਰੀ ਟੈਂਪਰੇਚਰ ਜਿਹੜਾ ਦਿਖਾਈ ਦੇ ਰਿਹਾ ਜੀ। ਰਾਜ ਮਹਿੰਦਰ ਸਿੰਘ ਜੁੜੇ ਆ ਜੀ ਸਾਡੇ ਨਾਲ, ਤੇ ਉਹਨਾਂ ਨੇ ਅੰਗਰੇਜ਼ੀ ਚ ਭੇਜਤਾ ਜੀ, ਸਾਨੂੰ ਪਤਾ ਤਾਂ ਹੈ ਕਿਉਂ ਪਰਖਦੇ ਉਹਨਾਂ ਵੀ ਸਾਡਾ ਹੱਥ ਤੰਗ ਆ। ਸਤਿ ਸ੍ਰੀ ਅਕਾਲ ਬੁਲਾਈ ਹੈ ਪਾਪੋ ਪੰਜਾਬੀ ਜਾ, ਤੇ ਉਸ ਤੋਂ ਬਾਅਦ ਉਹਨਾਂ ਨੇ ਨਾ ਦੋ ਫੋਟੋਆਂ ਭੇਜੀਆਂ, ਇੱਕ ਫੋਟੋ ਤਾਂ ਪੜੀ ਨਹੀਂ ਜਾਂਦੀ, ਇੱਕ ਆਪਣਾ ਉਹ ਮਿਸਟਰ ਬੀਨ ਬੈਠਾ ਤੇ ਕਹਿੰਦਾ ਸਿਟਿੰਗ ਅਲੋਨ ਐਂਡ ਇੰਜੋਇੰਗ ਯੂਅਰ ਓਨ ਕੰਪਨੀ ਇਜ਼ ਬੈਟਰ ਦੈਨ ਬੀਇੰਗ ਸਰਾਊਂਡਿੰਗ ਬਾਏ ਫੇਕ ਪੀਪਲ। ਵਾਹ ਕਿਆ ਬਾਤ ਆ ਜੀ, ਇਹ ਵੀ ਇੱਕ ਬੜਾ ਵਧੀਆ ਸੁਨੇਹਾ ਜੀ, ਕਹਿੰਦੇ ਜੀ ਫੇਕ ਲੋਕਾਂ ਤੋਂ ਤਾਂ ਤੁਸੀਂ ਇਕੱਲੇ ਹੀ ਬਹਿ ਕੇ ਜੇ ਆਪਣੀ ਜ਼ਿੰਦਗੀ ਗੁਜ਼ਾਰਦੇ ਹੋ ਤਾਂ ਹੋਰ ਜ਼ਿਆਦਾ ਵਧੀਆ, ਤੁਸੀਂ ਆਪਣੀ ਕੰਪਨੀ ਦੇ ਵਿੱਚ ਆਪਣੇ ਆਪ ਨੂੰ ਇੰਜੋਏ ਕਰੋ। ਇਹ ਮਿਸਟਰ ਬੀਨ ਇੱਕ ਇਹੋ ਜਿਹਾ ਕਲਾਕਾਰ ਆ ਜੀ ਜਿਹਨੇ ਉਹ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਮਾਰੀ ਹੈ ਜਿਹੜੇ ਲੋਕ ਕਹਿੰਦੇ ਆ ਵੀ ਕਮੇਡੀ ਲਈ ਦੋ ਅਰਥੇ ਸ਼ਬਦਾਵਲੀ ਚਾਹੀਦੀ ਹੈ, ਕਮੇਡੀ ਲਈ ਕਰਾਰੀਆਂ ਗੱਲਾਂ ਚਾਹੀਦੀਆਂ, ਫੇਰ ਲੋਕ ਹੱਸਦੇ ਆ। ਇਹ ਉਹ ਇਨਸਾਨ ਵੀ ਉਹ ਨਾ ਦੋ ਅਰਥੀ ਗੱਲ ਕਰਦਾ ਨਾ ਉਹ ਬੋਲਦਾ ਹੀ ਨਹੀਂ ਈਵਨ, ਤੇ ਫੇਰ ਵੀ ਲੋਕਾਂ ਨੂੰ ਹਸਾ ਦਿੰਦਾ ਤੇ ਦੁਨੀਆਂ ਭਰ ਨੂੰ ਹਸਾਉਂਦਾ, ਤੇ ਲੋਕ ਇਹੋ ਜਿਹੇ ਦੇ ਫੈਨ ਵੀ ਤੁਸੀਂ ਸੋਚ ਵੀ ਨਹੀਂ ਸਕਦੇ। ਜਿਹੜਾ ਬੰਦੇ ਦਾ ਜਿਹੜੇ ਫੈਨ ਹੁੰਦੇ ਆ ਉਹਦਾ ਇੱਕ ਲੈਵਲ ਹੁੰਦਾ, ਐਕਸਟ੍ਰੀਮ ਲੈਵਲ ਤੋਂ ਵੀ ਗਾਂਹ ਜਾ ਕੇ ਇੱਕ ਲੈਵਲ ਦੇ ਵੀ ਲੋਕ ਮਿਲਦੇ ਆ। ਮੈਨੂੰ ਨਾ ਥੋੜੇ ਦਿਨ ਪਹਿਲਾਂ ਐਡਲੇਡ ਦੇ ਵਿੱਚ ਇੱਕ ਕਾਰ ਜਾਂਦੀ ਦਿਖੀ, ਮੇਰੇ ਮੂਹਰੇ ਮੂਹਰੇ ਕਾਰ ਜਾ ਰਹੀ ਸੀ, ਤੇ ਮੈਂ ਹੈਰਾਨ ਰਹਿ ਗਿਆ ਵੀ ਮਿਸਟਰ ਬੀਨ ਦੇ ਐਡੇ ਵੱਡੇ ਵੀ ਫੈਨ ਹੋ ਸਕਦੇ ਆ। ਉਹ ਕਾਰ ਜਿਹੜੀ ਉਹ ਸੇਮ ਕਾਰ ਸੀ ਜਿਹੜੀ ਮਿਸਟਰ ਬੀਨ ਦੇ ਕੋਲੇ ਹੁੰਦੀ ਆ, ਤੁਸੀਂ ਦੇਖੀ ਹੋਣੀ ਆ, ਜਿਹਦੀ ਉਹ ਬਾਹਰੋਂ ਕੁੰਡੀ ਲਾ ਕੇ ਤੇ ਜਿੰਦੀ ਲਾ ਕੇ ਪਾਰਕ ਕਰਕੇ ਜਾਂਦੇ ਹੁੰਦੇ ਆ, ਨਿੱਕੀ ਜੀ ਕਾਰ, ਮਿੰਨੀ ਜੀ। ਉਹ ਕਾਰ ਲੈ ਕੇ ਇੱਕ ਔਰਤ ਮੇਰੇ ਅੱਗੇ ਅੱਗੇ ਜਾ ਰਹੀ ਸੀ, ਤੇ ਉਹ ਕਾਰ ਦੀ ਨੰਬਰ ਪਲੇਟ ਪਤਾ ਕੀ ਸੀ? ਕਾਰ ਦੀ ਨੰਬਰ ਪਲੇਟ ਸੀ ਮਿਸਿਸ ਬੀਨ। ਸੋ ਹੁਣ ਦੇਖੋ ਵੀ ਕਿਹੜਾ ਲੈਵਲ ਹੋਊਗਾ। ਅਚਾਨਕ ਕੁਦਰਤੀ ਜਿਹੜਾ ਉਸ ਦਿਨ ਇੱਕ ਫੰਕਸ਼ਨ ਦੇ ਵਿੱਚ ਜਾਣਾ ਸੀ, ਤੇ ਉੱਥੇ ਫੰਕਸ਼ਨ ਦੇ ਵਿੱਚ ਉਹ ਪਾਰਕਿੰਗ ਵੀ ਸਾਨੂੰ ਇਕੱਠਿਆਂ ਨੂੰ ਮਿਲ ਗਈ ਜਦੋਂ ਅਸੀਂ ਉੱਥੇ ਖੜਾਈ, ਤਾਂ ਮੈਂ ਉਹ ਨੰਬਰ ਪਲੇਟ ਦੇਖ ਕੇ ਥੋੜਾ ਜਿਹਾ ਹੱਸਿਆ। ਉਹ ਤਕਰੀਬਨ 70 ਕੁ ਸਾਲ ਦੀ ਜਿਹੜੀ ਔਰਤ ਹੋਣੀ ਆ, ਤੇ ਉਹਨੂੰ ਮੈਂ ਜੋ ਹੱਸਿਆ, ਮੈਨੂੰ ਹੱਸਣ ਦੇ ਨਾਲ ਹੀ ਉਹਨੂੰ ਮੈਂ ਪਲੇਟ ਕਿ ਨਹੀਂ ਝਾਕ ਕੇ, ਤੇ ਉਹਨੇ ਮੈਨੂੰ ਨਾਲ ਦੀ ਨਾਲ ਕਹਿਤਾ ਆਈ ਐਮ ਦੀ ਬਿਗੈਸਟ ਫੈਨ ਆਫ ਦੀ ਮਿਸਟਰ ਬੀਨ। ਬਸ ਉਹਨੇ ਇੰਨਾ ਸ਼ਬਦ ਕਹਿ ਕੇ ਉੱਥੋਂ ਚਲੀ ਗਈ। ਸੋ ਐਡੇ ਵੱਡੇ ਲੈਵਲ ਦੇ ਵੀ ਜਿਹੜੇ ਹੁੰਦੇ ਆ ਵੀ ਆਪਣੇ ਆਪ ਨੂੰ ਮਿਸਿਸ ਬੀਨ ਦੀ ਨੰਬਰ ਪਲੇਟ ਲਿਖ ਕੇ ਉਹ ਕਾਰ ਲੈ ਕੇ ਜਾ ਰਹੀ ਸੀ। ਸੋ ਤੁਹਾਡਾ ਸੁਨੇਹਾ ਇੱਕ ਪੜ੍ਹਤਾ, ਦੂਜਾ ਸੁਨੇਹਾ ਮੈਂ ਬ੍ਰੇਕ ਚ ਪੜੂੰਗਾ। ਲਾਲ ਜੇ ਰੰਗ ਦਾ ਗੂੜਾ ਜਾ, ਪਤਾ ਨੀ ਕੋਈ ਪੁਲਿਸ ਪਲਸ ਦਾ ਹੈਗਾ ਲੱਗਦਾ, ਪਤਾ ਨੀ ਲੋਗੋ ਜਿਹਾ ਪੰਜਾਬ ਪੁਲਿਸ ਵਾਲਿਆਂ ਦਾ ਦਿਖਾ ਰੱਖਿਆ ਸੀਗਾ। ਖੜ ਜਾ, ਜੁਆਇਨ ਅਸ ਇਨ ਅਵਰ ਮਿਸ਼ਨ ਆਫ ਕੰਡਕਟਿੰਗ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ, ਇਫ ਯੂ ਲਾਈਕ ਇਟ ਸ਼ੇਅਰ ਐਨੀ ਇਨਫੋਰਮੇਸ਼ਨ ਵਿਚ। ਅੱਛਾ ਅੱਛਾ ਅੱਛਾ, ਇਲੈਕਸ਼ਨ ਕਮਿਸ਼ਨ ਦਾ ਭੇਜਿਆ ਜੀ, ਕਹਿੰਦੇ ਵੀ ਜੇ ਕਹਿੰਦੇ ਤੁਹਾਨੂੰ ਇਲੈਕਸ਼ਨ ਦੇ ਵਿਚ, ਕਹਿੰਦੇ ਪੰਜਾਬ ਪੁਲਿਸ ਦਾ ਹੀ ਆ ਜੀ, ਪੰਜਾਬ ਪੁਲਿਸ ਇਲੈਕਸ਼ਨ, ਪੰਜਾਬ ਪੁਲਿਸ ਦੇ ਇਲੈਕਸ਼ਨ ਦਾ ਬਿੰਗ ਬਣਾਇਆ ਹੋਣਾ। ਉਸ ਬਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਵੋਇਸ ਮੇਲ ਛੱਡਣਾ, ਜੇ ਵੋਇਸ ਕਾਲ ਕਰਨੀ ਹੈ ਤਾਂ 181 ਨੰਬਰ ਤੇ ਕਰੋ, ਜੇ ਵਟਸਐਪ ਦਾ ਮੈਸੇਜ ਕਰਨਾ 9781399439, ਇਸ ਦੇ ਉੱਤੇ ਤੁਸੀਂ ਵਟਸਐਪ ਦਾ ਮੈਸੇਜ ਕਰ ਸਕਦੇ ਹੋ, ਤੇ ਜੇ ਤੁਸੀਂ ਈਮੇਲ ਕਰਨੀ ਹੈ ਤਾਂ pbpoliceelections@gmail.com ਦੇ ਉੱਤੇ ਤੁਸੀਂ ਕਰ ਸਕਦੇ ਹੋ। ਸੋ ਕੋਈ ਨੀ ਜੀ, ਤੁਹਾਡੀ ਇਹ ਜਾਣਕਾਰੀ ਜ਼ਰੂਰ ਸ਼ੇਅਰ ਕਰਾਂਗੇ ਰਾਜ ਮਹਿੰਦਰ ਸਿੰਘ ਜੀ। ਤੇ ਅੱਗੇ ਸਾਡੇ ਨਾਲ ਜੁੜੇ ਆ ਜੀ ਪਰਮਜੀਤ ਸਿੰਘ ਧਾਲੀਵਾਲ ਬ੍ਰਿਜਵਨ ਵਾਲੇ। ਸਤਿ ਸ੍ਰੀ ਅਕਾਲ ਬਰਾੜ ਸਾਹਿਬ ਜੀ, ਬਹੁਤ ਹੀ ਵਧੀਆ ਗੱਲ ਹੈ ਆਰਟੀਕਲ ਵਾਲੀ। ਆਪਾਂ ਤੇ ਚਾਹ ਤੇ ਕੱਪ ਪੀ ਲਿਆ ਜੀ, ਜੋਬ ਸਟਾਰਟ ਕਰਤੀ ਐਂਡ ਲਿਸਨਿੰਗ ਰੇਡੀਓ। ਸੋ ਬਿਲਕੁਲ ਜੀ, ਚਾਹ ਪੀਤੀ ਆ ਕਰੜੀ ਜੀ, ਤੇ ਹੁਣ ਆਪਾਂ ਅਗਲੇ ਆਉਣ ਵਾਲੇ 2 ਘੰਟੇ ਜਿਹੜਾ ਤੁਹਾਡਾ ਮਗਜ਼ ਖਾਣਾ, ਤੇ ਤੁਸੀਂ ਵੀ ਚਾਹ ਪੀ ਲਓ, ਕਿਉਂਕਿ ਖਾਣਾ ਜੇ ਮਗਜ਼ ਔਖਾ ਤਾਂ ਖਵਾਉਣਾ ਵੀ ਔਖਾ। ਤੇ ਦਵਿੰਦਰ ਸਿੰਘ ਜੁੜੇ ਆ ਬਾਈ ਸੀ ਡੀ ਬੈਟਰੀ ਵਾਲੇ ਸਾਡੇ ਨਾਲ, ਕਹਿੰਦੇ ਲਓ ਜੀ ਸਾਡੀ ਵੀ ਹਾਜ਼ਰੀ ਕਬੂਲ ਕਰਿਓ। ਹਰਮਨ ਰੇਡੀਓ ਨੂੰ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸੀ ਡੀ ਬੈਟਰੀ ਦੇ ਸਾਰੇ ਕਰਿੰਦਿਆਂ ਵੱਲੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਫਤਿਹ ਬਾਈ ਜੀ, ਤੁਹਾਨੂੰ ਵੀ ਸਾਰਿਆਂ ਨੂੰ ਜਿਹੜੇ ਨੌਜਵਾਨ ਮੁੰਡੇ ਉਹਨਾਂ ਤੁਹਾਡੇ ਕੋਲ ਕੰਮ ਕਰ ਰਹੇ ਆ, ਸਾਰੀ ਟੀਮ ਤੁਹਾਡੀ ਕੰਮ ਕਰ ਰਹੀ ਆ, ਮੈਂ ਮਹਿਸੂਸ ਕਰ ਸਕਦਾ, ਕਿਉਂਕਿ ਮੇਰਾ ਵੀ ਇੱਕ ਪਿਆਰ ਰਿਹਾ ਵਰਕਸ਼ਾਪ ਨਾਲ, ਸੰਦਾਂ ਨਾਲ ਖੇਡਣਾ, ਕਾਰਾਂ ਜੀਪਾਂ ਖੋਲਣੀਆਂ ਜੜਨੀਆਂ, ਤੇ ਮੈਂ ਉਹ ਜਦੋਂ ਤੁਹਾਡੀ ਈਮੇਲ ਆਈ ਹੈ, ਤੁਹਾਡੀ ਵਰਕਸ਼ਾਪ ਚੋਂ ਈਮੇਲ ਆਈ ਹੈ, ਤੇ ਮੈਂ ਉਹ ਸਮੈਲ ਮਹਿਸੂਸ ਕਰ ਸਕਦਾ, ਉਹ ਖੁਸ਼ਬੂ ਕਹਿੰਦਾ ਇੱਥੇ, ਖੁਸ਼ਬੂ ਮਹਿਸੂਸ ਕਰ ਸਕਦਾ ਜਿਹੜੀ ਇੱਕ ਇੱਕ ਵਰਕਸ਼ਾਪ ਦੀ ਹੁੰਦੀ ਹੈ, ਤੇ ਇੱਕ ਵੱਖਰਾ ਹੀ ਉੱਥੇ ਮਾਹੌਲ ਹੁੰਦਾ, ਤੇ ਜਦੋਂ ਮਿੰਨਾ ਮਿੰਨਾ ਰੇਡੀਓ ਚੱਲ ਰਿਹਾ ਹੋਵੇ ਤਾਂ ਹੋਰ ਵੀ ਬੜਾ ਨਜ਼ਾਰਾ ਹੁੰਦਾ। ਮੈਂ ਦੱਸਦਿਆਂ ਜੀ, ਮੈਂ ਭਾਵੇਂ ਵਰਕਸ਼ਾਪ ਤਾਂ ਨਹੀਂ ਚਲਾਈ, ਪਰ ਮੈਂ ਮਕੈਨੀਕਲ ਦੇ ਵਿੱਚ ਕਾਫੀ ਕੁਛ ਕੀਤਾ ਹੋਇਆ, ਤੇ ਮੈਂ ਤਕਰੀਬਨ ਮੇਰੀ ਜਿਹੜੀ, ਮੈਂ ਤੁਹਾਨੂੰ ਇੱਕ ਫੀਡਬੈਕ ਹੀ ਦੱਸ ਦਿੰਦਾ ਵੀ ਮੇਰੀ ਘਰੇ ਫੀਡਬੈਕ ਕੀ ਆਉਂਦੀ ਹੁੰਦੀ ਸੀ। ਮੈਂ ਘਰ ਦੇ ਵਿੱਚ ਕੋਈ ਵੀ ਘਰ ਦੀ ਕੋਈ ਵੀ ਮਸ਼ੀਨਰੀ ਕਿਤੇ ਕਿਸੇ ਵਰਕਸ਼ਾਪ ਤੇ ਨਹੀਂ ਲਗਾਇਆ ਸੀ, ਤੇ ਉਹਨੂੰ ਮੈਂ ਘਰੇ ਖੋਲ ਲੈਂਦਾ ਸੀ, ਤੇ ਆਪ ਹੀ ਫੁੱਲ ਜਨਰਲ ਓਵਰਹਾਲ ਤੱਕ ਮੈਂ ਘਰੇ ਹੀ ਕਰਦਾ ਸੀ, ਚਾਹੇ ਟਰੈਕਟਰ ਸੀ, ਚਾਹੇ ਜੀਪ ਸੀ, ਚਾਹੇ ਮੋਟਰਸਾਈਕਲ ਸੀ, ਤੇ ਉਹਦੀ ਮੈਨੂੰ ਫੀਡਬੈਕ ਘਰੋਂ ਇਹ ਆਉਂਦੀ ਹੁੰਦੀ ਸੀ ਵੀ ਮਿਸਤਰੀ ਤਾਂ 500 ਰੁਪਇਆ ਲੈਂਦਾ ਤੇ ਤੂੰ 2000 ਰੁਪਏ ਦੇ ਕੱਪੜੇ ਕਾਲੇ ਕਰਕੇ ਤੇ ਫੇਰ ਸਾਡਾ ਕੰਮ ਕਰਦਾ, ਤੇ ਬੇਨਤੀ ਹੈ ਜੇ ਤੂੰ ਇਹਨੂੰ ਨਾ ਕਰਿਆ ਕਰੇ ਘਰੇ। ਤੋ ਸੋ ਇਸ ਫੀਡਬੈਕ ਦੇ ਜੋ ਜ਼ੋਰ ਫੜ ਗਿਆ, ਫੇਰ ਆਪਾਂ ਕੀ ਕੀਤਾ ਵੀ ਘਰੇ ਫਰਸ਼ ਫੁਰਸ਼ ਵੀ ਕਾਲੇ ਕਰ ਦਿੰਦੇ ਸੀ, ਹੋਰ ਕਰਦੇ ਸੀ, ਕਈ ਵਾਰੀ ਟਰੈਕਟਰ ਜੋ 2 ਹਿੱਸੇ ਕਰਨਾ ਤੇ ਤੋੜ ਭੰਨ ਵੀ ਦਿੰਦੇ ਹੁੰਦੇ ਸੀ। ਤਾਂ ਫੇਰ ਆਪਾਂ ਕੀ ਕੀਤਾ, ਆਪਾਂ ਖੇਤ ਦੇ ਵਿੱਚ ਇਹ ਕੰਮ ਸ਼ੁਰੂ ਕਰ ਲਿਆ, ਆਪਣੇ ਖੇਤ ਦੇ ਵਿੱਚ ਇੱਕ ਤੂਤ ਸੀ ਵੱਡਾ ਸਾਰਾ, ਫਿਰ ਜਦੋਂ ਕੋਈ ਚੀਜ਼ ਠੀਕ ਕਰਨੀ ਤਾਂ ਖੇਤ ਤੂਤ ਦੇ ਥੱਲੇ ਖੋਲ ਲੈਣੀ, ਤੇ ਪਰ ਉਹਦੇ ਲਈ ਫਿਰ ਸਾਨੂੰ ਇੱਕ ਸਪਲਾਇਰ ਚਾਹੀਦਾ ਹੁੰਦਾ ਸੀ, ਜਿਵੇਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਜਾਂ ਭੱਜ ਕੇ ਜਾ ਕੇ ਮੰਡੀਓਂ ਸ਼ਿਮ ਫੜ ਕੇ ਲਿਆ, ਜਾਂ ਭੱਜ ਕੇ ਜਾ ਕੇ ਇਹਦੇ ਬੈਲਟ ਕਰਾ ਲਿਆ, ਆਹ ਐਂਡ ਫੜ ਲਿਆ, ਉਹ ਲਿਆ, ਤਾਂ ਇੱਕ ਬੰਦਾ ਫਿਰ ਇਹ ਸਪਲਾਇਰ ਦੀ ਡਿਊਟੀ ਨਿਭਾਉਂਦਾ ਹੁੰਦਾ ਸੀ। ਪਰ ਮੇਰੇ ਮੈਂ ਉਸ ਕੰਮ ਨੂੰ ਬਹੁਤ ਜ਼ਿਆਦਾ ਇੰਜੋਏ ਕਰਦਾ ਸੀ ਤੇ ਅੱਜ ਵੀ ਵੇਲੇ ਕੁ ਵੇਲੇ ਜੇ ਮੈਨੂੰ ਟਾਈਮ ਮਿਲ ਜੇ ਇੱਥੇ ਤਾਂ ਮੈਂ ਇਹਨਾਂ ਨਾਲ ਨਟਾਂ ਪਲੇਸ ਚਾਬੀਆਂ ਨਾਲ ਖੇਡਣ ਦੀ ਕੋਸ਼ਿਸ਼ ਕਰਦਾ। ਸੋ ਬੜਾ ਵਧੀਆ ਲੱਗਦਾ ਜੀ ਵਰਕਸ਼ਾਪ ਦਾ ਮੈਨੂੰ ਮਾਹੌਲ। ਪਤਾ ਨੀ ਮੈਂ ਪਿਛਲੇ ਜਨਮ ਦੇ ਵਿੱਚ ਇਹ ਕੰਮ ਕਰਦਾ ਰਿਹਾ ਹਾਂ। ਕੁਲਦੀਪ ਸਿੰਘ ਬੱਲ ਜੁੜੇ ਆ ਸਾਡੇ ਨਾਲ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਕੇ ਸਾਰ ਦਿੱਤਾ, ਪਰ ਉਹ ਕਹਿੰਦੇ ਅਸੀਂ ਸੁਣਨ ਦੇ ਵਿੱਚ ਹੀ ਇੰਨੇ ਮਸਤ ਹੁੰਦੇ ਹਾਂ ਵੀ ਫਿਰ ਲਿਖ ਕੇ ਅਸੀਂ ਵਕਤ ਬਰਬਾਦ ਜਾਂ ਤੁਹਾਡਾ ਜਾਂ ਆਪਣਾ ਨਹੀਂ ਕਰਨਾ ਚਾਹੁੰਦੇ। ਸੋ ਸੁਣ ਰਹੇ ਹਾਂ ਤੇ ਸਤਿ ਸ੍ਰੀ ਅਕਾਲ ਬੁਲਾਤੀ ਆ। ਅੰਮ੍ਰਿਤ ਸਿੱਧੂ ਜੁੜੇ ਆ ਜੀ ਸਿਡਨੀ ਵਾਲੇ, ਸਤਿ ਸ੍ਰੀ ਅਕਾਲ ਬਰਾੜ ਸਾਹਿਬ ਦੇ ਨਾਲ ਉਹਨਾਂ ਨੇ ਭੇਜਿਆ ਜੀ ਇੱਕ ਸੁਨੇਹਾ, ਕਹਿੰਦਾ ਨੈਵਰ ਥਿੰਕ ਹਾਰਡ ਅਬਾਊਟ ਦਾ ਪਾਸਟ, ਇਟ ਬ੍ਰਿੰਗਸ ਟੀਅਰਸ, ਡੋਂਟ ਥਿੰਕ ਮੋਰ ਅਬਾਊਟ ਦਾ ਫਿਊਚਰ, ਇਟ ਬ੍ਰਿੰਗਸ ਟੀਅਰਸ, ਲਾਈਫ ਦਿਸ ਮੂਮੈਂਟ ਵਿਦ ਅ ਸਮਾਈਲ, ਇਟ ਬ੍ਰਿੰਗ ਟੀਅਰਸ। ਵਾਹ ਕਿਆ ਬਾਤ ਆ ਜੀ, ਕਵਿਤਾ ਹੀ ਸਿਰੇ ਦੀ ਲਾਈ ਆ। ਗੱਲ ਤਾਂ ਦੇਖੋ ਜਿਹੜੀ ਹੈਗੀ ਰੋਜ਼ਮਰਾ ਦੀ, ਤੇ ਪਰ ਜਿਹੜੀ ਤੁਕਬੰਦੀ ਆ ਮੈਨੂੰ ਲੱਗਦਾ ਕਿਸੇ ਬੰਦੇ ਨੇ ਉਹ ਪੂਰੀ ਗਜ਼ਲ ਲਿਖਣੀ ਸਿੱਖੀ ਅੰਗਰੇਜ਼ੀ ਚ ਵੀ ਤੇ ਪੂਰੀ ਤੁਕਬੰਦੀ ਕੀਤੀ ਹੋਈ ਆ। ਕਹਿੰਦੇ ਇੰਨਾ ਵੀ ਨਹੀਂ ਸੋਚਣਾ ਚਾਹੀਦਾ ਵੀ ਪਾਸਟ ਬਾਰੇ ਵੀ ਜੇ ਸੋਚਦੇ ਆ ਤਾਂ ਹੰਝੂ ਹੀ ਆਉਂਦੇ ਆ, ਤੇ ਜੇ ਕਹਿੰਦੇ ਤੁਸੀਂ ਫਿਊਚਰ ਬਾਰੇ ਸੋਚਦੇ ਹੋ ਤਾਂ ਕਈ ਵਾਰੀ ਡਰ ਲੱਗਦਾ ਵੀ ਪਤਾ ਨੀ ਕੀ ਬਣੂਗਾ ਫਿਊਚਰ ਚ, ਬੱਚੇ ਕੀ ਕਰਨਗੇ, ਕਿਹੋ ਜਿਹਾ ਮਾਹੌਲ ਨਿਕਲੂਗਾ। ਤੇ ਜੇ ਕਹਿੰਦੇ ਤੁਸੀਂ ਅੱਜ ਦਾ ਦਿਨ ਜਿਉਣੇ ਹੋ, ਅੱਜ ਜਿਉਣੇ ਹੋ, ਤਾਂ ਤੁਹਾਡੇ ਮੂੰਹ ਤੇ ਖੁਸ਼ੀ ਆਉਂਦੀ ਹੈ, ਸਮਾਈਲ ਆਉਂਦੀ ਆ। ਸੋ ਮੈਂ ਦੇਖਿਆ ਬਹੁਤ ਵਾਰੀ ਜੀ, ਅਸੀਂ ਕਈ ਵਾਰ ਕੀ ਹੁੰਦਾ ਨਾ ਅਸੀਂ ਬੈਠੇ ਫਿਕਰ ਕਰੀ ਜਾਂਦੇ ਹੁੰਦੇ ਹਾਂ। ਮੰਨ ਲਓ ਮੈਂ ਇੱਕ ਚੀਜ਼ ਦਾ ਕਰ ਰਿਹਾ ਵੀ ਯਾਰ ਆਪਾਂ ਐਂ ਕਰੀਏ ਐਤਕੀ ਐਤਵਾਰ ਨੂੰ ਨਾ ਆਪਾਂ ਵਿਕਟਰ ਹਾਰਬਰ ਚੱਲਦੇ ਹਾਂ ਘੁੰਮਣ, ਸਾਡੇ ਏਰੀਆ ਹੈਗਾ ਜੀ ਵਧੀਆ ਘੁੰਮਣ ਨੂੰ। ਤੇ ਮੈਂ ਉਹਦੇ ਲਈ ਪੂਰਾ ਜੰਗੀ ਪੱਧਰ ਤੇ ਜ਼ੋਰ ਲਾ ਰਿਹਾ, ਬਹੁਤ ਕੁਛ ਕਰ ਰਿਹਾ। ਤੇ ਜਦੋਂ ਅਸੀਂ ਉੱਥੇ ਮੰਨ ਲਓ ਐਤਵਾਰ ਨੂੰ ਵਿਕਟਰ ਹਾਰਬਰ ਪਹੁੰਚ ਗਏ, ਤਾਂ ਉੱਥੇ ਜਾ ਕੇ ਮੈਂ ਆਪਦਾ ਫਿਕਰ ਕਰੀ ਜਾਵਾਂ ਮੈਂ ਕੱਲ ਨੂੰ ਉਹ ਕਰਨਾ, ਪਰਸੋਂ ਉਹ ਕਰਨਾ, ਇੱਥੇ ਆਹ ਨਹੀਂ ਹੋਗਾ, ਉਹਦਾ ਫੋਨ ਆ ਗਿਆ, ਤੇ ਮੈਨੂੰ ਲੱਗਦਾ ਵੀ ਮੈਂ ਉਹ ਜਿਹੜਾ ਵਕਤ ਆ ਪਹਿਲਾਂ ਵੀ ਇੰਜੋਏ ਕੀਤਾ ਉੱਥੇ ਆਉਣ ਲਈ, ਤੇ ਜਦੋਂ ਹੁਣ ਉੱਥੇ ਆ ਗਿਆ ਤੇ ਉਹ ਵੀ ਇੰਜੋਏ ਕਰ ਰਿਹਾ, ਉਹਨੂੰ ਮਾਣ ਨਹੀਂ ਰਿਹਾ। ਸੋ ਗੋਰਿਆਂ ਦੀ ਕਮਿਊਨਿਟੀ ਦੀ ਜੇ ਮੈਥੋਂ ਸਵਾਲ ਕਰਦੇ ਆ, ਕਈ ਵਾਰੀ ਮੈਂ ਆਰੀ ਬੁੱਕ ਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਆਉਣ ਵਾਲੀ ਚ ਵੀ ਜੇ ਸਵਾਲ ਮੈਨੂੰ ਕੀਤਾ ਜਾਂਦਾ ਵੀ ਤੁਸੀਂ ਗੋਰਿਆਂ ਦੀ ਸਭ ਤੋਂ ਵਧੀਆ ਚੀਜ਼ ਤੁਹਾਨੂੰ ਕੀ ਲੱਗੀ, ਤਾਂ ਮੈਨੂੰ ਉਹ ਉਹਨਾਂ ਦੇ ਵਿੱਚ ਮੈਂ ਇਹੀ ਕਹਿਣਾ ਵੀ ਉਹ ਅੱਜ ਨੂੰ ਜਿਉਂਦੇ ਆ, ਅੱਜ ਨੂੰ ਮਾਣਦੇ ਆ, ਤੇ ਅੱਜ ਦੇ ਲਈ ਫਿਕਰਮੰਦ ਆ, ਉਹ ਨਾ ਕੱਲ ਨੂੰ ਜਿਉਂਦੇ ਆ ਨਾ ਉਹ ਆਪਦੇ ਪਿਛਲੇ ਕੱਲ ਨੂੰ ਜਿਉਂਦੇ ਆ। ਸੋ ਇਹ ਇੱਕ ਕਿਤੇ ਨਾ ਕਿਤੇ ਮੈਨੂੰ ਵਧੀਆ ਰੁਝਾਨ ਤੇ ਵਧੀਆ ਗੱਲ ਲੱਗੀ ਆ ਇਹਨਾਂ ਦੀ, ਤੇ ਇਸ ਨੂੰ ਅਸੀਂ ਮਾੜੀਆਂ ਚੀਜ਼ਾਂ ਤਾਂ ਅਸੀਂ ਛੇਤੀ ਛੇਤੀ ਗ੍ਰਹਿਣ ਕਰ ਰਹੇ ਹਾਂ, ਤੇ ਇਹ ਵੀ ਅਸੀਂ ਜੇ ਗ੍ਰਹਿਣ ਕਰ ਲਈਏ ਤਾਂ ਜ਼ਿਆਦਾ ਚੰਗਿਆ। ਕੁਲਵੀਰ ਸਿੰਘ ਜੁੜਿਆ ਜੀ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਤੁਹਾਡਾ ਐਗਜ਼ਿਟ ਪੋਲ ਕੀ ਹੈ ਪੰਜਾਬ ਬਾਰੇ? ਕੁਲਵਿੰਦਰ ਸਿੰਘ ਬ੍ਰਿਜਮੈਨ ਵਾਲੇ, ਅੱਛਾ ਕੁਲਵੀਰ ਦੇ ਨਾਂ ਤੇ ਆ ਪਰ ਕੁਲਵੀਰ ਸਿੰਘ ਬ੍ਰਿਜਮੈਨ ਤੋਂ। ਕੁਲਵੀਰ ਬਾਈ ਦੇਖੋ ਹਜੇ ਤੱਕ ਆਪਾਂ ਨਹੀਂ ਕਰਨੀਆਂ ਇਹ ਗੱਲਾਂ, ਕਿਉਂਕਿ ਜਿਹੜੇ ਦੂਜੇ ਚੈਨਲ ਆ ਉਹਨਾਂ ਨੇ ਆਪਦੇ ਪੈਸੇ ਪੂਰੇ ਖਰੇ ਕਰ ਲੈਣ ਦੇ, ਜਿੰਨੇ ਜਿੰਨੇ ਪੈਸੇ ਲਏ ਆ ਉਹਨਾਂ ਨੂੰ ਉਹ ਖਰੇ ਕਰ ਲੈਣ ਦਿਓ, ਤੇ ਆਪਾਂ ਤਾਂ ਜਿਹੜੀ ਗੱਲ ਕਹਿਣੀ ਆ ਆਪਾਂ ਤਾਂ ਜ਼ਮੀਨੀ ਸੱਚਾਈ ਦੀ ਗੱਲ ਕਰਨੀ ਆ, ਜ਼ਮੀਨ ਦੇ ਉੱਤੇ ਆਉਂਦੀ ਗੱਲ ਕਰਨੀ ਆ। ਤੇ ਕੋਸ਼ਿਸ਼ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ, ਕਿਉਂਕਿ ਥੋੜੀ ਜਿਹੀ ਨਾ ਦਿੱਕਤ ਇਹ ਆਉਂਦੀ ਆ ਮੈਨੂੰ ਹਰ ਰੋਜ਼ ਮੇਨ ਸਟ੍ਰੀਮ ਦੇ ਜਿਹੜੇ ਲੋਕ ਆ ਉਹਨਾਂ ਦੀ ਅਪਰੋਚ ਆਉਂਦੀ ਆ ਗੱਲ ਕਰਨ ਦੀ ਵੀ ਉਹ ਚਾਹੁੰਦੇ ਆਪਣੇ ਪ੍ਰੋਗਰਾਮ 'ਚ ਗੱਲ ਕਰਨੀ, ਤੇ ਖਾਸ ਕਰਕੇ ਹਰ ਰੋਜ਼ ਹੀ ਮੇਰੇ ਕੋਲ ਆਪਣੇ ਜਿਹੜੇ ਹਰਰੂਪ ਸੰਧੂ ਆ ਜਿਹੜੇ ਹਰਮਨ ਰੇਡੀਓ ਨਾਲ ਤੇ ਪੇਂਡੂ ਆਸਟ੍ਰੇਲੀਆ ਨਾਲ ਕਾਫੀ ਚਿਰ ਤੋਂ ਜੁੜੇ ਹੋਏ ਆ, ਤੇ ਉਹ ਇੰਡੀਆ ਗਏ ਹੋਏ ਆ ਤੇ ਉਹ ਮੈਨੂੰ ਰੋਜ਼ ਦੋ ਚਾਰ ਨਾਲ ਗੱਲ ਕਰਾਉਂਦੇ ਆ ਵੀ ਆਹ ਗੱਲ ਕਰ ਲਿਓ ਬਾਈ ਜੀ, ਪਰ ਰੌਲਾ ਇਹ ਆ ਵੀ ਉਹ ਰਿਕਾਰਡਿੰਗ ਕਰਨਾ ਚਾਹੁੰਦੇ ਆ ਕਿਉਂਕਿ ਕੋਈ ਬੰਦਾ 3 ਵਜੇ ਉੱਠਣਾ ਨਹੀਂ ਚਾਹੁੰਦਾ, ਤੇ ਆਪਣਾ ਪ੍ਰੋਗਰਾਮ ਤੜਕੇ 3-4 ਵਜੇ ਹੋਣ ਕਰਕੇ ਇਹ ਦਿੱਕਤ ਆਉਂਦੀ ਆ, ਤੇ ਰਿਕਾਰਡਿੰਗ ਮੈਨੂੰ ਮਜ਼ਾ ਨਹੀਂ ਆਉਂਦਾ ਵੀ ਮੈਂ ਤੁਹਾਨੂੰ ਐਵੇਂ ਸੁਣੀਆਂ ਸੁਣਾਈਆਂ ਗੱਲਾਂ ਜਿਹੜੀਆਂ ਕਰਾ ਦਿਆਂ। ਮੈਂ ਚਾਹੁੰਦਾ ਵੀ ਜੇ ਕਿਸੇ ਲੀਡਰ ਨੇ ਜਾਂ ਕਿਸੇ ਨੇ ਵੀ ਆਉਣਾ ਚਾਹੁੰਦਾ ਤਾਂ ਭਾਈ ਉਹ 3 ਵਜੇ ਉੱਠ ਕੇ ਲਾਈਵ ਆਵੇ ਸਾਡੇ ਨਾਲ, ਫਿਰ ਅਸੀਂ ਜਿਹੜੀ ਸਰੋਤਿਆਂ ਨਾਲ ਲਾਈਵ ਗੱਲ ਕਰਵਾ ਸਕੀਏ। ਪਰ ਕੋਈ ਗੱਲ ਨਹੀਂ ਜੀ, ਜ਼ਰੂਰੀ ਨਹੀਂ ਹੁੰਦਾ ਵੀ ਲੀਡਰ ਹੀ ਆ ਕੇ ਗੱਲਬਾਤ ਕਰਨ, ਆਪਾਂ ਇੱਕ ਨਵੀਂ ਪਿਰਤ ਦੇ ਹਿਸਾਬ ਨਾਲ ਗੱਲ ਕਰਦੇ ਹਾਂ। ਆਪਾਂ ਕੋਸ਼ਿਸ਼ ਕਰਾਂਗੇ ਜ਼ਮੀਨੀ ਪੱਧਰ ਦੇ ਉੱਤੇ ਅਨਨੋਨ ਬੰਦੇ ਜਿਹੜੇ ਪਿੰਡਾਂ ਦੇ ਨਾਰਮਲ ਪਿੰਡਾਂ ਦੇ ਬੰਦੇ ਆ, ਮੈਂ ਕੱਲ ਪਰਸੋਂ ਵੀ ਗੱਲ ਕੀਤੀ ਸੀਗੀ ਕਿਸੇ ਨਾਲ, ਤੇ ਕੋਈ ਫਰੀਦਕੋਟ ਦੇ ਲਾਗੇ ਪਿੰਡ ਤੋਂ ਕੋਈ ਨੌਜਵਾਨ ਨੇ ਮੈਨੂੰ ਕਿਸੇ ਮੇਰੀ ਕਿਤਾਬ ਦੀ ਕਿਸੇ ਗੱਲ ਬਾਰੇ ਸਵਾਲ ਕੀਤਾ ਸੀਗਾ, ਤੇ ਉਹ ਮੈਂ ਉਹਨਾਂ ਨੂੰ ਗੱਲਾਂ ਬਾਤਾਂ ਜਿਹੀਆਂ ਜੋ ਕੀਤੀਆਂ ਤੇ ਮੈਨੂੰ ਕਹਿੰਦੇ ਬਾਈ ਤੁਸੀਂ ਕਿਹਦੀ ਸਪੋਰਟ ਕਰਦੇ ਹੋ? ਮੈਂ ਕਿਹਾ ਵੀ ਦੇਖੋ ਅਸੀਂ ਮੀਡੀਆ ਚਲਾ ਰਹੇ ਹਾਂ, ਅਸੀਂ ਚੰਗਾ ਬਦਲਾਅ ਦੀ ਸਪੋਰਟ ਕਰਦੇ ਹਾਂ, ਅਸੀਂ ਚਾਹੁੰਦੇ ਹਾਂ ਵੀ ਚੰਗੇ ਲੋਕ ਆਉਣ, ਬਦਲਾਅ ਆਵੇ, ਤੇ ਇਸ ਕਰਕੇ ਵੀ ਸਾਨੂੰ ਅਸੀਂ ਕਿਸੇ ਵੀ ਇੱਕ ਤਰਫੀ ਨਹੀਂ ਗੱਲ ਕਰਦੇ, ਸਾਨੂੰ ਤਾਂ ਇਹ ਆ ਵੀ ਚੱਲ ਜੋ ਵੀ ਚੰਗਾ ਕਰਦਾ ਉਹ ਆਉਣਾ ਚਾਹੀਦਾ। ਪਰਸਨਲ ਪੱਧਰ ਤੇ ਮੇਰਾ ਝੁਕਾਅ ਵੱਖਰੀ ਗੱਲ ਹੋ ਸਕਦੀ ਆ। ਤਾਂ ਉਹ ਕਹਿੰਦਾ ਜੀ ਦੇਖੋ ਸਾਡੇ ਨਾ ਬੰਦਾ ਤਾਂ ਨੀ ਥੋੜਾ ਜਿਹਾ ਠੀਕ ਸਾਨੂੰ ਮਿਲਿਆ, ਤੇ ਇੱਦਾਂ ਜੇ ਕਰਕੇ, ਪਰ ਵੋਟ ਤਾਂ ਅਸੀਂ ਐਤਕੀ ਫਿਰ ਨਵੀਂ ਪਾਰਟੀ ਨੂੰ ਪਾਵਾਂਗੇ। ਸੋ ਜਾਣੀ ਕਿ ਜਿਹੜਾ ਇਹ ਜ਼ਮੀਨੀ ਪੱਧਰ ਦੀ ਜਿਹੜੀ ਸਿੰਚਾਈ ਹੁੰਦੀ ਹੈ ਕਈ ਵਾਰੀ ਉਹ ਚੀਜ਼ਾਂ ਜ਼ਿਆਦਾ ਅਸਰ ਕਰਦੀਆਂ। ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਜ਼ਮੀਨੀ ਪੱਧਰ ਦੇ ਲੋਕਾਂ ਤੋਂ ਜਾਣਕਾਰੀ ਲਿਆ ਕਰੀਏ ਆਉਣ ਵਾਲੇ ਦਿਨਾਂ ਚ, ਤਾਂ ਕਿ ਫੇਰ ਉਹੀ ਅਸਲ ਚ ਐਗਜ਼ਿਟ ਪੋਲ ਹੋਊਗਾ, ਨਾ ਕਿ ਜਿਹੜਾ ਏਸੀ ਰੂਮਾਂ ਦੇ ਵਿਚ ਬੈਠ ਕੇ ਜਿਹੜਾ ਐਗਜ਼ਿਟ ਪੋਲ ਹੁੰਦਾ ਉਹਦੇ ਕੋਈ ਬਾਹਲੇ ਫਾਇਦੇ ਨਹੀਂ ਹੈਗੇ। ਸੁਖਵਿੰਦਰ ਸਾਹਿਬ ਜੁੜੇ ਆ ਜੀ ਸਿਡਨੀ ਤੋਂ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਕਹਿੰਦੇ ਹਾਜ਼ਰੀ ਕਬੂਲ ਕਰ ਲਿਓ। ਇਹ ਅਰਸ਼ ਮੱਲੀ ਹੋਰਾਂ ਨੇ ਕਿਹਾ ਜੀ, ਇਹ ਵੀ ਸਿਡਨੀ ਤੋਂ ਜੁੜੇ ਆ ਸੁਖਵਿੰਦਰ ਸਾਹਿਬ ਤੇ ਅਰਸ਼ ਮੱਲੀ। ਸਤਿ ਸ੍ਰੀ ਅਕਾਲ, ਤੁਹਾਨੂੰ ਤੁਹਾਡੀ ਪ੍ਰਵਾਨ ਆ ਜੀ ਤੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਧੰਨਵਾਦ ਤੁਹਾਡਾ। ਸੁਖਦੀਪ ਰਾਏ ਜੁੜੇ ਆ ਜੀ ਕੋਬਰਮ ਵਾਲੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਕੋਬਰਮ ਤੋਂ, ਤੇ ਮੈਨੂੰ ਲੱਗਦਾ ਤੜਕੇ ਤੜਕੇ ਸਪਰੇਅ ਸਪਰੂ ਦਾ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਨੇ, ਤੇ ਬਹੁਤ ਮਿਹਰਬਾਨੀ ਜੀ। ਤੇ ਇੱਧਰ ਸਾਡੇ ਨਾਲ ਵਰਿੰਦਰ ਚੀਮਾ ਜੁੜੇ ਆ, ਤੇ ਉਹਨਾਂ ਨੇ ਵੀ ਬਾਈ ਜੀ ਸਤਿ ਸ੍ਰੀ ਅਕਾਲ ਜੀ, ਤੇ ਸਤਿ ਸ੍ਰੀ ਅਕਾਲ ਪ੍ਰਵਾਨ ਆ ਜੀ ਤੁਹਾਡੀ। ਤੇ ਦੋਸਤੋ ਮੈਸੇਜ ਤਾਂ ਹੋਰ ਵੀ ਆਉਂਦੇ ਆ, ਪਰ ਆਪਾਂ ਮੈਸੇਜਾਂ ਤੋਂ ਪਹਿਲਾਂ ਆਪਾਂ ਜਿਹੜਾ ਵਾਅਦਾ ਕੀਤਾ ਸੀ ਟਾਈਮ ਉਹਦਾ ਹੋ ਗਿਆ, ਕਿਉਂਕਿ 8 ਵਜੇ ਮੈਂ ਅਮਰਦੀਪ ਹੋਰਾਂ ਤੋਂ 10-15 ਮਿੰਟ ਮੰਗੇ ਸਨ ਉਹਨਾਂ ਦੇ ਬਿਜੀ ਸ਼ਡਿਊਲ ਚੋਂ ਵੀ ਤੁਸੀਂ ਆਪਣੀ ਨਵੀਂ ਰੀਤ ਦੇ ਵਿੱਚ ਆਪਾਂ ਇਹ ਆਰਟੀਕਲ ਚਲਾ ਕੇ ਦੇਖਾਂਗੇ, ਉਹਨਾਂ ਦੀ ਗੱਲਬਾਤ ਕਰਾਂਗੇ। ਸੋ ਮੈਨੂੰ ਲੱਗਦਾ ਆਪਾਂ ਇੱਕ ਗੀਤ ਸੁਣ ਲਈਏ, ਤੇ ਗੀਤ ਸੁਣਦੇ ਅਸੀਂ ਕਰਦੇ ਹਾਂ ਅਮਰਦੀਪ ਹੋਰਾਂ ਨਾਲ ਸੰਪਰਕ। ਤੇ ਅੱਜ ਦੇ ਆਰਟੀਕਲ ਦਾ ਜਿਹੜਾ ਹੈਗਾ ਜੀ ਮੇਰੇ ਆਉਣ ਵਾਲੇ ਐਤਕੀ ਜਿਹੜਾ ਪੇਪਰ ਆਪਣਾ ਅੱਜ ਰਿਲੀਜ਼ ਹੋਇਆ, ਉਸ ਪੇਪਰ ਦਾ ਐਡੀਟੋਰੀਅਲ ਆ ਜੀ, ਪਿਆਰ ਅਤੇ ਸਿਆਸਤ ਵਿੱਚ ਸਭ ਜਾਇਜ਼ ਹੈ, ਇਹ ਉਹਦਾ ਟਾਈਟਲ ਆ। ਤੇ ਇਹ ਜਿਹੜਾ ਆਰਟੀਕਲ ਆ ਅਮਰਦੀਪ ਸਾਨੂੰ ਪੜ੍ਹ ਕੇ ਸੁਣਾਉਣਗੇ, ਤੇ ਆਪਾਂ ਉਸ ਆਰਟੀਕਲ ਦੇ ਬਾਅਦ ਚ ਵਿਚਾਰ ਚਰਚਾ ਵੀ ਕਰਾਂਗੇ, ਤੁਹਾਡੇ ਵੀ ਵਿਊ ਫੋਨ ਜ਼ਰੀਏ ਲਵਾਂਗੇ। ਸੋ ਧਿਆਨ ਨਾਲ ਸੁਣਿਓ ਜੀ, ਤੇ ਆਪਾਂ ਇੱਕ ਗੀਤ ਤੋਂ ਬਾਅਦ ਆਉਂਦੇ ਹਾਂ ਅਮਰਦੀਪ ਕੌਰ ਕੋਲ।
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਹੱਡਾਂ ਵਿੱਚ ਰਚਿਆ ਸਿਆਸਤਾਂ ਦਾ ਪਾਣੀ ਹੱਡ ਪੰਨ ਜਾਊਗਾ, ਲੋਕਾਂ ਨੇ ਆਹੋ ਕੇ ਜਿਸ ਸਿਰ ਪੈ ਜਾਣਾ ਚੰਨ ਚੜ ਜਾਊਗਾ, ਰੋਟੀਆਂ ਜੋ ਰਹੇ 9 ਸਾਲ ਸੇਕਦੇ ਜਾਣੂ ਨਾ ਹਾਲਾਤਾਂ ਦੇ, ਆਉਣੀਆਂ ਨੇ ਵੋਟਾਂ ਪਿੰਡ ਥੜੇ ਬਣਦੇ ਕੰਮ ਮਾਰ ਦਾਤਾਂ ਦੇ, ਪੈਣੀਆਂ ਨੇ ਵੋਟਾਂ ਪਿੰਡ ਥੜੇ ਬਣਦੇ ਕੰਮ ਮਾਰ ਦਾਤਾਂ ਦੇ, ਗੱਲ ਮਿੱਤਰੋ ਕੇ ਵੋਟ ਕਿਹਨੂੰ ਪਾਉਣੀ ਹੈ, ਚਿੰਤਾ ਵਿੱਚ ਚਿੱਟੇ ਅਤੇ ਨੀਲੇ ਫਿਰ ਦੇ ਕੇ ਵਾਰੀ ਕਿਹਦੀ ਆਉਣੀ ਹੈ, ਹਰ ਪੱਤ ਚੱਲਦੀ ਹੈ ਗੱਲ ਮਿੱਤਰੋ ਕੇ ਵੋਟ ਕਿਹਨੂੰ ਪਾਉਣੀ ਹੈ, ਚਿੰਤਾ ਵਿੱਚ ਚਿੱਟੇ ਅਤੇ ਨੀਲੇ ਫਿਰ ਦੇ ਕੇ ਵਾਰੀ ਕਿਹਦੀ ਆਉਣੀ ਹੈ, ਸਾਰਿਆਂ ਦੀ ਬਦਲੀ ਹੋਈ ਸੋਚ ਲੱਗਦੀ ਨਾ ਕੰਮ ਹੱਥ ਨੋਟਾਂ ਦੇ, ਤੜੇ ਬਣਦੇ ਕੰਮ ਵਾਰ ਦੱਸ ਦੇ, ਪੈਣੀਆਂ ਨੇ ਵੋਟਾਂ ਪਿੰਡ ਤੜੇ ਬਣਦੇ ਕੰਮ ਵਾਰ ਦੱਸ ਦੇ, ਪੂਰਾ ਪਿੰਡ ਅੱਧਾ ਅੱਧਾ ਹੋ ਗਿਆ ਹੈ ਅੱਜ ਇਹਨਾਂ ਕਰਕੇ, ਗੁਰੀ ਆਖੇ ਘਰੀ ਕੰਧਾਂ ਕੱਢ ਹੋ ਗਈਆਂ ਅੱਜ ਨੋਟਾਂ ਕਰਕੇ, ਪੂਰਾ ਪਿੰਡ ਅੱਧਾ ਅੱਧਾ ਹੋ ਗਿਆ ਹੈ ਅੱਜ ਇਹਨਾਂ ਵੋਟਾਂ ਕਰਕੇ, ਗੁਰੀ ਆਖੇ ਘਰੀ ਕੰਧਾਂ ਕੱਢ ਹੋ ਗਈਆਂ ਅੱਜ ਨੋਟਾਂ ਕਰਕੇ, ਸਿਆਸਤ ਦੀ ਲਾਉਂਦੇ ਨੇ ਚੰਗਾਰੀ ਫਿਰ ਬਣਦੇ ਤੂਫਾਨ ਲਾਟਾਂ ਦੇ, ਆਉਣੀਆਂ ਨੇ ਵੋਟਾਂ ਪਿੰਡ ਧੜੇ ਬਣਦੇ
ਕੰਮ ਮਾਰ ਦੱਸ ਦੇ।
ਨਹੀਂ ਫੂਕ ਮਾਰ ਗਈ ਸ਼ੰਦੋਹਲ ਵੈਣ ਵਈ ਡੋਗਰ ਕੇ ਪੀਤੇ ਨੇ ਨੀ ਸਾਡੇ ਕਹੇ ਪੌਣੀ ਆਖੇ ਲੋਕ ਕਹਿਣ ਵਈ ਲੰਬੜਾਂ ਦੀ ਨੂੰ ਦੇ ਕੰਨੀ ਫੂਕ ਮਾਰ ਗਈ ਸ਼ੰਦੋਹਲ ਵੈਣ ਵਈ ਡੋਗਰ ਕੇ ਪੀਤੇ ਨੇ ਨੀ ਸਾਡੇ ਕਹੇ ਪੌਣੀ ਆਖੇ ਲੋਕ ਕਹਿਣ ਵਈ ਬੋਤਲ ਦੇ ਪਿੱਛੇ ਪੰਜ ਸਾਲ ਦੇ ਦਿੰਦੇ ਵਾਰਸ ਪੰਜਾਬਾਂ ਦੇ ਆਉਣੀਆਂ ਨੇ ਵੋਟਾਂ ਪਿੰਡ ਧੜੇ ਬਣਦੇ ਕੰਮ ਮਾਰਦਾ ਤੇ ਪੈਣੀਆਂ ਨੇ ਵੋਟਾਂ ਪਿੰਡ ਧੜੇ ਬਣਦੇ ਕੰਮ ਮਾਰਦਾ ਤੇ ਦੇਸ਼ ਦੀ ਕਮਾਨ ਦੇ ਤੀ ਡਰੂ ਜਨਤਾ ਨੂੰ ਕਿੱਥੋਂ ਜੰਗ ਲਾਉਣਗੇ ਮਾਰਿਆ ਨਾ ਜਿਨ੍ਹਾਂ ਕਿੱਥੋਂ ਕਿਲੇ ਪਾਉਣਗੇ ਦੇਸ਼ ਦੀ ਕਮਾਨ ਦੇ ਤੀ ਡਰੂ ਜਨਤਾ ਨੂੰ ਕਿੱਥੋਂ ਜੰਗ ਲਾਉਣਗੇ ਸਿੱਧਾ ਲਲਕਾਰਾ ਕਦੇ ਮਾਰਿਆ ਨਾ ਜਿਨ੍ਹਾਂ ਕਿੱਥੋਂ ਕਿਲੇ ਪਾਉਣਗੇ ਉਮਰਾਂ ਦੇ ਲਈ ਜਿਹੜੇ ਰਹੇ ਨੇ ਗੁਲਾਮ ਨਹੀਂ ਉਹ ਲੈ ਕੇ ਰਾਜਾਂ ਦੇ ਆਉਣੀਆਂ ਨੇ ਵੋਟਾਂ ਪਿੰਡ ਧੜੇ ਬਣਦੇ ਕੰਮ ਮਾਰਦਾ ਦੇ
ਆਓ ਜੀ ਵੋਟਾਂ ਦਾ ਮਾਹੌਲ ਆ ਤੇ ਵੋਟਾਂ ਤੇ ਗੀਤ ਸਰਬਜੀਤ ਹੋਰਾਂ ਨੇ ਲਾਤਾ ਜੀ ਤੇ ਨਵੇਂ ਨਵੇਂ ਗੀਤ ਰੋਜ਼ ਆ ਰਿਹਾ ਜੀ ਇਹ ਹੈਗਾ ਜੀ ਚੋਣ 2017 ਦੇ ਦਾ ਗੀਤ ਆਇਆ ਕੋਈ ਨਵੇਂ ਗਾਇਕ ਦਾ ਤੇ ਜਿਵੇਂ ਆਪ ਜੀ ਨਾਲ ਵਾਅਦਾ ਕੀਤਾ ਸੀ ਜੀ ਤੇ ਆਪਾਂ ਇੱਕ ਨਵੇਂ ਜਿਹੜੇ ਅੱਜ ਦੇ ਇੱਕ ਸੈਸ਼ਨ ਸ਼ੁਰੂ ਕੀਤਾ ਇਸ ਸੈਸ਼ਨ ਦੇ ਤਹਿਤ ਅਮਰਦੀਪ ਕੌਰ ਤਿਆਰ ਆ ਜੀ ਤੇ ਉਹਨਾਂ ਨੂੰ ਆਪਾਂ ਜੀ ਐ ਕਹਿੰਦੇ ਆ ਤੇ ਉਹ ਇੱਕ ਆਰਟੀਕਲ ਸੁਣਾਉਣਗੇ ਸੋ ਅਮਰਦੀਪ ਜੀ ਪਹਿਲਾਂ ਤਾਂ ਸਵਾਗਤ ਆ ਤੁਹਾਡਾ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਚ
ਬਹੁਤ ਬਹੁਤ ਸ਼ੁਕਰੀਆ ਮਿੰਟੂ ਭਰਾ ਜੀ ਮੈਨੂੰ ਵੀ ਬੜਾ ਚੰਗਾ ਲੱਗ ਰਿਹਾ ਅੱਜ ਤੁਹਾਡੇ ਪ੍ਰੋਗਰਾਮ ਦੇ ਵਿੱਚ ਆ ਕੇ ਕਿਉਂਕਿ ਅਕਸਰ ਤੁਸੀਂ ਸਾਡੇ ਪ੍ਰੋਗਰਾਮਾਂ 'ਚ ਆਉਂਦੇ ਹੋ ਤੇ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਤੇ ਮਿੰਟੂ ਭਰਾ ਹੋਰਾਂ ਨੂੰ ਵੀ ਤੇ ਨਾਲ ਸਰਬਜੀਤ ਸਿੰਘ ਹੋਰਾਂ ਨੂੰ ਵੀ
ਸਤਿ ਸ੍ਰੀ ਅਕਾਲ ਜੀ ਤੇ ਚਲੋ ਅੱਜ ਜਿਹੜੀ ਇਹ ਨਵੀਂ ਰਵਾਇਤ ਫਿਰ ਤਾਂ ਆਪਾਂ ਕੋਸ਼ਿਸ਼ ਕਰਨੀ ਆ ਪਾਉਣ ਦੀ ਦੇਖਦੇ ਆ ਵੀ ਇਹ ਕਿਉਂਕਿ ਪਹਿਲੀ ਗੱਲ ਤਾਂ ਇਹ ਹੁੰਦੀ ਹੈ ਤੁਸੀਂ ਵੀ ਇੱਕ ਆਰਟਿਸਟ ਰਹੇ ਹੋ ਆਰਟਿਸਟ ਨੂੰ ਕਿਸੇ ਵੀ ਚੀਜ਼ ਲਈ ਰਿਹਰਸਲ ਦੀ ਲੋੜ ਹੁੰਦੀ ਹੈ ਜਾਂ ਉਹਨੂੰ ਕੁਝ ਦਿਖਾਇਆ ਜਾਂਦਾ ਪਹਿਲਾਂ ਵੀ ਭਾਈ ਤੁਸੀਂ ਕੀ ਕਰਨਾ ਤੁਹਾਡਾ ਕੀ ਤੁਹਾਡਾ ਰੋਲ ਹੋਊਗਾ ਤੁਸੀਂ ਕੀ ਕਰਨਾ ਪਰ ਮੈਨੂੰ ਲੱਗਿਆ ਵੀ ਤੁਸੀਂ ਪੱਕ ਆਰਟਿਸਟ ਹੋ ਸੋ ਤੁਹਾਨੂੰ ਨਾ ਰਿਹਰਸਲ ਦੀ ਲੋੜ ਸੀ ਤੇ ਨਾ ਤੁਹਾਨੂੰ ਪਹਿਲਾਂ ਦਿਖਾਉਣ ਦੀ ਲੋੜ ਸੀ ਥੋੜਾ ਜਿਹਾ ਦੱਸਣ ਦੀ ਲੋੜ ਸੀ ਵੀ ਤੁਸੀਂ ਕੀ ਕਰਨਾ ਤੇ ਚਲੋ ਜੀ ਤੁਹਾਨੂੰ ਇੱਕ ਨਵਾਂ ਰੋਲ ਬੜੀ ਤੇਜ਼ੀ ਨਾਲ ਦਿੱਤਾ ਗਿਆ ਪਹਿਲਾਂ ਤਾਂ ਇਸ ਲਈ ਮਾਫੀ ਚਾਹੁੰਦੇ ਆ ਤੇ ਪਰ ਕੋਈ ਨੀ ਉਮੀਦ ਹੁੰਦੀ ਹੈ ਜਿਹੜਾ ਪ੍ਰਪੱਕ ਕਲਾਕਾਰ ਉਹੀ ਹੁੰਦਾ ਜੀ ਜਿਹੜਾ ਆਪਣੇ ਰੋਲ ਤੇ ਕਦੋਂ ਵੀ ਕਿਤੇ ਵੀ ਪੂਰਾ ਉਤਰ ਸਕੇ
ਚਲੋ ਠੀਕ ਹੈ ਜੀ ਤੁਸੀਂ ਵੈਸੇ ਮੈਨੂੰ ਦੇਖੋ ਅਜ਼ਮਾਉਣਾ ਚਾਹੁੰਦੇ ਹੋ ਹੁਣ ਕੋਈ ਨੀ ਮੈਂ ਕੋਸ਼ਿਸ਼ ਜ਼ਰੂਰ ਕਰਦੀ ਹਾਂ ਸੋ ਅਸੀਂ ਇਸ ਸਿਲਸਿਲੇ ਦੇ ਵਿੱਚ ਇੱਕ ਨਵੀਂ ਰਵਾਇਤ ਜਿਹੜੀ ਹੈ ਜੀ ਕਿ ਅਸੀਂ ਜਿਹੜਾ ਆਰਟੀਕਲ ਆ ਉਸ ਨੂੰ ਆਡੀਓ ਰੂਪ ਦੇ ਵਿੱਚ ਆਪਣੇ ਸਰੋਤਿਆਂ ਦੇ ਸਾਹਮਣੇ ਲੈ ਕੇ ਆਇਆ ਕਰਾਂਗੇ ਸੋ ਅੱਜ ਦੀ ਇਹ ਪਹਿਲੀ ਕੋਸ਼ਿਸ਼ ਜਿਹੜੀ ਆ ਉਹ ਅਸੀਂ ਮਿੰਟੂ ਬਰਾੜ ਹੋਰਾਂ ਦੇ ਹੀ ਲਿਖੇ ਲੇਖ ਪਿਆਰ ਤੇ ਸਿਆਸਤ ਚ ਸਭ ਜਾਇਜ਼ ਤੋਂ ਅੱਜ ਕਰਨ ਜਾ ਰਹੇ ਹਾਂ ਸੋ ਸਰੋਤਿਓ ਤੁਹਾਡੀ ਨਜ਼ਰ ਕਰਦੇ ਆ ਮਿੰਟੂ ਬਰਾੜ ਹੋਰਾਂ ਦਾ ਲਿਖਿਆ ਲੇਖ ਪਿਆਰ ਤੇ ਸਿਆਸਤ ਚ ਸਭ ਜਾਇਜ਼ ਮਿੰਟੂ ਬਰਾੜ ਲਿਖਦੇ ਨੇ ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖਿਆ ਚੋਣ ਦੰਗਲ ਹੋਰ ਮਗ ਚੁੱਕਿਆ ਹੈ ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ ਜ਼ਾਬਤੇ ਰੂਪੀ ਕਲੀ ਪਾ ਕੇ ਮੈਦਾਨ ਦਾ ਦਾਇਰਾ ਬਣਾ ਦਿੱਤਾ ਹੈ ਫਿਜ਼ਾ ਚ ਵਾਅਦਿਆਂ ਦੀ ਗੂੰਜ ਹੈ ਨਾਰਿਆਂ ਦਾ ਸ਼ੋਰ ਹੈ ਮੁਜ਼ਾਹਰੇ ਰੈਲੀਆਂ ਨੁੱਕੜ ਸਭਾਵਾਂ ਅਤੇ ਦਰ ਦਰ ਜਾਣ ਦਾ ਸਿਲਸਿਲਾ ਰਫ਼ਤਾਰ ਫੜ ਰਿਹਾ ਹੈ ਰੁੱਸਿਆਂ ਨੂੰ ਮਨਾਉਣ ਲਈ ਨਾਰਾਇਣ ਕੀੜੀਆਂ ਦੇ ਘਰ ਤਸ਼ਰੀਫ਼ ਲਿਆ ਰਹੇ ਹਨ ਗਰੀਬ ਦੀ ਬੱਕਰੀ ਦੇ ਦੁੱਧ ਚ ਦੋਇਮ ਦਰਜੇ ਦੇ ਗੁੜ ਵਾਲੀ ਅਤੇ ਵੱਡੇ ਵੱਡੇ ਡੱਕਰਿਆਂ ਵਾਲੀ ਚਾਹ ਪੱਤੀ ਨੂੰ ਸਾਫ਼ੀ ਸਮਝ ਕੇ ਨੇਤਾ ਲੋਕ ਸੜਾਕੇ ਮਾਰ ਮਾਰ ਕੇ ਹਲਕੋਂ ਠਾ ਕਰ ਰਹੇ ਹਨ ਅੱਗੇ ਲਿਖਦੇ ਨੇ ਅੱਗੇ ਵਧਣ ਤੋਂ ਪਹਿਲਾਂ ਸਾਫ਼ੀ ਸ਼ਬਦ ਦੀ ਇਥੋਂ ਕੀਤੀ ਵਰਤੋਂ ਬਾਰੇ ਜ਼ਰਾ ਪਰਤ ਖੋਲਦਿਆਂ ਵੈਸੇ ਬਹੁਤੇ ਲੋਕ ਜਾਣਦੇ ਹੋਣਗੇ ਪਰ ਮਾਤੜ ਜਿੰਨੀ ਸੋਝੀ ਰੱਖਣ ਵਾਲਿਆਂ ਨੂੰ ਦੱਸਦਿਆਂ ਕਿ ਸਾਫ਼ੀ ਆਯੁਰਵੈਦ ਵੱਲੋਂ ਬਣਾਈ ਗਈ ਉਹ ਦਵਾਈ ਹੈ ਜੋ ਬੰਦੇ ਦੇ ਖੂਨ ਨੂੰ ਸਾਫ਼ ਕਰਦੀ ਹੈ ਪਰ ਇੱਥੇ ਇਸ ਸ਼ਬਦ ਦੀ ਵਰਤੋਂ ਇਸ ਦਾ ਅਤ ਬੇਸਵਾਦਾ ਅਤੇ ਕੌੜਾ ਹੋਣਾ ਹੈ ਜੋ ਪੀਣੀ ਬੜੀ ਔਖੀ ਹੈ ਪਰ ਇਸ ਦੇ ਨਤੀਜੇ ਸ਼ਾਨਦਾਰ ਹੁੰਦੇ ਹਨ ਬਸ ਸ਼ਾਨਦਾਰ ਨਤੀਜਿਆਂ ਕਰਕੇ ਹੀ छन्ना ढारिया कच्चे कोठड़िया वालिया की साफी नेता लोग पी रहे ने अजकल। अगे मिंटू बराड लिखते ने, पर ए भी सच है कि एहो जिहे उपराले तां रवायत हन, किसे नूं कोई इतराज नहीं। पर जे इस रवायत च कुछ नवा जुड़िया है तां ओ है मोनी वोटर बाबा नूं अज सवालां वाली चेटक लग चुकी है, जो इस रवायती दंगल दे माहौल नूं होर दिलचस्प बनाउण च सहाई होणगे। ए आस तां है पर जमीनी सच्चाई कुछ होर भी कहिंदी है। सो अगे मिंटू बराड लिखदे ने कि आपां दंगल शब्द नूं भी खोल लईए। पहला दंगल दा असल च अखरी अर्थ ओ थां हुंदी है जिथे दो पहलवान आपस च घुलदे हन, जिस दे अपने कुछ नियम कानून हुंदे हन। पहलवान गुज्जे दा लाउण लई आजाद हुंदे ने, पर अपनियां हद्दां च रह के। भावें दंगल दा माहौल जिन्ना मर्जी भख जावे, पर कदे कोई पहलवान दूजे पहलवान दे सिर च डले जां छित्तर नहीं मारदे हुंदे, ते अगे वधण तों पहला छित्तर शब्द नूं भी खोल देना चाहीदा है। हर चीज दे तकरीबन कई नां हुंदे हन जो समय अते वारदा अनुसार ही वरते जाण तां चंगे लगदे हन। मसलन जे असी किसे नूं इह कहिए कि आ अपने छित्तर ला के अंदर आओ जी, तां हजम नहीं हुंदा। सो सभ्यक शब्द जुत्ती वरत्या जांदा है। सो जे जुत्ती सभ्यक जां सत्कारित शब्दां दी श्रेणी च आउंदा है, तां फेर किसे दे मारन लई इस शब्द दा उपयोग जायज नहीं लगदा। कहण दा भाव, जदों लड़ाई झगड़े च इस दी वरतों हुंदी है तां उत्थे ए नहीं कहा जाना चाहीदा कि फलां बंदे दे जुत्तियां मारियां। ढुकवें सिरलेख विच छित्तर पए जां मारे वरत्या जाना चाहीदा है। उंज ए तां एवें गल चों गल निकल आई मीडिया दियां सुरखियां चों। मीडिया अक्सर माड़ियां खबरां दिंदे होए डरदे मारे शब्दां दी चोण करदिआं भाषा दे दायरे तोड़ दिंदे हन। हुण दंगल दी गल आ जांदी है, ते जदों दंगल विच कुद्दण वाले बंदे नूं उस दे कायदे कानून मनणे पैंदे हन, तां चोण दंगल विच डले छित्तर कित्थों आ गए। इस दा जवाब भी है साडे कुछ कु विद्वानां कोल। कहिंदे हन, प्यार ते सियासत च सब जायज है। मिंटू बराड अगे लिखदे ने, पर आपां नूं हुण इक शब्द ही नहीं इस सारी सतर नूं ही खोलना पैणा। इतिहास गवाह है कि जे कोई राज करना चाहुंदा है, भाव सत्ता सांभणी चाहुंदा है, तां उस दा चंगा सियासतदान होना लाजमी हुंदा है। सियासत दे अखरी अर्थ भावें काला सच हुंदे ने। ਉਹ ਲਿਖਦੇ ਨੇ, ਪਰ ਮੇਰਾ ਮੰਨਣਾ ਹੈ ਕਿ ਸਿਆਸਤ ਦਾ ਮਤਲਬ ਉਹ ਸੱਚ ਹੈ ਜੋ ਵਾਪਰਨ ਤੋਂ ਬਾਅਦ ਚ ਸਮਝ ਆਵੇ, ਤੇ ਮੂਰਲਾ ਆਪ ਮੁਹਾਰੇ ਕਹੇ ਜੀ ਜੀ ਇਹ ਤਾਂ ਮੇਰੇ ਨਾਲ ਸਿਆਸਤ ਹੋ ਗਈ, ਮਤਲਬ ਠੱਗੀ ਹੋ ਗਈ। ਇੱਕ ਅਜੀਬ ਇਤਫਾਕ ਸ਼ਬਦਾਂ ਦੇ ਜੋੜ ਮੇਲ ਤੇ ਅਰਥਾਂ ਚ ਨਿਕਲ ਆਇਆ। ਸੋ ਸਿਆਸਤ ਦਾ ਮਤਲਬ ਠੱਗੀ ਹੋ ਗਿਆ। ਫਿਰ ਤੁਸੀਂ ਹੁਣ ਅਗਲੇ ਅਰਥ ਆਪ ਹੀ ਕੱਢ ਲਵੋ ਕਿ ਠੱਗੀ ਮਾਰਨ ਵਾਲੇ ਬੰਦੇ ਨੂੰ ਕੀ ਕਿਹਾ ਜਾਂਦਾ। ਸੋ ਜੇ ਕਿਤੇ ਅਚਨਚੇਤ ਮੇਰੇ ਤੋਂ ਕਿਸੇ ਸਿਆਸੀ ਬੰਦੇ ਨੂੰ ਠੱਗ ਲਿਖਿਆ ਜਾਵੇ ਤਾਂ ਬੁਰਾ ਨਾ ਮਨਾਇਓ ਜੀ, ਮੈਂ ਤਾਂ ਸ਼ਬਦਾਂ ਦੀ ਸੁਵਰਤੋਂ ਕਰਨ ਤੇ ਯਕੀਨ ਰੱਖਦਾ। ਸੋ ਅੱਗੇ ਮਿੰਟੂ ਬਰਾੜ ਲਿਖਦੇ ਨੇ, ਲੀ ਤੋਂ ਨਾ ਭਟਕਾਂ ਤੇ ਉਪਰੋਕਤ ਕਥਨ ਮਤਲਬ ਪਿਆਰ ਤੇ ਸਿਆਸਤ ਚ ਸਭ ਜਾਇਜ਼ ਨੂੰ ਖੋਲਾਂ। ਦੇਖੋ, ਪਿਆਰ ਚ ਤਾਂ ਹੋ ਸਕਦਾ ਕਿ ਕਾਫੀ ਹੱਦ ਤੱਕ ਜਾਇਜ਼ ਹੋਵੇ, ਹੈ ਤਾਂ ਉੱਥੇ ਵੀ ਨਹੀਂ ਕਿਹਾ ਜਾ ਸਕਦਾ। ਪਰ ਇਸ ਕਥਨ ਦੀ ਆੜ ਲੈ ਕੇ ਜੋ ਕੁਝ ਸਿਆਸਤ ਚ ਅੱਜ ਕੱਲ ਵਾਪਰ ਰਿਹਾ ਹੈ, ਉਸ ਨੂੰ ਸੋਚ ਕੇ ਵੀ ਕਈ ਵਾਰ ਰੋਂਗਟੇ ਖੜੇ ਹੋ ਜਾਂਦੇ ਹਨ। ਸਾਡੇ ਰੋਂਗਟੇ ਤਾਂ ਸਿਰਫ ਜੋ ਸਾਹਮਣੇ ਵਾਪਰ ਰਿਹਾ ਹੈ ਜਾਂ ਜਿੰਨੀ ਕੁ ਸਿਆਸਤ ਸਾਡੇ ਸਮਝ ਚ ਆ ਰਹੀ ਹੈ ਉਸ ਨੂੰ ਦੇਖ ਕੇ ਹੀ ਖੜੇ ਹੋ ਜਾਂਦੇ ਹਨ। ਜਿਹੜੀਆਂ ਮੰਝੀਆਂ ਹੋਈਆਂ ਚਾਲਾਂ ਘਾਣ ਸਿਆਸਤਦਾਨ ਚੱਲ ਜਾਂਦੇ ਹਨ, ਉਨ੍ਹਾਂ ਬਾਰੇ ਤਾਂ ਸੋਚਣ ਨੂੰ ਵੀ ਜੀ ਨਹੀਂ ਕਰਦਾ। ਜ਼ਿਆਦਾ ਗਹਿਰਾਈ ਚ ਨਾ ਜਾਇਆ ਜਾਏ, ਸਿਰਫ ਇੱਕ ਮੁੱਦਾ ਹੀ ਵਿਚਾਰ ਕੇ ਗੱਲ ਖਤਮ ਕਰਦੇ ਆ। ਸਿਆਸਤ ਦੇ ਅੱਜ ਦੇ ਯੁੱਗ ਚ ਕਿਸੇ ਇੱਕ ਪਾਰਟੀ ਦੀ ਹੁੰਝਾ ਫੇਰ ਜਾਂ ਪਾਸਾ ਪਲਟ ਜਿੱਤ ਦੇ ਸੰਯੋਗ ਬਹੁਤ ਘੱਟ ਦਿਸਦੇ ਨੇ। ਉਹ ਲਿਖਦੇ ਨੇ, ਪਿਛਲੇ ਕੁਝ ਸਾਲਾਂ ਤੇ ਝਾਤੀ ਮਾਰੀ ਜਾਵੇ ਤਾਂ ਦਿੱਲੀ ਚ ਆਪ ਦੀ ਜਿੱਤ ਨੂੰ ਛੱਡ ਕੇ ਬਾਕੀ ਥਾਵਾਂ ਤੇ ਕਿਸੇ ਇੱਕ ਪਾਰਟੀ ਨੂੰ ਉਹ ਜਿੱਤ ਨਹੀਂ ਮਿਲੀ। ਗਠਬੰਧਨ ਦੀ ਰਾਜਨੀਤੀ ਭਾਰੂ ਬਣੀ ਹੋਈ ਹੈ। ਇੱਕ ਤਰਫੀ ਜਾਂ ਪਾਸਾ ਪਲਟ ਰਾਜਨੀਤੀ ਕਈ ਕਾਰਨਾਂ ਕਰਕੇ ਹੁੰਦੀ ਹੈ। ਬਾਕੀ ਛੱਡੀਏ, ਸਿਰਫ ਇੱਕ ਕਾਰਨ ਨੂੰ ਖੋਲਦੇ ਆ। ਉਹ ਹੈ ਹਮਦਰਦੀ ਚੋਂ ਨਿਕਲਿਆ ਵੋਟਰ ਦਾ ਜਜ਼ਬਾਤੀ ਉਲਾਰ। ਉਹ ਕਦੋਂ ਹੁੰਦਾ ਹੈ? ਜਦੋਂ ਲੋਕਾਂ ਦੇ ਧੁਰ ਅੰਦਰਲੇ ਜਜ਼ਬਾਤਾਂ ਤੱਕ ਪਹੁੰਚ ਕੀਤੀ ਜਾ ਸਕੇ। ਅਜਿਹਾ ਕੁਝ ਹੋ ਵਾਪਰ ਜਾਵੇ ਕਿ ਲੋਕ ਸਭ ਗਿਲੇ ਭੁਲਾ ਕੇ ਹਮਦਰਦੀ ਵਾਲੇ ਸਾਰੇ ਨੱਕੇ ਤੋੜ ਦੇਣ ਤੇ ਜਜ਼ਬਾਤਾਂ ਦੇ ਵਹਿਣ ਚ ਵਹਿ ਜਾਣ। ਸਭ ਤੋਂ ਵੱਧ ਜਜ਼ਬਾਤ ਕਦੋਂ ਪ੍ਰਭਾਵਿਤ ਹੁੰਦੇ ਹਨ? ਜਦੋਂ ਧਰਮ ਦਾ ਪੱਤਾ ਚੱਲਿਆ ਜਾਵੇ। ਪਰ ਇਹ ਪੱਤਾ ਤਾਂ ਹੁਣ ਜੱਗ ਜ਼ਾਹਿਰ ਹੋ ਚੁੱਕਿਆ, ਸੋ ਕੋਈ ਨਵੀਂ ਚਾਲ ਬਾਰੇ ਸੋਚੋ। ਚਾਲ ਤਾਂ ਅਗਲੀ ਵੀ ਕੋਈ ਨਵੀਂ ਨਹੀਂ, ਪਰ ਹਾਲੇ ਉਹ ਵੀ ਅਸਰਦਾਰ ਹੈ। ਅੱਗੇ ਮਿੰਟੂ ਬਰਾੜ ਲਿਖਦੇ ਨੇ, ਭਾਰਤ ਚ ਰਾਜੀਵ ਗਾਂਧੀ ਨੂੰ ਇਸ ਦਾ ਫਾਇਦਾ ਮਿਲ ਚੁੱਕਿਆ, ਪਾਕਿਸਤਾਨ ਚ ਆਸਿਫ ਅਲੀ ਜ਼ਰਦਾਰੀ ਵੀ ਲੈ ਚੁੱਕਿਆ ਜਾਂ ਉਸ ਨੂੰ ਵੀ ਮਿਲ ਚੁੱਕਿਆ। ਦੋਨਾਂ ਨੂੰ ਜਾਣਨ ਵਾਲੇ ਜਾਣਦੇ ਹਨ ਕਿ ਉਹ ਕਿੰਨੇ ਕੁ ਸੁਲਝੇ ਸਿਆਸਤਦਾਨ ਸੀ। ਸਿਆਸਤ ਦਾ ਤਾਂ ਉਹਨਾਂ ਨੂੰ ਹਾਲੇ ਊੜਾ ਐੜਾ ਵੀ ਨਹੀਂ ਸੀ ਆਉਂਦਾ ਕਿ ਉਹਨਾਂ ਦੀ ਝੋਲੀ ਤਾਂ ਕੁਰਸੀ, ਹਮਦਰਦੀ ਜਮਾਂ ਜਜ਼ਬਾਤੀ ਵੋਟ ਨੇ ਪਾ ਦਿੱਤੀ ਸੀ। ਜੇ ਇੰਦਰਾ ਗਾਂਧੀ ਦਾ ਕਤਲ ਨਾ ਹੁੰਦਾ ਤਾਂ ਕੀ ਰਾਜੀਵ ਨੇ ਪ੍ਰਧਾਨ ਮੰਤਰੀ ਬਣਨਾ ਸੀ? ਕਾਂਗਰਸ ਦਾ ਜੋ ਹਾਲ ਹੁਣ ਹੋਇਆ ਉਦੋਂ ਹੀ ਹੋ ਜਾਣਾ ਸੀ। ਜੇ ਬੇਨਜ਼ੀਰ ਨਾ ਮਾਰੀ ਜਾਂਦੀ ਤਾਂ ਆਸਿਫ ਅਲੀ ਜ਼ਰਦਾਰੀ ਰਾਸ਼ਟਰਪਤੀ ਤਾਂ ਕੀ ਦਰਬਾਨ ਲੱਗਣ ਦੀ ਕਾਬਲੀਅਤ ਦੇ ਮਾਲਕ ਵੀ ਨਹੀਂ ਸੀ। ਸੋ ਅੱਗੇ ਉਹ ਲਿਖਦੇ ਨੇ, ਹੁਣ ਤੱਕ ਤੁਸੀਂ ਸਮਝ ਹੀ ਚੁੱਕੇ ਹੋਵੋਗੇ ਕਿ ਮੈਨੂੰ ਕਿਹੜੀ ਸਿਆਸੀ ਚਾਲ ਦਾ ਡਰ ਆਉਣ ਵਾਲੀਆਂ ਵੋਟਾਂ ਚ ਸਤਾ ਰਿਹਾ। ਜਾਂਦਾ ਜਾਂਦਾ ਗੱਲ ਨੂੰ ਥੋੜਾ ਜਿਹਾ ਹੋਰ ਖੋਲਦਿਆਂ, ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਹਮਦਰਦੀ ਜਮਾਂ ਜਜ਼ਬਾਤੀ ਵੋਟ ਹਾਸਲ ਕਰਨ ਲਈ ਕੋਈ ਪਾਰਟੀ ਕਦੇ ਵੀ ਦੂਜੀ ਪਾਰਟੀ ਤੇ ਨਿਰਭਰ ਨਹੀਂ ਹੁੰਦੀ। ਇਹ ਤਾਂ ਪਾਰਟੀ ਦਾ ਅੰਦਰੂਨੀ ਮਸਲਾ ਹੁੰਦਾ ਹੈ ਕਿ ਕੁਰਬਾਨੀ ਕਿਸ ਦੀ ਦਿੱਤੀ ਜਾਵੇ। ਲੋਕਾਂ ਦੇ ਜਜ਼ਬਾਤਾਂ ਨੂੰ ਛੋਟੀ ਮੋਟੀ ਕੁਰਬਾਨੀ ਨਾਲ ਨਹੀਂ ਜਿੱਤਿਆ ਜਾ ਸਕਦਾ, ਸਗੋਂ ਲੋੜ ਹੁੰਦੀ ਹੈ ਵੱਡੀ ਕੁਰਬਾਨੀ ਦੀ। ਹੋ ਸਕਦਾ ਮੈਂ ਔਕਾਤ ਤੋਂ ਬਾਹਰ ਦੀ ਗੱਲ ਕਰ ਰਿਹਾ ਹੋਵਾਂ, ਹੋ ਸਕਦਾ ਕਿਸੇ ਦੇ ਗੱਲ ਹਜ਼ਮ ਨਾ ਹੋਵੇ, ਪਰ ਪੁਰਾਣੀ ਆਦਤ ਹੈ ਮਸਲੇ ਦੇ ਹਰ ਪਹਿਲੂ ਨੂੰ ਫਰੋਲਣ ਦੀ। ਉਹ ਲਿਖਦੇ ਨੇ, ਹੁਣ ਸੋਚਣ ਦਾ ਕੰਮ ਤੁਹਾਡੇ ਤੇ ਛੱਡਦਾ ਹਾਂ ਕਿ ਵਾਹਿਗੁਰੂ ਜੀ ਮਿਹਰ ਕਰਨ ਤੇ ਇਹੋ ਜਿਹਾ ਕੁਝ ਨਾ ਹੀ ਵਾਪਰੇ ਤਾਂ ਚੰਗਾ ਹੈ। ਜੇ ਸਿਆਸਤ ਚ ਸਭ ਜਾਇਜ਼ ਹੈ ਤਾਂ ਸੋਚੋ ਕਿਹੜੀ ਪਾਰਟੀ ਸਭ ਤੋਂ ਵੱਧ ਹਮਦਰਦੀ ਹਾਸਲ ਕਰ ਸਕਦੀ ਹੈ। ਹੁਣ ਜਦੋਂ ਔਕਾਤ ਤੋਂ ਬਾਹਰ ਹੋ ਕੇ ਇਹ ਗੱਲਾਂ ਲਿਖੀ ਦਿੱਤੀਆਂ ਹਨ ਤਾਂ ਜਾਂਦੇ ਜਾਂਦੇ ਉਹਨਾਂ ਨੇਤਾਵਾਂ ਨੂੰ ਵੀ ਨਸੀਹਤ ਦੇ ਹੀ ਦਿੰਦੇ ਹਾਂ ਜੋ ਅਕਸਰ ਕਹਿੰਦੇ ਹਨ ਕਿ ਉਹਨਾਂ ਦੀ ਜਾਨ ਨੂੰ ਖਤਰਾ, ਵਿਰੋਧੀ ਉਹਨਾਂ ਨੂੰ ਮਰਵਾ ਵੀ ਸਕਦੇ ਹਨ। ਪਰ ਪਿਆਰੇ ਨੇਤਾਗਣ ਵਿਰੋਧੀ ਇਹੋ ਜਿਹੇ ਵਕਤ ਤੇ ਤੁਹਾਡੀ ਹਿਫਾਜ਼ਤ ਕਰਦੇ ਹੁੰਦੇ ਹਨ, ਮਰਵਾ ਕੇ ਉਹਨਾਂ ਨੇ ਸਿਆਸੀ ਤੌਰ ਤੇ ਮਰਨਾ ਨਹੀਂ ਹੁੰਦਾ। ਸੋ ਜੇ ਮੰਨਣਾ ਤਾਂ ਖਤਰਾ ਆਪਣਿਆਂ ਤੋਂ ਮੰਨੋ, ਇਹ ਨਾ ਹੋਵੇ ਕਿ ਆਪ ਜੀ ਦੀ ਕੁਰਬਾਨੀ ਹਮਦਰਦੀ ਜਮਾਂ ਜਜ਼ਬਾਤੀ ਵੋਟ ਜ਼ਰੀਏ ਕਿਸੇ ਦੇ ਸਿੰਘਾਸਣ ਦੇ ਰੂਪ ਚ ਬਦਲ ਜਾਵੇ। ਮੇਰੀ ਬੇਨਤੀ ਹੈ, ਗਿਲਾ ਨਾ ਕਰਿਓ ਮੇਰੇ ਇਨ੍ਹਾਂ ਸ਼ਬਦਾਂ ਨਾਲ, ਕਿਉਂਕਿ ਤੁਸੀਂ ਆਪ ਹੀ ਤਾਂ ਕਿਹਾ ਹੈ ਕਿ ਪਿਆਰ ਤੇ ਸਿਆਸਤ ਚ ਸਭ ਜਾਇਜ਼ ਹੈ। ਪਿਆਰ ਅਸੀਂ ਤੁਹਾਨੂੰ ਬਹੁਤ ਕਰਦੇ ਹਾਂ ਤੇ ਸਿਆਸਤ ਤੁਸੀਂ ਸਾਡੇ ਨਾਲ ਬਹੁਤ ਕਰਦੇ ਹੋ, ਫਿਰ ਹੋਏ ਨਾ ਆਪਾਂ ਦੋਨੋਂ ਹੀ ਜਾਇਜ਼। ਸੋ ਇਹ ਸੀ ਜੀ ਤੁਹਾਡੀ ਨਜ਼ਰ ਮਿੰਟੂ ਬਰਾੜ ਹੋਰਾਂ ਦਾ ਲਿਖਿਆ ਆਰਟੀਕਲ ਪਿਆਰ ਤੇ ਸਿਆਸਤ ਚ ਸਭ ਜਾਇਜ਼। ਮੈਨੂੰ ਹੁਣ ਦਿਓ ਇਜਾਜ਼ਤ, ਤੁਸੀਂ ਬਣੇ ਰਹੋ ਪ੍ਰੋਗਰਾਮ ਲਹਿਰਾਂ ਦੇ ਵਿਚ।
ਬਹੁਤ ਮਿਹਰਬਾਨੀ ਅਮਰਦੀਪ, ਤੁਸੀਂ ਬੜਾ ਜਿੱਦਾਂ ਪਹਿਲੀ ਵਾਰ ਕੋਈ ਵੀ ਗੱਲ ਬਿਨਾ ਪ੍ਰੈਕਟਿਸ ਬਿਨਾ ਰਿਹਰਸਲ ਤੋਂ ਕਰਨੀ ਕਾਫੀ ਔਖੀ ਹੁੰਦੀ ਆ, ਸੋ ਤੁਸੀਂ ਪਹਿਲੀ ਵਾਰ ਚ ਹੀ ਆਪਣੀ ਪ੍ਰਪੱਕਤਾ ਦਾ ਸਬੂਤ ਦਿੱਤਾ, ਇਸ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਹੁਣ ਮੈਂ ਆਪਣੇ ਬਾਰੇ ਤਾਂ ਐਂ ਵੀ ਨਹੀਂ ਕਹਿ ਸਕਦਾ ਆਰਟੀਕਲ ਤੋਂ ਬਾਅਦ ਵੀ ਬਹੁਤ ਬਾਕਮਾਲ ਆਰਟੀਕਲ ਸੀ, ਆਰਟੀਕਲ ਤਾਂ ਜਿਹੋ ਜਿਹਾ ਵੀ ਸੀ ਪਰ ਪੇਸ਼ਕਾਰੀ ਇੱਕ ਬਾਕਮਾਲ ਸੀ। ਬਹੁਤ ਬਹੁਤ ਮਿਹਰਬਾਨੀ ਅਮਰਦੀਪ,
ਬਹੁਤ ਬਹੁਤ ਸ਼ੁਕਰੀਆ। ਤੇ ਆਰਟੀਕਲ ਵੀ ਬਾਕਮਾਲ ਸੀ ਜੀ, ਤੇ ਇਸੇ ਕਰਕੇ ਉਹਨੂੰ ਪੜਨ ਦਾ ਵੀ ਮਜ਼ਾ ਆਇਆ। ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ,
ਬਹੁਤ ਮਿਹਰਬਾਨੀ। ਸੋ ਦੋਸਤੋ, ਅਮਰਦੀਪ ਕੌਰ ਸਾਡੇ ਅੱਧੇ ਬੋਲ ਤੇ ਅੱਧੀ ਆਵਾਜ਼ ਦੇ ਉੱਤੇ ਆ ਕੇ ਉਹਨਾਂ ਨੇ ਆਪਣੇ ਕੰਮ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਜਿਹੜਾ ਆਰਟੀਕਲ ਪੜ੍ਹ ਕੇ ਸੁਣਾਇਆ ਤੇ ਅਸੀਂ ਨਵੀਂ ਪਿਰਤ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਚਲੋ ਜੀ, ਸ਼ੁਰੂਆਤ ਆਪਦੇ ਤੋਂ ਕਰ ਲਈ ਆ, ਵੈਸੇ ਹੋਣੀ ਨਹੀਂ ਚਾਹੀਦੀ ਸੀ, ਸਾਨੂੰ ਚੰਗੇ ਰਾਈਟਰਾਂ ਤੋਂ ਜਾਂ ਚੰਗੇ ਲੋਕਾਂ ਤੋਂ ਕਰਨੀ ਚਾਹੀਦੀ ਸੀ, ਪਰ ਅਚਾਨਕ ਬਣੇ ਪ੍ਰੋਗਰਾਮ ਦੇ ਕਾਰਨ ਅਸੀਂ ਆਪਣੀ ਹੀ ਗੱਲ ਤੁਹਾਡੇ ਨੂੰ ਥੋਪਤੀ ਆ, ਤੁਹਾਨੂੰ ਸੁਣਾਤੀ ਆ। ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ, ਬਹੁਤ ਸਾਰੇ ਸੱਜਣ ਮਿੱਤਰ ਇਸ ਗੱਲ ਦੇ ਉੱਤੇ ਠੀਕ ਆ ਮੂੰਹ ਤੇ ਨਹੀਂ ਕਹਿੰਦੇ ਪਰ ਅੰਦਰੋਂ ਦਾ ਸੋਚਦੇ ਆ ਵੀ ਆਪ ਦੀ ਪ੍ਰਮੋਸ਼ਨ ਆਪ ਹੀ ਕਰੀ ਜਾਂਦੇ ਆ। ਪਰ ਕੋਈ ਨੀ ਦੋਸਤੋ, ਅੱਗੇ ਤੋਂ ਅਸੀਂ ਧਿਆਨ ਰੱਖਾਂਗੇ, ਅਸੀਂ ਕੋਸ਼ਿਸ਼ ਕਰਾਂਗੇ ਉਹ ਚੰਗੇ ਚੰਗੇ ਲੇਖ ਚੰਗੇ ਚੰਗੇ ਲੇਖਕਾਂ ਦੇ, ਜੇ ਤੁਸੀਂ ਵੀ ਤੁਹਾਨੂੰ ਕੋਈ ਨਜ਼ਰ ਪਵੇ ਜਿਹੜਾ ਵੀ ਸ਼ੇਅਰ ਹੋਣੀ ਚਾਹੀਦੀ ਹੈ ਗੱਲ, ਤੇ ਉਹਨਾਂ ਨੂੰ ਇਸ ਢੰਗ ਨਾਲ ਅਸੀਂ ਜ਼ਰੂਰ ਇਹ 5-7 ਮਿੰਟ ਦਾ ਜਿਹੜਾ ਕੰਸਾਈਨਮੈਂਟ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਰੱਖਿਆ ਕਰਾਂਗੇ, ਤਾਂ ਕਿ ਜਿਹੜੀਆਂ ਲਿਖਤਾਂ ਉਹ ਪੜ੍ਹਨ ਦਾ ਜੇ ਟਾਈਮ ਨਹੀਂ ਮਿਲਦਾ ਤਾਂ ਸੁਣ ਤਾਂ ਜਾ ਸਕਦੇ ਆ, ਸੁਣੀਆਂ ਤਾਂ ਜਾ ਸਕਦੀਆਂ, ਤੇ ਉਹਦੀ ਆਡੀਓ ਫਾਈਲ ਵੀ ਬਣ ਜਾਂਦੀ ਆ, ਫਿਰ ਉਹ ਅੱਗੇ ਦੀ ਅੱਗੇ ਤਾਂ ਚੱਲ ਜਾਂਦੀ ਆ, ਜੇ ਤੁਸੀਂ ਕਿਸੇ ਨੂੰ ਸੁਣਾਉਣੀ ਚਾਹੋ ਜਾਂ ਭੇਜਣੀ ਚਾਹੋ ਤਾਂ ਭੇਜ ਸਕਦੇ ਹੋ। ਸੋ ਆਪ ਸਭ ਨੂੰ ਇਹ ਕਿੱਦਾਂ ਦਾ ਲੱਗਿਆ ਹੈ ਸਾਰਾ ਸਾਡਾ ਨਵਾਂ ਜਿਹੜਾ ਕੀਤਾ ਸਿਸਟਮ, ਤੇ ਕਿਹੋ ਜਿਹਾ ਲੱਗਿਆ ਆਰਟੀਕਲ ਆਪ ਸਭ ਲਈ? ਹੁਣ ਜਿਹੜਾ ਮੈਸੇਜ ਰੁਕ ਗਏ ਸੀ ਸਾਰੇ ਬਿਲਕੁਲ, ਤੇ ਹੁਣ ਮੈਸੇਜ ਕਰਨ ਦਾ ਟਾਈਮ ਆ ਜੀ, ਜ਼ਰੂਰ ਮੈਸੇਜ ਕਰਿਓ। ਤੇ ਪਰ ਮੈਸੇਜ ਤੋਂ ਬਾਅਦ ਜਿਹੜਾ ਮੈਂ ਇੱਧਰ ਥੋੜਾ ਜਿਹਾ ਮੈਨੂੰ ਹੁਣ ਇੱਕ ਬ੍ਰੇਕ ਹੋਰ ਲੈਣਾ ਪੈਣਾ, ਗੀਤ ਸੁਣਨਾ ਪੈਣਾ, ਯਾਨੀ ਕਿ ਤੇ ਗੀਤ ਸੁਣ ਕੇ ਨਾਲ ਨਾਲ ਮੈਂ ਫੋਨ ਕਾਲਾਂ ਵੀ ਖੋਲ ਦੇਣੀਆਂ, ਤੇ ਗੀਤ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਨਾਲ ਦੀ ਨਾਲ ਲੈਣੀਆਂ, ਤੇ ਤੁਹਾਡੇ ਮੈਸੇਜ ਵੀ ਪੜ੍ਹਨੇ ਆ, ਤੇ 4 ਮੈਸੇਜ ਮੈਂ ਪਹਿਲਾਂ ਲੈ ਲਾਂ ਜੀ। ਕਮਲਜੀਤ ਸਿੰਘ ਜੁੜਿਆ ਸਾਡੇ ਨਾਲ ਈਮੇਲ ਜਿਹੜੀ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਪਰਸੋਂ ਜੀ ਸੁਣ ਰਹੇ ਹਾਂ ਤੁਹਾਡਾ ਪ੍ਰੋਗਰਾਮ। ਸੋ ਬਹੁਤ ਮਿਹਰਬਾਨੀ ਕਮਲਜੀਤ ਜੀ, ਤੁਸੀਂ ਪਰਸੋਂ ਟਾਈਮ ਕੱਢ ਕੇ ਪ੍ਰੋਗਰਾਮ ਸੁਣ ਰਹੇ ਹੋ ਜੀ। ਤੇ ਅਰਸ਼ ਮੱਲੀ ਹੋਰਾਂ ਦੀ ਆਪਾਂ ਹਾਜ਼ਰੀ ਕਬੂਲ ਕਰ ਲਈ ਸੀ ਜੀ, ਸੁਖਵਿੰਦਰ ਸੌਨ ਦੀ ਕਰ ਲਈ ਸੀ, ਤੇ ਉਸ ਤੋਂ ਬਾਅਦ ਇੱਧਰ ਅਜੇ ਪਾਲ ਬ੍ਰਿਸਬਨ ਤੋਂ ਜੁੜੇ ਆ ਜੀ, ਕਹਿੰਦੇ ਗੁੱਡ ਮਾਰਨਿੰਗ ਮਿੰਟੂ ਭਾਜੀ, ਥੋੜੀਆਂ ਜਿਹੀਆਂ ਖ਼ਬਰਾਂ ਦਾ ਵੀ ਚੀਰ ਫਾੜ ਕਰ ਦਿਓ ਜੀ। ਬਿਲਕੁਲ ਜੀ, ਜ਼ਰੂਰ ਕਰਾਂਗੇ ਖ਼ਬਰਾਂ ਦਾ ਵੀ ਚੀਰ ਫਾੜ। ਫਿਲਹਾਲ ਤੁਸੀਂ ਜਿਹੜੇ ਅੱਜ ਦੇ ਇਸ ਵਰਤਾਰੇ ਬਾਰੇ ਕੀ ਕਹਿਣੇ ਹੋ ਇਹ ਜ਼ਰੂਰ ਸਾਨੂੰ ਦੱਸੋ, ਤੇ ਘਰ ਸੁਣਦੇ ਜੀ ਇੱਕ ਗੀਤ, ਤੇ ਗੀਤ ਤੋਂ ਬਾਅਦ ਮੈਂ ਫੇਰ ਹਾਜ਼ਰ ਹੁੰਦਾ, ਕਿਉਂਕਿ ਚਾਹ ਦਾ ਕੱਪ ਦੂਜਾ ਮੇਰੇ ਸਿਰਹਾਣੇ ਆ ਚੁੱਕਿਆ।
ਚਿੱਠੀ ਪੱਤਰ ਆਇਆ ਕੱਲ ਥਾਬੀ ਝੱਬਰ ਦਾ, ਸੁੱਖ ਸੁਨੇਹਾ ਦਿੱਤਾ ਇੰਡੀਆ ਵਾਲੇ ਟੱਬਰ ਦਾ, ਇੱਕ ਜੀ ਦੀ ਹਾਲਤ ਖਾਤਾ ਈ ਇੱਕ ਜੀ ਦੀ ਹਾਲਤ ਖਾਤਾ, ਹੱਥ ਡੰਗੋਰੀ ਫੜ ਗਿਆ ਏ ਹੁਣ ਬਾਪੂ ਪੰਜਾਬ ਕਮਜ਼ੋਰੀ ਫੜ ਗਿਆ। ਖਾਣਿਆ ਪੀ ਮਾਇਓ ਖਿੱਚਣ ਚਿੱਟੇ ਨੂੰ, ਏਸੇ ਚੋਰੇ ਰੰਗ ਜਹੇ ਕੁਝ ਹੋਰ ਹੀ ਫੜ ਗਿਆ ਏ ਹੁਣ ਬਾਪੂ ਪੰਜਾਬ ਕਮਜ਼ੋਰੀ ਫੜ ਗਿਆ। ਪੰਜਾਬ ਕਮਜ਼ੋਰੀ ਫੜ ਗਿਆ ਏ ਹੁਣ ਬਾਪੂ ਪੰਜਾਬ ਕਮਜ਼ੋਰੀ ਫੜ
ਆਉਂਦਾ ਬਾਪੂ ਤੇ ਉਹਦਾ ਨਾਲੇ ਪਿਆਰ ਆਉਂਦਾ ਗੀਤਾਂ ਦੀ ਸੱਥ ਵਿੱਚ ਤਾਂ ਨਿੱਤ ਲਲਕਾਰੇ ਮਾਰ ਆਉਂਦਾ ਪਰ ਗੁਰਬਤ ਦੀ ਖੰਘ ਜਹੀ ਹੁਣ ਬਾੜੀ ਛਿੜਦੀ ਐ ਇਸ ਹਿਸਾਬ ਨਾਲ ਬਾਪੂ ਜੀ ਹੁਣ ਥੋੜੇ ਚਿਰ ਦਈ ਐ ਜੋ ਫਿਕਰਾਂ ਵਾਲੇ ਭੰਜ ਤੇ ਮੱਲੋ ਜੋਰੀ ਚੜ ਗਿਆ ਏ
ਹੁਣ ਬਾਪੂ ਪੰਜਾਬ ਕਮਜ਼ੋਰੀ ਬਣ ਗਿਆ
ਸਿਟੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 04122923080 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਗੁਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923080
ਪੰਜਾਬ ਤੋਂ ਦੂਰ ਮਾਂ ਦੇ ਹੱਥਾਂ ਨਾਲ ਪਕਾਈ ਰੋਟੀ ਵਰਗਾ ਸਵਾਦ ਹੁਣ ਆਸਟ੍ਰੇਲੀਆ ਚ ਤੁਹਾਨੂੰ ਮਿਲੇਗਾ ਆਸਟ੍ਰੇਲੀਆ ਦੇ ਹਾਈ ਕੁਆਲਿਟੀ ਗ੍ਰੇਨਸ ਤੋਂ ਬਣਿਆ ਸੈਮ ਮਿਲਸ ਵਾਲਿਆਂ ਦਾ ਰਾਇਲ ਗੋਲਡ ਆਸਟ੍ਰੇਲੀਅਨ ਮੇਡ ਆਟਾ ਮੱਕੀ ਆਟਾ ਬੇਸਣ ਮਲਟੀਗ੍ਰੇਨ ਬਾਜਰੇ ਦਾ ਆਟਾ ਹੁਣ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਦੇ ਸਟੋਰਾਂ ਤੇ ਉਪਲਬਧ ਹੈ ਅਤੇ ਬਹੁਤ ਜਲਦ ਤੁਸੀਂ ਸਿਡਨੀ ਦੇ ਇੰਡੀਅਨ ਸਟੋਰਾਂ ਤੋਂ ਇਸ ਆਟੇ ਨੂੰ ਖਰੀਦ ਸਕਦੇ ਹੋ ਪੰਜਾਬ ਤੋਂ ਦੂਰ ਪੰਜਾਬ ਦਾ ਸਵਾਦ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਆ ਲੋ ਸਮਾਨ ਦੀ ਲਿਸਟ ਗੋਵੈਂਟ ਗੋਨ ਹੋ ਜਾਓ ਫਿਰ
ਲਿਸਟ ਬੜੀ ਲੰਮੀ ਹੈ ਤੇਰੀ 20 ਕਿਲੋ ਬਾਸਮਤੀ ਚੌਲ 10 ਕਿਲੋ ਚੱਕੀ ਆਟਾ ਓਏ ਆ ਕੀ ਇੰਨੀ ਲੰਮੀ ਲਿਸਟ ਮੇਰੇ ਕੋ ਨੀ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਫ਼ਤੇ ਤਾਂ ਲੈ ਕੇ ਆਂਦਾ ਤੇਰਾ ਪੀਣ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟ੍ਰੀਟ ਸ਼ੈਪਟਨ 36-30 ਵਿਕਟੋਰੀਆ ਫੋਨ ਨੰਬਰ 04156834 82
ਚੱਕੀ ਆਟਾ $9 ਪੂਜਾ ਆਟਾ $9
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ
ਅਤੇ ਇਸੇ ਤਰ੍ਹਾਂ ਦੀ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ
ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT ਰੋਡ ਬੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9880 90001 ਵੈਬਸਾਈਟ ਵਿਜ਼ਿਟ ਕਰੋ kulanhospital.com
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564
CG batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨੀਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CG batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CG batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਟਾਊਨ ਸਿਡਨੀ
CD batteries
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ
ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਐਡਲੇਟ ਦੇ ਸਟੂਡੀਓ ਤੋਂ ਜੁੜਿਆ ਜੀ ਤੁਹਾਡੇ ਨਾਲ ਤੇ ਜਿੱਦਾਂ ਕਿ ਆਪ ਜੀ ਨਾਲ ਵਾਅਦਾ ਕੀਤਾ ਸੀ ਫੋਨ ਲਾਈਨ ਖੋਲ ਦਿੱਤੀਆਂ ਜੀ 02-8599-2811 02-8599-2811 ਇਹ ਹੈਗਾ ਜੀ ਆਸਟ੍ਰੇਲੀਆ ਦਾ ਨੰਬਰ ਤੇ ਜੇ ਤੁਸੀਂ ਵਿਦੇਸ਼ ਦੇਸ਼ ਵਿਦੇਸ਼ ਤੋਂ ਕਿਤੋਂ ਵੀ ਜੁੜਨਾ ਚਾਹੁੰਦੇ ਹੋ ਤਾਂ ਸਕਾਈਪ ਦੀ ID ਦੇ ਜ਼ਰੀਏ ਸੌਖਾ ਸਭ ਤੋਂ ਹੁੰਦਾ ਜੀ harman.radio.com ਧਿਆਨ ਰੱਖਿਓ ਹਰਮਨ ਤੋਂ ਬਾਅਦ ਡੋਟ ਫਿਰ ਰੇਡੀਓ ਫਿਰ ਡੋਟ ਫਿਰ ਕੌਮ ਤੇ ਇਹ ਸਾਡੀ ID ਹੈ ਜੀ ਸਕਾਈਪ ਦੀ ਤੇ ਇਹਦੇ ਜ਼ਰੀਏ ਵੀ ਤੁਹਾਡੀ ਕਾਲ ਆ ਜਿਹੜੀ ਸਿੱਧੀ ਸਟੂਡੀਓ ਚ ਆਉਂਦੀ ਆ ਤੇ ਅਸੀਂ ਲੈ ਸਕਦੇ ਹਾਂ ਪਰ 02-8599-2811 ਤੇ ਜਦੋਂ ਮਰਜ਼ੀ ਤੁਸੀਂ ਕਾਲ ਕਰ ਸਕਦੇ ਹੋ ਲਓ ਜੀ ਆਪਣਾ ਆਰਟੀਕਲ 4 ਤੇ 5 ਬੰਦਿਆਂ ਨੂੰ ਪਸੰਦ ਆ ਗਿਆ ਚਲੋ ਕੋਈ ਨੀ ਪਹਿਲੇ ਦਿਨ 5 ਤੇ 5 ਤੋਂ ਫਿਰ 50 ਬਣ ਜਾਣਗੇ 50 ਤੋਂ ਫਿਰ 5000 ਬਣ ਜੂਗਾ ਤੇ ਇੱਕ ਦਿਨ ਫਿਰ ਅਸੀਂ ਵੀ ਸਿਆਸਨ ਤੇ ਬਹਿ ਜਾਂਗੇ ਇਦਾਂ ਹੀ ਆਸ ਰੱਖਣੀ ਚਾਹੀਦੀ ਆ ਸ਼ੁਰੂਆਤ ਕੋਈ ਨਹੀਂ ਜੀ 5 ਬੰਦਿਆਂ ਨੇ ਕੀਤੀ ਆ ਜਿਹੜੀ ਈ ਮੈਸੇਜ ਆਈ ਆ ਤੇ ਇਧਰ ਮਨਪ੍ਰੀਤ ਸਿੰਘ ਖਰੋੜ ਹੋਰਾਂ ਦਾ ਮੇਲ ਆ ਗਿਆ ਫੋਨ ਆ ਗਿਆ ਸਤਿ ਸ੍ਰੀ ਅਕਾਲ ਖਰੋੜ ਸਾਹਿਬ ਹਾਲ ਚਾਲ ਵਧੀਆ ਤੁਸੀਂ ਦੱਸੋ
ਬਾਜੀ ਬਹੁਤ ਵਧੀਆ ਮੈਂ ਕਹਿੰਦਾ ਜਿਹੜਾ ਤੁਸੀਂ ਅੱਜ ਫਿਰ ਤੁਹਾਡਾ ਪੜਿਆ ਸੰਪਾਦ ਕੀ ਸੱਚ ਦੱਸਤਾ ਸਾਰਾ ਕੁਝ
ਜਿਹੜੀ ਜੇ ਲਿਖ ਸਕਦੇ ਲਿਖਤਾ ਆਪਾਂ ਦੇ ਨੰਗ
ਨਹੀਂ ਵੀਰ ਮੈਂ ਇਹੀ ਸੋਚਦਾ ਵੀ ਜਾਂ ਤਾਂ ਕਿਸੇ ਦੇ ਪੁੱਤ ਦਾ ਸੇਵਾ ਬਣ ਲੈਣੇ ਜਾਂ ਫਿਰ ਵੀ ਜਿਹੜੀ ਗੱਲ ਤੁਸੀਂ ਕਹੀ ਆ ਵੀ ਕੋਈ ਨਾ ਕੋਈ ਬਲੀਦਾਨ ਦਿੱਤਾ ਜਾਊਗਾ ਇਹ ਪੋਸੀਬਿਲਿਟੀ ਹੈਗੀ ਆ ਫਿਰ ਬਹੁਤ ਹੱਦ ਤੱਕ
ਬਿਲਕੁਲ ਡਰ ਲੱਗਦਾ ਜੀ ਇਸ ਪੋਸੀਬਿਲਿਟੀ ਤੋਂ ਤੇ ਚਲੋ ਆਪਾਂ ਤਾਂ ਲਿਖਣਾ ਚਾਹੇ ਫਰਜ਼ ਬਣਦਾ ਸੀ ਉਹ ਕੁਦਰਤੀ ਮੈਂ ਇੱਕ ਦੋ ਨੇਤਾਵਾਂ ਨੂੰ ਸਿੱਧਾ ਫੋਨ ਕਰਕੇ ਵੀ ਅਵੇਅਰ ਕੀਤਾ ਸੀ ਤਾਂ ਉਹ ਮੈਨੂੰ ਥੋੜਾ ਜਿਹਾ ਉਹਨਾਂ ਨੇ ਵੀ ਕਹੀ ਇਹ ਗੱਲ ਵੀ ਇਹਨੂੰ ਰਿਟਰਨ ਦੇ ਵਿੱਚ ਲਿਆਓ ਤਾਂ ਕਿ ਕੱਲ ਨੂੰ ਜੇ ਕੁਛ ਵੀ ਹੁੰਦਾ ਤਾਂ ਇਹ ਪਤਾ ਲੱਗ ਜੇ ਕਲੀਅਰ ਕੱਟ ਹੋ ਜੇ ਫਿਰ ਦੋਸਤ ਪਰਦੋਸ਼ ਇੱਕ ਦੂਜੇ ਤੇ ਨਾ ਲੱਗਣ ਤਾਂ ਮੈਨੂੰ ਕੱਲ ਫਿਰ ਮੈਨੂੰ ਲੱਗਿਆ ਵੀ ਮੈਨੂੰ ਲਿਖਣਾ ਚਾਹੀਦਾ ਤੇ ਚਲੋ ਆਪਾਂ ਜਿੱਦਾਂ ਜਿੰਨੀ ਕੁ ਸੋਝੀ ਸੀ ਉਨੀ ਕੁ ਗੱਲ ਲਿਖਤੀ ਆ
ਨਹੀਂ ਬਾਈ 100% ਸਹੀ ਗੱਲ ਆ ਜਿਹੜੀ ਤੁਸੀਂ ਲਿਖੀ ਆ ਮਤਲਬ ਇਹਦੇ ਵਿੱਚ ਕੋਈ ਬੰਦਾ ਡਾਊਟ ਨਹੀਂ ਕਰ ਸਕਦਾ ਹੈਗਾ ਜਿਹੜਾ ਬੰਦਾ ਕੋਈ ਨਾ ਇਹ ਚੋਣਾਂ ਨੂੰ ਨੇੜੇ ਤੋਂ ਦੇਖ ਰਿਹਾ ਹੈਗਾ ਉਹ ਬੰਦਾ ਕੋਈ ਵੀ ਡਾਊਟ ਨਹੀਂ ਕਰੂਗਾ ਕੋਈ ਵੀ ਨਹੀਂ
ਜੀ 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 ਸੋ ਬਹੁਤ ਮਿਹਰਬਾਨੀ ਹੋਰ ਕੀ ਕਹਿਣਾ ਚਾਹੋਗੇ
ਹੋਰ ਤਾਂ ਬਾਈ ਆਮ ਆਦਮੀ ਪਾਰਟੀ ਵਾਲੀਆਂ ਨੇ ਫੁੱਲ ਚੜਾਈ ਆ ਸਾਡੇ ਪਿੰਡ ਵਾਲਿਆਂ ਨੇ ਵੀ ਆਪਣਾ ਆਪ ਵਾਲਿਆਂ ਦਾ ਵਟਸਐਪ ਗਰੁੱਪ ਬਣਾ ਲਿਆ
ਅੱਛਾ ਤੁਸੀਂ ਤੁਸੀਂ ਮੈਨੂੰ ਹੁਣ ਐ ਦੱਸੋ ਜ਼ਮੀਨੀ ਪੱਧਰ ਦੀ ਹੁਣ ਤੁਸੀਂ ਫੋਨ ਕੀਤਾ ਹੀ ਆ ਜ਼ਮੀਨੀ ਪੱਧਰ ਦੀ ਇਹ ਸੱਚਾਈ ਦੱਸੋ ਹੁਣ ਅੱਜ ਆਪਾਂ ਹੁਣ ਤੋਂ ਆਪਾਂ ਸਰੋਤਿਆਂ ਨੂੰ ਇਹ ਸਵਾਲ ਹਰੇਕ ਨੂੰ ਕਰਨਾ ਪਹਿਲਾਂ ਤਾਂ ਐ ਦੱਸੋ ਵੀ ਤੁਹਾਡਾ ਕਿਹੜੇ ਹਲਕੇ ਚ ਪੈਂਦਾ ਪਿੰਡ
ਬਈ ਆਪਣਾ ਪਿੰਡ ਪੈਂਦਾ ਪਟਿਆਲਾ 2 ਦੇ ਵਿੱਚ ਪਟਿਆਲਾ ਦਿਹਾਤੀ ਦੇ ਵਿੱਚ
ਫਿਰ ਪਟਿਆਲੇ ਦਿਹਾਤੀ ਦੇ ਵਿੱਚ
ਹਾਂਜੀ ਅੱਛਾ ਕਰਮਜੀਤ ਟਵਾਣਾ ਖੜਾ ਜੀ
ਕਰਮਜੀਤ ਟਵਾਣਾ
ਕਰਮਵੀਰ ਟਵਾਣਾ
ਵੀਰ ਕਰਮਵੀਰ ਟਵਾਣਾ ਆਪ ਵੱਲੋਂ ਅੱਛਾ ਕਰਮਵੀਰ ਟਵਾਣਾ ਆਪ ਬੰਨੀ ਹੋ ਤੇ ਕਾਂਗਰਸ ਬੰਨੀ ਹੋ
ਬ੍ਰਹਮਿੰਦਰਾ ਜੀ ਤੇ ਉਹ
ਜਿਹੜਾ
ਸਤਵਿੰਦਰ ਉਹ ਐਸ ਐਸ ਪੀ ਦਾ ਮੁੰਡਾ ਜੀ ਉਹ ਸਤਵਿੰਦਰ ਖੜਾ ਗਾ ਅਕਾਲੀਆਂ ਵੱਲੋਂ
ਕਿਹੜੇ ਐਸ ਐਸ ਪੀ ਦਾ ਮੁੰਡਾ
ਖਟੜਾ ਜੀ ਖੜਾ ਸਤਵੀਰ
ਖੜਾ ਖਟੜਾ ਠੀਕ ਆ ਠੀਕ ਆ ਖਟੜਾ ਤੇ ਇਹ ਪਿਛਲੀ ਸੀਟ ਤੇ ਮੌਜੂਦਾ ਐਮ ਐਲ ਏ ਕੌਣ
ਬ੍ਰਹਮਿੰਦਰਾ ਜੀ
ਮੌਜੂਦਾ ਬ੍ਰਹਮਿੰਦਰਾ ਕਾਂਗਰਸ ਬਣੀ ਕਿੰਨੇ ਕੁ ਫਰਕ ਨਾਲ ਪਹਿਲਾਂ ਜਿੱਤਿਆ ਸੀਗਾ ਫਰਕ ਕਿੰਨਾ ਕੁ ਮਾਰਜਨ
ਤੀਹ ਹਜ਼ਾਰ ਵੋਟ ਦਾ ਸੀਗਾ ਕਿਉਂਕਿ ਸਤਵੀਰ ਖਟੜਾ ਤਾਂ ਆਜ਼ਾਦ ਖੜ ਗਿਆ ਸੀ ਉਧਰੋਂ ਟੌਣਾ ਸਾਹਿਬ ਦੀ ਬੇਟੀ ਅਕਾਲੀਆਂ ਵੱਲੋਂ ਤੇ ਇਸ ਕਰਕੇ ਫਿਰ ਵੀ ਮਾਰਜਨ ਬਹੁਤ ਵੱਧ ਗਿਆ ਸੀਗਾ ਉਹਦਾ ਤੇ ਬਹਾਵਲਪੁਰੀ ਵੋਟ ਆ ਜਿਹੜੀ ਉਹ ਸਾਰੀ ਉਹਨੂੰ ਹੀ ਪੈਂਦੀ ਆ ਬ੍ਰਹਮਿੰਦਰ ਨੂੰ ਪੈਂਦੀ ਆ ਤੁਹਾਨੂੰ ਪਤਾ ਹੀ ਆ ਪਟਿਆਲੇ ਵਾਲੀ ਕਾਂਗਰਸ ਦੀ ਪੱਕੀ ਵੋਟ ਆ ਉਹ ਪਰ ਐਤਕੀ ਸਮੀਕਰਨਾਂ ਦੇ ਵਿੱਚ ਜਿਵੇਂ ਗੱਲ ਹੁੰਦੀ ਰਹਿੰਦੀ ਆ ਕਜ਼ਨ ਨਾਲ ਕਿਉਂਕਿ ਉਹ ਕਰਨ ਵੀ ਟਮਾਣਾ ਦਾ ਚਲੋ ਹੁਣ ਆਪਣਾ ਰਿਸ਼ਤੇਦਾਰ ਆ ਵੈਸੇ ਤਾਂ ਸਗਾ ਰਿਸ਼ਤੇਦਾਰ ਆ ਵੀ ਅਕਾਲੀਆਂ ਦੇ ਤੇ ਆਪ ਚ ਆ ਜਿਹੜੀ ਲੜਾਈ ਬਾਕੀ ਕੱਲ ਦਾ ਪਤਾ ਨੀ ਹੈਗਾ
ਬ੍ਰਹਮਿੰਦਰਾ ਤਾਂ ਜਿਹੜਾ ਮੌਜੂਦਾ ਐਮ ਐਲ ਏ ਉਹ ਜਿਹੜਾ ਉਹਨੂੰ ਉਹ ਫਰੇਮ ਚ ਬਾਹਰ ਕਰ ਰੱਖਿਆ ਇਸ ਟਾਈਮ
ਸਤਵੀਰ ਤੇ ਕਰਮਵੀਰ ਟਮਾਣੇ ਚ ਲੜਾਈ ਜੀ ਮਤਲਬ ਬ੍ਰਹਮ ਤਾਂ ਕਿਸੇ ਹਜੇ ਉਹ ਚ ਨੀ ਆ ਤਿੰਨਾਂ ਇਹਨਾਂ ਤੇਰਾਂ ਚ
ਅੱਛਾ ਚਲੋ ਬਹੁਤ ਵਧੀਆ ਜੀ ਜ਼ਮੀਨੀ ਸੱਚਾਈ ਆਪੋ ਆਪਣੇ ਹਲਕਿਆਂ ਦੀ ਜ਼ਰੂਰ ਦਿਆ ਕਰੋ ਜੀ ਤੇ ਉਹਨੂੰ ਅਪਡੇਟ ਵੀ ਕਰਿਆ ਕਰੋ ਹਰ ਹਫ਼ਤੇ ਤੇ ਜਦੋਂ ਵੀ ਆਪਾਂ ਕਾਲ ਕਰੀਏ ਤਾਂ ਦੇਖਿਆ ਕਰੋ ਤੁਸੀਂ ਇਕੱਲੇ ਇਕੱਲੇ ਬੰਦੇ ਆਪਦੇ ਆਪਦੇ ਹਲਕਿਆਂ ਚ ਫੋਨ ਕਾਲ ਕਰ ਸਕਦੇ ਹੋ ਪਰ ਇੱਕ ਧਿਆਨ ਰੱਖਿਆ ਕਰੋ ਜਦੋਂ ਤੁਸੀਂ ਕਿਤੇ ਵੀ ਫੋਨ ਕਾਲ ਕਰੋ ਜਾਂ ਜਦੋਂ ਵੀ ਪੁੱਛੋ ਉਦੋਂ ਨਾ ਆਪਦੇ ਆਪ ਨੂੰ ਜਿਹੜੀ ਵੀ ਪਾਰਟੀ ਨਾਲ ਤੁਸੀਂ ਸੰਬੰਧ ਰੱਖਦੇ ਉਹਦੇ ਮੋਹ ਚੋਂ ਕੱਢ ਕੇ ਤੇ ਤੁਸੀਂ ਨਿਊਟਰਲ ਪੁੱਛਣ ਦੀ ਕੋਸ਼ਿਸ਼ ਕਰਿਆ ਕਰੋ ਇਹ ਲੱਗਿਆ ਕਰੋ ਸੋਚਿਆ ਕਰੋ ਵੀ ਮੈਂ ਇੱਕ ਮੀਡੀਆ ਕਰਮੀ ਆ ਤੇ ਮੈਂ ਨਿਊਟਰਲ ਦੇਖਦਾ ਵੀ ਕੀ ਆ ਕੀ ਰਿਪੋਰਟ ਆ ਉਹਦੇ ਨਾਲ ਕੀ ਹੋਊਗਾ ਇੱਕ ਤਾਂ ਤੁਹਾਡੇ ਤੁਸੀਂ ਸਬਜ ਬਾਗਾਂ ਚ ਨਾ ਉਲਝੋਗੇ ਤੁਸੀਂ ਜਿਹਨੂੰ ਚਾਹੁੰਦੇ ਹੋਵੋਗੇ ਜੇ ਉਹਦੇ ਅਗੇਂਸਟ ਕੋਈ ਰਿਪੋਰਟ ਆਉਂਦੀ ਹੈ ਤਾਂ ਤੁਸੀਂ ਜ਼ੋਰ ਹੋਰ ਲਾਓਗੇ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਵੀ ਸਾਰੇ ਜਣੇ ਸੱਜਣ ਮਿੱਤਰ ਜਿਹੜੇ ਵੀ ਸੁਣ ਰਹੇ ਆ ਉਹ ਆਪਣੇ ਆਪਣੇ ਹਲਕਿਆਂ ਦੀ ਅਪਡੇਟ ਜ਼ਰੂਰ ਦਿਆ ਕਰੋ ਅਸੀਂ ਨਾਲ ਦੀ ਨਾਲ ਇਹ ਹਲਕਾ ਜਿਹੜੀ ਅਪਡੇਟ ਆ ਹਾਂ ਬਿਲਕੁਲ ਇੱਦਾਂ ਹੀ ਹੋਣੀ ਚਾਹੀਦੀ ਆ ਜਿਹੜੀ ਆਪਾਂ ਇਹ ਅਪਡੇਟ ਨੂੰ ਨਾ ਆਪਾਂ ਚਾਰਟ ਬਣਾਵਾਂਗੇ ਨਾਲ ਦੀ ਨਾਲ ਫਿਰ ਆਪਾਂ ਨੂੰ ਉਹ ਚਾਰਟ ਤੋਂ ਪਤਾ ਲੱਗਦਾ ਰਹੂਗਾ ਵੀ ਕੌਣ ਕਿੱਥੇ ਜਿੱਤ ਰਿਹਾ ਸੋ ਬਹੁਤ ਮਿਹਰਬਾਨੀ ਕਰੋੜ ਸਾਹਿਬ
ਥੈਂਕ ਯੂ ਓਕੇ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਸੋ ਮਨਪ੍ਰੀਤ ਸਿੰਘ ਖਰੌੜ ਸਾਡੇ ਨਾਲ ਜੁੜੇ ਹੋਏ ਸਨ ਮੈਲਬਨ ਤੋਂ ਤੇ ਉਹਨਾਂ ਨੇ ਇਹ ਜਿਹੜੀ ਗੱਲਬਾਤ ਕੀਤੀ ਹੈ ਤੁਸੀਂ ਵੀ ਆਪਣੇ ਹਲਕੇ ਦੀ ਗੱਲਬਾਤ ਦੱਸ ਸਕਦੇ ਹੋ ਲਓ ਜੀ ਚੋਣ ਵਾਲਿਆਂ ਦੀ ਗਿਣਤੀ ਵੱਧ ਗਈ ਆ 5 ਤੋਂ 10 ਹੋ ਗਈ ਹੈ ਦੇਖੋ ਮੈਂ ਤੁਹਾਨੂੰ ਦੱਸਿਆ ਜੀਵੇ ਆਸਾ ਮਰੇ ਨਿਰਾਸਾ ਆਪਾਂ ਨੂੰ ਆਸ ਆ ਆਪਾਂ 5 ਨਾਲ ਹੀ ਖੁਸ਼ ਸੀ ਵੀ 5 ਤੋਂ 10 ਤਾਂ ਦੇਖੋ ਹੋ ਵੀ ਗਏ ਤੇ ਪਰ ਜ਼ਰੂਰ ਇਹ ਇੱਕ ਦਿਨ ਬਹੁਤ ਵਧਣਗੇ ਤਾਂ ਇਹ ਲਿਖਿਆ ਜੀ ਕੁਲਵੀਰ ਸਿੰਘ ਨੇ ਮੈਸੇਜ ਪਾਇਆ ਕਹਿੰਦੇ ਜੀ ਬ੍ਰਿਸਬਨ ਤੋਂ ਕਹਿੰਦੇ ਬਹੁਤ ਕਮਾਲ ਬਰਾੜ ਸਾਹਿਬ ਬਹੁਤ ਮਿਹਰਬਾਨੀ ਜੀ ਕੁਲਵੀਰ ਬਾਈ ਜੀ ਤੇ ਇਧਰ ਤਰਸੇਮ ਸਿੰਘ ਜੁੜੇ ਆ ਸਾਡੇ ਨਾਲ ਇੱਕ ਨਰਿੰਦਰ ਰਾਠੌਰ ਜੁੜੇ ਆ ਕਹਿੰਦੇ ਆਰਟੀਕਲ ਬਹੁਤ ਹੀ ਵਧੀਆ ਸੀ ਤੇ ਨਾਲ ਹੀ ਜੇ ਹਰਸਿਮਰਤ ਕੌਰ ਬਾਦਲ ਦੇ ਸੰਗ ਦਰਸ਼ਨ ਚ ਇੱਕ ਸਰਪੰਚ ਨੇ ਇੱਕ ਲੜਕੀ ਦੇ ਥੱਪੜ ਮਾਰਨ ਬਾਰੇ ਕੁਝ ਕਹੋ ਬਹੁਤ ਹੀ ਘਟੀਆ ਹਰਕਤ ਕੀਤੀ ਹੈ ਜੀ ਅਕਾਲੀਆਂ ਨੇ ਗੀਤਾ ਮਹਿਰੂਮ ਰਾਜਬਾਈ ਦਾ ਝੂਠੇ ਵਾਅਦੇ ਗੀਤ ਰਾਜਬਾਈ ਦਾ ਝੂਠੇ ਵਾਅਦੇ ਲਾ ਦੇਣਾ ਜੀ ਵੋਟਾਂ ਲੈਣ ਆਉਣਗੇ ਅੱਛਾ ਇਹ ਗੀਤ ਦੇ ਬੋਲਾ ਜ਼ਰੂਰ ਲਾ ਦੇਣਾ ਬਿਲਕੁਲ ਜੀ ਉਹ ਥੱਪੜ ਦੀ ਮਿਲ ਦਾ ਕਹਾਣੀ ਕਾਫੀ ਪੁਰਾਣੀ ਆ ਵੀਡੀਓ ਵਾਰ ਵਾਰ ਫਲੋਟ ਹੋ ਰਹੀ ਹੈ ਤੇ ਉਹਦੀ ਕਾਫੀ ਗੱਲਬਾਤ ਹੋ ਚੁੱਕੀ ਹੈ ਜੇ ਕੋਈ ਨਵਾਂ ਥੱਪੜ ਬਚਿਆ ਤਾਂ ਉਹਦੇ ਬਾਰੇ ਦੱਸਿਓ ਜ਼ਰੂਰ ਆਪਾਂ ਪਤਾ ਕਰਾਂਗੇ ਤੇ ਤਰਸੇਮ ਸਿੰਘ ਜੁੜੇ ਆ ਜੀ ਸਾਡੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕਹਿੰਦੇ ਬਾਈ ਜੀ ਆਰਟੀਕਲ ਬਹੁਤ ਖੂਬ ਸੀ ਜਿਉਂਦੇ ਰਹੋ ਵਸਦੇ ਰਹੋ ਤੇ ਲਿਖਦੇ ਰਹੋ ਜੀ ਤਾਂ ਆਪ ਜੀ ਦੀਆਂ ਦੁਆਵਾਂ ਜ਼ਰੂਰ ਕੰਮ ਕਰ ਰਹੀਆਂ ਜੀ ਤੇ ਇੱਧਰ ਸਾਡੇ ਨਾਲ ਜੁੜ ਚੁੱਕੇ ਆ ਜੀ ਔਲਖ ਸਾਹਿਬ ਸਤਿ ਸ੍ਰੀ ਅਕਾਲ ਔਲਖ ਸਾਹਿਬ ਕੁਲਦੀਪ ਸਿੰਘ ਔਲਖ
ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਜੀ ਸਤਿ ਸ੍ਰੀ ਅਕਾਲ ਔਲਖ ਸਾਹਿਬ ਕੀ ਹਾਲ ਆ ਜੀ
ਵਧੀਆ ਬਾਈ ਕਿਰਪਾ ਵਾਹਿਗੁਰੂ ਚੜ੍ਹਦੀਆਂ ਕਲਾ
ਚੜ੍ਹਦੀ ਕਲੇ ਚਾਹੀਦੀ ਆ ਮੈਨੂੰ ਮਾੜਾ ਜਿਹਾ ਪਹਿਲਾਂ ਤਾਂ ਇਹ ਦੱਸਿਓ ਟੈਕਨੀਕਲ ਗੱਲ ਪੁੱਛਣੀ ਹੈ ਜਦੋਂ ਮਨਪ੍ਰੀਤ ਖਰੌੜ ਨਾਲ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਬਾਹਰ ਆਵਾਜ਼ ਉਹਨਾਂ ਦੀ ਸਹੀ ਜਾ ਰਹੀ ਸੀ
ਭਾਈ ਏਦਾਂ ਕਿ ਮੈਂ ਪਹਿਲਾਂ ਦਾ ਜਦੋਂ ਸਟਾਰਟਿੰਗ ਉਹਨਾਂ ਕਾਲ ਲਾਈ ਨਾ ਸੁਣਿਆ ਤੇ ਜਦੋਂ ਮੈਂ ਇਧਰੋਂ ਕਾਲ ਲਾਤੀ ਹੈ ਨਾ ਫਿਰ ਉਹਨਾਂ ਦੀ ਮੈਨੂੰ ਉਹਨਾਂ ਦੀ ਆਵਾਜ਼ ਨਹੀਂ
ਅੱਛਾ ਅੱਛਾ ਮੈਨੂੰ ਐਂ ਲੱਗ ਰਿਹਾ ਥੋੜੀ ਜਿਹੀ ਆਵਾਜ਼ ਮੇਰੇ ਕੋਲ ਨਾ ਮੇਰੇ ਕੋਲ ਥੋੜੀ ਜਿਹੀ ਆਵਾਜ਼ ਤੁਹਾਡੀ ਫਟ ਕੇ ਆ ਰਹੀ ਹੈ ਮੈਂ ਚਾਹੁੰਦਾ ਵੀ ਸਰੋਤਿਆਂ ਕੋਲੇ ਸਹੀ ਜਾ ਰਹੀ ਹੈ ਸਰਬਜੀਤ ਡਬਲ ਚੈੱਕ ਕਰੋ ਪਲੀਜ਼ ਤੇ ਚਲੋ ਕੋਈ ਨੀ ਔਲਖ ਸਾਹਿਬ ਕੀ ਕਹਿਣਾ ਚਾਹੋਗੇ ਅੱਜ
ਹਾਂਜੀ ਮੈਂ ਇੱਕ ਮਿੰਟ ਨਾ ਹੈਡਫੋਨ ਲਾ ਲੈ ਬਲੂਟੂਥ ਆਫ ਕਰਕੇ ਤੇ ਸ਼ਾਇਦ ਥੋੜਾ ਫਰਕ ਪੈ
ਜੀ 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 ਬਿਲਕੁਲ ਇਹ ਕਈ ਵਾਰੀ ਇਦਾਂ ਹੋ ਜਾਂਦੀ ਆ
ਹਾਂਜੀ
ਹਾਂਜੀ ਭਾਈ ਪਲੀਜ਼ ਕੀ ਕਹਿਣਾ ਚਾਹੋਗੇ
ਹਾਂਜੀ ਹਾਂਜੀ ਭਾਈ, ਚਲੋ ਅੱਜ ਮੁੱਦਾ ਆਪਣਾ ਇਲੈਕਸ਼ਨ ਵਾਲਾ ਛਿੜਿਆ, ਚੋਣਾਂ ਵਾਲਾ, ਤੇ ਇਸੇ ਦੀ ਗੱਲਬਾਤ ਕਰ ਲੈਂਦੇ ਹਾਂ ਆਪਾਂ।
ਜੀ ਜੀ ਜ਼ਰੂਰ।
ਤੇ ਹਾਂਜੀ, ਤੇ ਮੈਂ ਆਪਣਾ ਹਮੇਸ਼ਾ ਜੀ ਆਪਣਾ ਆਪਣੇ ਪਿੰਡ ਦੇ ਏਰੀਆ ਜਿਹੜਾ ਜੀ ਆਪਾਂ ਉੱਥੋਂ ਹੀ ਗੱਲ ਕਰਦੇ ਹਾਂ, ਸਾਰੇ ਪੰਜਾਬ ਦਾ ਠੇਕਾ ਨਹੀਂ ਆਪਾਂ ਚੁੱਕਦੇ।
ਤੇ ਏਦਾਂ ਹੋਣਾ ਚਾਹੀਦਾ।
ਹਾਂਜੀ, ਮੈਂ ਭਾਜੀ ਆਪਣੇ ਜੀ ਤਰਨ ਤਾਰਨ ਜ਼ਿਲ੍ਹੇ ਦੀਆਂ ਚਾਰ ਸੀਟਾਂ ਜੀ ਐਮ ਐਲ ਏ ਕਾਫੀ ਨੇੜਿਓ ਜੁੜਿਆ ਨਾਲ ਉਹਨਾਂ ਦੇ ਸਾਰੇ ਕੈਂਡੀਡੇਟ ਵੀ ਆਪਣੇ ਸੱਜਣ ਮਿੱਤਰ ਆ, ਤੇ ਆਪਣਾ ਪਰਿਵਾਰ ਜਿਹੜੇ ਵੱਡੇ ਬ੍ਰਦਰ ਵੀ ਫੁੱਲੀ ਇਨਵੋਲਵ ਆ ਚਾਰੇ ਸੀਟਾਂ ਦੇ, ਤੇ ਉਹਨਾਂ ਦੀ ਜਿਹੜੀ ਆ ਗਰਾਊਂਡ ਰਿਐਲਿਟੀ ਉਹ ਸ਼ੇਅਰ ਕਰਦਾ।
ਜੀ ਜੀ ਬਿਲਕੁਲ।
ਉੱਥੇ ਹੁਣ ਭਾਜੀ ਨੰਬਰ ਤੀਜੇ ਤੇ ਅਕਾਲੀ ਦਲ ਆ।
ਖਡੂਰ
ਸਾਹਿਬ ਪੱਟੀ ਖੇਮ ਕਰਨ ਤੇ ਇੱਕ ਤਰਨ ਤਾਰਨ ਆਪ, ਤੇ ਮੇਰਾ ਪਿੰਡ ਵੈਸੇ ਖਡੂਰ ਸਾਹਿਬ ਦੇ ਵਿੱਚ, ਮੇਰਾ ਪਿੰਡ ਖਡੂਰ ਸਾਹਿਬ ਚ ਆਉਂਦਾ। ਤੇ ਉੱਥੇ ਤਿੰਨ ਕੈਂਡੀਡੇਟ ਜਿਹੜੇ ਆ, ਪਹਿਲੇ ਦੋ ਜਿਹੜੇ ਆਪਣੇ ਮੰਨੇ ਜਾਂਦੇ ਜਿੱਦਾਂ ਬ੍ਰਹਮਪੁਰਾ ਸਾਹਿਬ ਆਪਣਾ ਜਿਮਨੀ ਚੋਣ ਚ ਬ੍ਰਹਮਪੁਰਾ ਸਾਹਿਬ ਨੇ ਆਪਣਾ ਆਇਆ ਤੇ ਭਣੇਵਾਂ ਦੇ ਵੈਸੇ ਮੁੰਡਾ ਬਣਾਇਆ ਅਰਵਿੰਦ ਬ੍ਰਹਮਪੁਰਾ, ਉਹ ਜਿੱਤੇ ਸੀ, ਹੁਣ ਵੀ ਅਕਾਲੀ ਦਲ ਵੱਲੋਂ ਉਹੀ ਆ। ਹਾਂਜੀ, ਤੇ ਰਮਨਦੀਪ ਟਿੱਕੀ ਜਿਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ ਸੀ ਕਾਂਗਰਸ ਤੋਂ ਪਹਿਲਾਂ, ਜਿੱਤੇ ਸੀ ਗਏ ਸਾਡੇ ਹਲਕੇ ਤੋਂ, ਪਹਿਲੀ ਵਾਰ ਬ੍ਰਹਮਪੁਰਾ ਸਾਹਿਬ ਰਹੇ ਸੀ 2000 ਵੋਟ ਤੇ, ਟਿੱਕੀ ਜਿੱਤੇ ਸੀ ਪਿਛਲੀ ਵਾਰ। ਤੇ ਐਤਕੀ ਆਮ ਆਦਮੀ ਪਾਰਟੀ ਵੱਲੋਂ ਭੁਪਿੰਦਰ ਸਿੰਘ ਬਿੱਟੂ ਨੂੰ ਟਿਕਟ ਮਿਲੀ ਆ, ਥੋੜੀ ਜਿਹੀ ਕੰਟਰੋਵਰਸੀ ਹੋਈ ਪਰ ਹੁਣ ਸਾਰਾ ਕੁਝ ਸੈਟਅਪ ਹੋ ਗਿਆ। ਇਹਨਾਂ ਨੇ ਵੀ ਜਿਮਨੀ ਚੋਣ ਵਿੱਚ ਹਿੱਸਾ ਲਿਆ ਸੀ, 18,000 ਵੋਟ ਲਈ ਸੀ ਉਹਨਾਂ ਨੇ। ਤੇ ਅੱਜ ਦੀ ਡੇਟ ਦੇ ਵਿੱਚ ਜਿਹੜਾ ਖਡੂਰ ਸਾਹਿਬ ਦਾ ਮੁਕਾਬਲਾ ਸੀ, ਪਹਿਲੇ ਖਸਮਾ ਮੁਕਾਬਲਾ ਸਿੱਕੀ ਤੇ ਆਮ ਆਦਮੀ ਪਾਰਟੀ, ਜਾਣੀ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਆ, ਤੇ ਅਕਾਲੀ ਤੇ ਤੀਜੇ ਨੰਬਰ ਤੇ ਆ। ਤੇ ਹੁਣ ਹਾਂਜੀ ਹੁਣ ਉੱਥੇ ਇਹ ਹੋ ਰਿਹਾ ਜਿੱਦਾਂ ਪੱਟੀ ਦੇ ਵਿੱਚ ਵੀ ਇਸੇ ਤਰ੍ਹਾਂ ਆ, ਤੇ ਖੇਮ ਕਰਨ ਨੂੰ ਮੈਂ ਕਹਿਣੀ ਚਾਹੀਦੀ ਨੀ ਪਰ ਮੈਂ ਕਹੂੰਗਾ ਕਿ ਆਮ ਆਦਮੀ ਪਾਰਟੀ ਅਸੀਂ ਮੁਕਾਬਲੇ ਤੋਂ ਬਾਹਰ ਆ ਜੀ ਖੇਮ ਕਰਨ ਚ। ਉਸ ਮੁਕਾਬਲਾ ਕਾਂਗਰਸ ਪਹਿਲਾ, ਹਾਂਜੀ ਕਾਂਗਰਸ ਪਹਿਲੇ ਨੰਬਰ ਤੇ, ਦੂਜੇ ਤੇ ਵਿਰਸਾ ਬਟੋਆ।
ਕਾਂਗਰਸ ਦਾ ਕੌਣ ਉੱਥੇ?
ਤਰਨ ਤਾਰਨ ਕਰ ਉੱਥੇ ਸੁਖਪਾਲ ਸਿੰਘ ਭੁੱਲਰ ਜੀ, ਜਿਹੜੇ ਗੁਰਚੇਤ ਭੁੱਲਰ ਦਾ ਬੇਟਾ ਆ, ਯਾਨੀ ਕਿ ਪਿਓ ਪੁੱਤਰ ਪਤਾ ਹੀ ਇਹਨਾਂ ਦੇ ਪਰਿਵਾਰ ਦਾ, ਪਰਿਵਾਰ ਹੀ ਚੱਲ ਜਾਂਦੇ ਆ। ਤੇ ਤਰਨ ਤਾਰਨ ਦੇ ਵਿੱਚੋਂ ਜਿਹੜਾ ਹਾਂਜੀ ਤਰਨ ਤਾਰਨ ਦੇ ਵਿੱਚ ਜਿਹੜਾ ਮੁਕਾਬਲਾ ਕਰਤਾਰ ਸਿੰਘ ਭਲਵਾਨ ਸੁਰ ਸਿੰਘ ਆਮ ਆਦਮੀ ਪਾਰਟੀ, ਤੇ ਡਾਕਟਰ ਧਰਮਵੀਰ ਅਗਨੀਹੋਤਰੀ ਕਾਂਗਰਸ, ਤੇ ਤੀਜੇ ਤੇ ਹਰਮੀਤ ਸੰਧੂ ਅਕਾਲੀ ਦਲ।
ਅੱਛਾ।
ਤੇ ਹੁਣ ਹੁਣ ਜਿਹੜੀ ਅਸਲੀ ਗੱਲ ਜਿਹੜੀ ਮੈਂ ਕਰ, ਹਾਂਜੀ ਹੁਣ ਆਈ ਪੱਟੀ, ਪੱਟੀ ਦੇ ਵਿੱਚ ਆਪਣੇ ਰਣਜੀਤ ਸਿੰਘ ਚੀਮਾ ਤੇ ਹਰਮਿੰਦਰ ਸਿੰਘ ਗਿੱਲ ਕਾਂਗਰਸ, ਇਹਨਾਂ ਦਾ ਮੁਕਾਬਲਾ ਪੂਰਾ ਫਸਮਾ, ਤੇ ਆਦੇਸ਼ ਪ੍ਰਤਾਪ ਸਿੰਘ ਕੈਰੋ ਜਿਹੜੇ ਬਾਦਲ ਸਾਹਿਬ ਦੇ ਜਵਾਈ ਆ, ਤੇ ਉਹ ਉਹ ਪੱਟੀ ਹਲਕੇ ਦੇ ਵਿੱਚ। ਖਾਸ ਇਹ ਹੈਗਾ ਭਾਈ ਦੋ ਪਿੰਡ ਆ, ਇੱਕ ਤੇ ਆਪਣੇ ਹਰੂਪ ਸੰਧੂ ਦਾ ਪਿੰਡ ਸਰਿਆਲੀ, ਤੇ ਇੱਕ ਸਭਰਾਵੀ, ਸਭਰਾਵੀ ਜਿੱਥੇ ਥੋੜੇ ਦਿਨ ਪਹਿਲਾਂ ਭਗਵੰਤ ਮਾਨ ਸਾਹਿਬ ਦੀ ਰੈਲੀ ਹੋਈ। ਇਹ ਦੋ ਪਿੰਡ ਜਿਹੜੇ ਆ ਇਲੈਕਸ਼ਨ ਦਾ ਜਿਹੜਾ ਪਲੜਾ ਜਿਹੜੇ ਆ ਬਦਲ ਦਿੰਦੇ ਆ, ਦੋ ਦੀ ਵੋਟ ਅਰਾਊਂਡ 16-17 ਹਜ਼ਾਰ ਇੱਕ ਪਿੰਡ ਦੀ ਵੋਟ ਆਈ, ਸਭਰਾ ਤੇ ਸਰਿਆਲੀ। ਤੇ ਹੁਣ ਇੱਥੇ ਕੀ ਹੋ ਰਿਹਾ, ਖਾਸ ਕਰਕੇ ਪੱਟੀ ਦੇ ਤਕਰੀਬਨ ਸਾਰੀਆਂ ਸੀਟਾਂ ਤੇ, ਇਕੱਲੀ ਪੱਟੀ ਤੇ ਨਹੀਂ ਕਹੂੰਗਾ, ਜਿਹੜੀਆਂ ਚਾਰ ਸੀਟਾਂ ਤਰਨ ਤਾਰਨ ਦੀਆਂ, ਇੱਥੇ ਅਕਾਲੀ ਦਲ ਨੂੰ ਜਦੋਂ ਖੁਦ ਦਿਖਾਈ ਦਿਆ ਚਿੱਟਾ ਸਾਫ਼ ਹੋ ਗਿਆ ਕਿ ਅਸੀਂ ਹਾਰ ਰਹੇ ਹਾਂ, ਤੇ ਇਹਨਾਂ ਦੇ ਜਿੰਨੇ ਵੀ ਏਰੀਏ ਦੇ ਆਪਣੇ ਧਨਾੜ ਜਾਂ ਕੋਈ ਚੇਅਰਮੈਨ ਆ, ਜਿੰਨੇ ਵੀ ਸਪੋਰਟਰ ਅਕਾਲੀ ਦਲ ਦੇ, ਉਹਨਾਂ ਨੂੰ ਇਹ ਹਦਾਇਤਾਂ ਵਾ, ਸਖ਼ਤ ਹਦਾਇਤਾਂ ਵਾ ਕਿ ਕਾਂਗਰਸ ਦੀ ਸਪੋਰਟ ਕਰ ਦੋ ਤਕੜੇ ਹੋ ਕੇ, ਤੇ ਜਿਹੜੀਆਂ ਆਮ ਆਦਮੀ ਨੂੰ ਜਿਹੜਾ ਹਰਾ ਸਕੇ, ਤੇ ਜਿਹੜੀ ਕਾਂਗਰਸ ਜਿੱਤ ਜੀ,
ਕਿਉਂਕਿ
ਹਾਂਜੀ
ਇਹ ਪਾਲਿਸੀ ਹੁੰਦੀ ਆ ਵੀ ਜਦੋਂ ਆਪਦੇ ਹੱਥ ਨਹੀਂ ਲੱਗਦਾ ਤਾਂ ਉਦੋਂ ਫਿਰ ਦੂਜੇ ਨੂੰ ਜਿਤਾ ਦਿਓ।
ਹਾਂਜੀ, ਕਿਉਂਕਿ ਸਾਡੇ ਲਈ ਜਿਹੜੇ ਮਾਝੀ ਦੀਆਂ ਸੀਟਾਂ ਨੇ ਭਾਜੀ, ਇਹ ਥੋੜਾ ਜਿਹਾ ਚਲੋ ਆਮ ਆਦਮੀ ਪਾਰਟੀ ਵੱਲੋਂ ਵੀ ਨਾ ਗਲਤੀ ਹੋਈ ਵੀ ਸੀਟਾਂ ਜਿਹੜੇ ਟਿਕਟਾਂ ਇੱਕ ਦੋ ਕੈਂਡੀਡੇਟ ਚਲੋ ਨਵੇਂ ਹਨਾ ਲੈ ਜਾਂਦੇ, ਤੇ ਜੇ ਤਾਂ ਪਹਿਲੇ ਜਿਹੜੇ ਮੁੰਡੇ ਲੱਗੇ ਰਹਿਣ ਦਿੰਦੇ ਫਿਰ ਕੋਈ ਪਰਵਾਹ ਨੀ, ਫਿਰ ਤਾਂ ਮਾਲ ਵਿਆਂਗੂ ਇੱਕ ਪਾਸੜ ਸੀਗਾ। ਤੇ ਹੁਣ ਇਹ ਆਵਾ ਕਿ ਹੁਣ ਇੱਥੇ ਬਹੁਤ ਨਾ ਘੱਟ ਮਾਰਜਨ ਤੇ ਆ ਸੀਟ ਜਿੱਤਦੇ ਆ, ਕੋਈ ਜਿਹੜੀ ਵੀ ਪਾਰਟੀ ਜਿੱਤਦੀ ਹੈ ਬਹੁਤ ਘੱਟ ਮਾਰਜਨ ਤੇ ਜਿੱਤੂਗੀ, ਇਹ ਨੀ ਆ ਕੋਈ ਵੀ 20,000 30,000 40,000 ਜਿੱਤੂ, ਏਦਾਂ ਨੀ ਹੋਊਗਾ। ਤੇ ਇੱਥੇ ਆਪਣੀ ਤਿਕੜਮਬਾਜੀ ਆ, ਮਤਲਬ ਨੋ ਡਾਊਟ ਕਿ ਇਹਨਾਂ ਦੀ ਤਿਕੜਮਬਾਜੀ ਜਿਹੜੀ ਆ ਚੱਲ ਸਕਦੀ ਆ, ਜਿਹੜੀ ਏਦਾਂ ਕਿ ਕਿਉਂਕਿ ਮਾਰਜਨ ਘੱਟ ਆ। ਹਾਂਜੀ, ਗਰਾਊਂਡ ਰਿਐਲਿਟੀ ਜਿਹੜੀ ਮਾਝੇ ਦੀ ਇਹ ਆ ਜੀ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੁਣ
ਬਹੁਤ ਵਧੀਆ ਤੁਸੀਂ ਅਨਾਲਾਈਜ਼ ਕੀਤਾ।
ਹਾਂਜੀ, ਤੇ ਬਾਕੀ ਲੋਕ ਜਿਹੜੇ ਕੁਝ ਜਿਹੜੇ ਨਿਊਟਰਲ ਕਿਸੇ ਬੰਨੇ ਨਹੀਂ ਆ, ਬਾਕੀ ਮਜੀਠੇ ਹਲਕੇ ਵਿੱਚ ਆਪਣੇ ਜਿਹੜੇ ਕਾਫੀ ਕਲੋਜ਼ ਬੰਦੇ ਆ ਉਹਨਾਂ ਦੀ ਡਿਊਟੀ ਲੱਗੀ ਆ ਪ੍ਰਚਾਰ ਦੀ ਆਮ ਆਦਮੀ ਪਾਰਟੀ ਵੱਲੋਂ। ਤੇ ਉੱਥੇ ਉਹਨਾਂ ਲੋਕਾਂ ਦਾ ਇਹ ਕਹਿਣਾ ਕਿ ਭਾਜੀ ਸਾਡੇ ਵੱਲ ਆਓ ਨਾ, ਨਾਲ ਤੁਰਨਾ ਵੀ ਨੀ ਆ, ਵੋਟ ਪਾ ਦਾਂਗੇ। ਤੇ ਡਰ
ਡੋਲੂ ਵੋਟ ਹੁੰਦੀ ਆ
ਸਹਿਮ ਉਹ ਏਰੀਏ ਦੇ ਵਿੱਚ। ਹਾਂਜੀ, ਸਹਿਮ ਡਰ ਆ ਉਹਨਾਂ ਦਾ, ਉਹ ਕਹਿੰਦੇ ਵੀ ਰੱਬ ਨਾ ਕਰੇ ਜੇ ਕਿਤੇ ਫੇਰ ਇਹ ਆ ਜਾਂਦਾ ਤੇ ਸਾਡਾ ਜਿਹੜਾ ਆ ਇੱਥੇ ਜੀਣਾ ਔਖਾ ਹੋਜੂਗਾ, ਤੇ ਅਸੀਂ ਵਿਗਾੜਨਾ ਨੀ ਚਾਹੁੰਦੇ, ਅਸੀਂ ਸਾਹਮਣੇ ਨੀ ਆਉਣਾ, ਵੋਟ ਪਾ ਦਾਂਗੇ, ਵੋਟ ਝਾੜੂ ਨੂੰ ਪੈ ਜੂਗੀ। ਤੇ ਇਹ ਇਸ ਕਰਕੇ ਜਿਹੜਾ ਸਰਵੇ ਸੁਰਵੇ ਆ ਜੀ, ਇਹ ਕੁਛ ਪਤਾ ਨੀ ਲੱਗਣਾ ਕੀ ਬਣਦਾ ਆ, ਇਹ ਤਾਂ ਬਸ 11 ਮਾਰਚ ਨੂੰ ਪਤਾ ਲੱਗਣਾ ਜੀ।
ਚਲੋ ਜੀ, ਦੇਖਦੇ ਆ 11 ਮਾਰਚ ਨੂੰ ਕੀ ਭਾਣਾ ਵਾਪਰਦਾ, ਸੁਖ ਸ਼ਾਂਤੀ ਰਹੇ ਤੇ ਸੁਖ ਸ਼ਾਂਤੀ ਨਾਲ ਇੱਕ ਵਧੀਆ ਲੋਕ ਅੱਗੇ ਆਉਣ, ਆਪਾਂ ਤਾਂ ਦੁਆ ਅਰਦਾਸ ਕਰ ਸਕਦੇ ਹਾਂ, ਇਹ ਤਾਂ ਆਪਣੇ ਪੱਲੇ ਹੈਗੀ ਨਾ ਗੱਲ। ਸੋ ਬਹੁਤ ਮਿਹਰਬਾਨੀ ਔਲਖ ਸਾਹਿਬ, ਤੁਸੀਂ ਜੁੜੇ ਤੇ ਆਪਣੀ।
ਬਾਕੀ ਆਉਣ ਵਾਲੇ ਦਿਨਾਂ ਚ ਭਾਜੀ ਜੇ ਆਪਣਾ ਚਾਹੋ ਆਪਣੇ ਕਿਸੇ ਵੀ ਕੈਂਡੀਡੇਟ ਨੂੰ ਆਪਾਂ ਤੜਕੇ ਅਠਾਲਾਂਗੇ, ਜੇ ਕੋਈ ਕਰਨੀ ਹੋਵੇ ਗੱਲਬਾਤ।
ਬਿਲਕੁਲ ਜੀ ਬਿਲਕੁਲ, ਕੋਈ ਚੱਕਰ ਨੀ। ਦੇਖੋ, ਹਰਮਨ ਰੇਡੀਓ ਦੇ ਦਰਵਾਜੇ ਸਦਾ ਸਾਰਿਆਂ ਲਈ ਖੁੱਲੇ ਆ, ਤੇ ਤੁਸੀਂ ਜਦੋਂ ਵੀ ਕੋਈ ਵੀ ਬੰਦਾ ਲਾਈਨ ਅਪ ਕਰਨਾ ਤੇ ਕਿਸੇ ਵੀ ਪ੍ਰੋਗਰਾਮ ਚ ਕਰਨਾ ਤਾਂ ਜੀ ਸਦਕੇ ਆ ਜੀ, ਜਦੋਂ ਮਰਜ਼ੀ ਤੁਸੀਂ ਕਰਿਓ। ਅਸੀਂ ਤਾਂ ਸਿਰਫ ਉਹਨਾਂ ਕੰਨੀ ਵੀ ਪ੍ਰੋਬਲਮ ਆ, ਤੜਕੇ ਉੱਠਣ ਦੀ ਸਾਨੂੰ ਤਾਂ ਪ੍ਰੋਬਲਮ ਹੀ ਹੈ ਨੀ, ਆਪਾਂ ਤਾਂ ਰੈਡੀ ਆ, ਜਦੋਂ ਮਰਜ਼ੀ ਗੱਲ ਕਰੋ।
ਹਾਂਜੀ, ਤੇ ਠੀਕ ਆ ਭਾਈ, ਬਾਕੀ ਆਪਣੇ ਬਾਕੀ ਵੀਰਾਂ ਦੀਆਂ ਸੁਣਦੇ ਆ ਕਿਹੜੇ ਕਿਹੜੇ ਏਰੀਏ ਤੋਂ ਆਪਾਂ ਆਪਣੇ
ਜੀ ਜੀ
ਦਾ ਪਤਾ ਹੈਗਾ ਉਹਨਾਂ ਦੱਸਦਾ ਜੀ।
ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਔਲਖ ਸਾਹਿਬ, ਬਹੁਤ ਮਿਹਰਬਾਨੀ। ਸੋ ਕੁਲਦੀਪ ਸਿੰਘ ਔਲਖ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਖੁਦ ਖੰਡੂਰ ਸਾਹਿਬ ਹਲਕੇ ਨਾਲ ਸੰਬੰਧ ਰੱਖਦੇ ਆ, ਪਰ ਉਹਨਾਂ ਨੇ ਅੰਮ੍ਰਿਤਸਰ ਦੀਆਂ ਚਾਰੇ ਸੀਟਾਂ ਦੇ ਨੇੜੇ ਤੋਂ ਨਿਗਾਹ ਰੱਖੀ, ਤਰਨ ਤਾਰਨ ਦੀਆਂ ਚਾਰੇ ਸੀਟਾਂ ਦੇ ਨੇੜੇ ਤੋਂ ਨਿਗਾਹ ਰੱਖੀ ਹੋਈ ਆ, ਤੇ ਉਹਨਾਂ ਨੇ ਬੜੀ ਬਰੀਫ ਦੇ ਵਿੱਚ ਤੇ ਵਧੀਆ ਜਾਣਕਾਰੀ ਦਿੱਤੀ ਆ। ਇਹੋ ਜਿਹੀ ਜਾਣਕਾਰੀ ਸਾਨੂੰ ਚਾਹੀਦੀ, ਜ਼ਮੀਨੀ ਸਚਾਈ, ਤਾਂ ਕਿ ਸਿੱਧੀ ਤੁਹਾਡੇ ਮੂੰਹੋਂ, ਮੀਡੀਆ ਜਿਹੜੀਆਂ ਸੁਣਾਈ ਜਾਂਦਾ ਆਪਦੇ ਮੂੰਹੋਂ ਉਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਪਰ ਜਿਹੜਾ ਲੋਕਲ ਬੰਦਾ ਆਪਦੇ ਹਲਕੇ ਦੀ ਗੱਲ ਸੁਣਾਉਂਦਾ ਉਹ ਯਕੀਨ ਕਰਨ ਜਾਇਜ਼ ਹੁੰਦੀ ਆ। ਗਿਆਨ ਸਿੰਘ ਕੰਗ ਜੁੜ ਚੁੱਕਿਆ ਜੀ ਬ੍ਰਿਜਬੰਦ ਤੋਂ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਪਹਿਲੀ ਗੱਲ ਤਾਂ ਜਿਹੜਾ ਤੁਸੀਂ ਲੇਖ ਲਿਖਿਆ ਬਹੁਤ ਮੈਨੂੰ ਬੜਾ ਪਸੰਦ ਆਇਆ, ਮੁਬਾਰਕਬਾਦ ਇਸ ਗੱਲ ਦੀ। ਪਰ ਇੱਕ ਮੈਨੂੰ ਗੱਲ ਨੀ ਸਮਝ ਆਈ, ਤੇ ਅਸੀਂ 9ਵੀਂ 10ਵੀਂ ਤੋਂ ਪੜ੍ਹ ਰਹੇ ਆਏ ਆ, ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਇੱਕ ਮੁਹਾਵਰਾ ਹੈ, ਜੰਗ ਔਰ ਪਿਆਰ ਚ ਸਭ ਕੁਝ ਜਾਇਜ਼ ਆ। ਇਹ ਅਸੀਂ ਪੋਲੀਟਿਕਸ ਕਿੱਥੋਂ ਲਾ ਲਈ?
ਹੁਣ ਜੰਗ ਕਹਿੰਦੇ ਆ ਨਾ ਜੀ,
ਇਹ ਜੰਗ ਕਾਹਦੀ ਆ? ਇਹ ਜੰਗ ਤਾਂ ਹੁੰਦੀ ਵਾਰ ਜਿਹੜੀ ਆ, ਉਹ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਨਾਟ ਇਨ ਜੰਗ, ਨਾਟ ਇਨ ਫਾਈਟ।
ਜੀ ਜੀ, ਨਾਟ ਇਨ ਸਿਆਸਤ, ਪੋਲੀਟਿਕਸ, ਨਾਟ ਇਨ ਪੋਲੀਟਿਕਸ।
ਅਸੀਂ ਪੰਜਾਬੀ ਦੇ ਅੱਖਰ ਵਰਤ ਵਰਤ ਕੇ ਜਿਹੜੇ ਪੰਜਾਬੀ ਗਾਣੇ ਸੀ ਉਹਨਾਂ ਦਾ ਸੱਤਿਆਨਾਸ਼ ਅਸੀਂ ਕਰ ਦਿੱਤਾ। ਅਸੀਂ ਹੁਣ ਆ ਜਿਹੜੇ, ਮੈਂ ਹੈਰਾਨ ਹੋ ਗਿਆ ਵੀ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ।
ਜੀ 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 ਜੀ, ਬਿਲਕੁਲ। ਇਹ ਤੁਸੀਂ ਜਦੋਂ ਆਰਟੀਕਲ ਪੜੋਗੇ ਨਾ, ਉਹ ਸੁਣਨ ਚ ਕੇ ਫਰਕਾ, ਉਸ ਚ ਇਹੀ ਕਟਾਕਸ਼ ਕਸਿਆ ਗਿਆ ਵੀ ਅਸੀਂ ਜਿਹੜੇ ਸ਼ਬਦਾਂ ਦਾ ਜੋੜ ਮੇਲ ਹੀ ਬਦਲਤਾ ਆਪਦੇ ਲੋੜ ਮੁਤਾਬਕ। ਜਦੋਂ ਕੋਈ ਸਿਆਸੀ ਬੰਦਾ ਸਿਆਸਤ ਚਾਲ ਚੱਲਦਾ ਤੇ ਉਹ ਜਦੋਂ ਫੜਿਆ ਜਾਂਦਾ ਨਾ, ਫਿਰ ਉਹ ਇਹ ਗੱਲ ਕਹਿੰਦਾ ਸਿਆਸਤ ਚ ਜਾਇਜ਼ ਆ ਜੀ ਸਭ ਕੁਛ, ਕਿਉਂਕਿ ਇਹ ਤਾਂ ਕਹਾਵਤਾਂ, ਉਹ ਕਹਾਵਤਾਂ ਦਾ ਨਾਂ ਮੁਰਮੁੱਖ ਹੀ ਬਦਲਤਾ ਉਹਨਾਂ ਨੇ। ਇਹੀ ਚੀਜ਼ ਹੀ ਇਸ ਆਰਟੀਕਲ ਦੇ ਵਿੱਚ ਸ਼ਬਦਾਂ ਦੇ ਜੋੜ ਤੋੜ ਨੂੰ ਹੀ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਅਸੀਂ ਸ਼ਬਦਾਂ ਨੂੰ ਸਹੀ ਥਾਂ ਤੇ ਨਹੀਂ ਵਰਤਦੇ।
ਦੁਬਾਰਾ ਸੁਣੂਗਾ ਜੀ ਮੈਂ। ਬਾਕੀ ਬੰਗਿਆਂ ਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ, ਸਾਰਿਆਂ ਨੂੰ ਦੱਸਣਾ ਚਾਹੁੰਦਾ, ਸ਼ਾਇਦ ਬਹੁਤ ਸਾਰੇ ਬੰਦੇ ਬੰਗਿਆਂ ਦੇ ਹੈਗੇ ਇੱਥੇ ਬੰਗਿਆਂ ਇਲਾਕੇ ਦੇ, ਵੀ ਜਿਹੜਾ ਅਕਾਲੀਆਂ ਦਾ ਉਮੀਦਵਾਰ ਆ ਡਾਕਟਰ, ਇੱਕ ਕਾਂਗਰਸ ਦੋ ਫਾੜ ਹੋ ਗਈ ਆ, ਇੱਕ ਕੈਂਦ ਨੂੰ ਖੜਾ ਕੀਤਾ ਟਿਕਟ ਦੇ ਕੇ ਕਾਂਗਰਸ ਪਾਰਟੀ ਨੇ, ਦੂਜੇ ਪਾਸੇ ਚੌਧਰੀ ਖੜਾ ਜੱਟ ਲੜਾਉਣ ਦਾ ਮੁੰਡਾ। ਇਹ ਹੁਣ ਤਿੰਨ ਜਣਿਆਂ ਦਾ ਮੁਕਾਬਲਾ, ਬਾਕੀ ਤਾਂ ਮੇਰਾ ਖਿਆਲ ਨੀ, ਉਹ ਜਿਹੜੀ ਲੜਕੀ ਖੜੀ ਆਮ ਆਦਮੀ ਪਾਰਟੀ ਦੀ, ਉਹ ਤਾਂ ਬਹੁਤੀ ਫੇਮਸ ਤਾਂ ਹੈ ਨੀ ਕੁੜੀ ਉਹ ਵਿਚਾਰੀ।
ਆਮ ਆਦਮੀ ਪਾਰਟੀ ਦੇ ਬੰਦੇ ਫੇਮਸ ਤਾਂ ਹਲੇ ਹੋ ਨਹੀਂ ਨਾ ਸਕਦੇ, ਉਹਨਾਂ ਦਾ ਤਾਂ ਪਹਿਲਾ ਹੱਲਾ ਤੇ, ਪਰ ਦੇਖਦੇ ਆ ਉਹ ਕਈ ਵਾਰੀ ਪਾਰਟ ਜੇ ਹੁਣ ਦਿੱਲੀ ਦੇ ਵਿੱਚ ਵੀ ਫੇਮਸ ਵੱਟਣ ਨੂੰ ਨਾ ਵੋਟ ਪਈ ਸੀ, ਵੋਟ ਤਾਂ ਪਾਰਟੀ ਨੂੰ ਪਈ ਸੀ, ਹੁਣ ਉਸ ਕਰਕੇ ਆਪਾਂ ਇਸ ਪੈਮਾਨੇ ਨਾਲ ਕਿਸੇ ਪਾਰਟੀ ਨੂੰ ਬਾਹਰ ਨਹੀਂ ਕਰ ਸਕਦੇ, ਪਰ ਫਿਰ ਵੀ ਦੇਖਦੇ ਆ ਕੀ ਬਣਦਾ। ਪਰ ਤੁਹਾਡਾ ਕੀ ਸਮੀਕਰਨਾ ਵੀ ਕਿਹੜੇ ਬੰਦੇ ਦਾ ਝੁਕਾ, ਕਿਹਦੇ ਕਿੰਨੀਆਂ ਵੋਟਰਾਂ ਦਾ ਝੁਕਾ?
ਤਿੰਨਾ ਬੰਦਿਆਂ ਦਾ ਵਿੱਚ ਕੋਈ ਵੀ ਹੋ ਸਕਦਾ, ਅਕਾਲੀ ਵੀ ਹੋ ਸਕਦੇ ਆ, ਕਾਂਗਰਸ ਵੀ ਹੋ ਸਕਦੀ ਆ, ਉਹ ਜਿਹੜਾ ਇੰਡੀਪੈਂਡੈਂਟ ਆ ਚੌਧਰੀ ਸੂੰਡ ਵਾਲਾ ਉਹ ਵੀ ਹੋ ਸਕਦਾ, ਕਿਉਂਕਿ ਉਹਦਾ ਵੀ ਉਹਨਾਂ ਦਾ ਵੀ ਕਾਫੀ ਇਲਾਕੇ ਦੇ ਵਿੱਚ ਨਾਂ ਹੈਗਾ। ਐਨੀਬਾਡੀ ਕੈਨ ਵਿਨ, ਕੋਈ ਵੀ ਜਿੱਤ ਸਕਦਾ,
ਓਕੇ,
ਮੁਕਾਬਲਾ ਬੜਾ ਕਰੜਾ ਹੋਊਗਾ ਇਹ। ਹਾਂਜੀ, ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ,
ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ, ਬਹੁਤ ਮਿਹਰਬਾਨੀ। ਸੋ ਗਿਆਨ ਸਿੰਘ ਕੰਗ ਜੁੜੇ ਹੋਏ ਸਨ ਸਾਡੇ ਨਾਲ ਬ੍ਰਿਸਬਨ ਤੋਂ, ਤੇ ਉਹਨਾਂ ਨੇ ਆਪਣੇ ਹਲਕੇ ਦਾ ਵੀ ਦੱਸਿਆ, ਤੇ ਉਹਨਾਂ ਨੇ ਵਾਕਈ ਉਹ ਸ਼ਬਦਾਂ ਦਾ ਜੋੜ ਤੋੜ ਦੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਸੀ ਉਹਨਾਂ ਨੇ ਉਸ ਗੱਲ ਨੂੰ ਚੱਕਿਆ। ਤੇ ਇੱਧਰ ਸਾਡੇ ਨਾਲ ਤਰਸੇ ਜਿਹੜੇ ਅਗਲੇ ਕਾਲਰ ਜੁੜੇ ਆ ਜੀ, ਕਾਲਰ ਨੀ ਹਜੇ ਜੁੜੇ, ਇੱਕ ਮਿੰਟ, ਇੱਧਰ ਸਾਡੇ ਨਾਲ ਈਮੇਲ ਮੈਸੇਜ ਬਹੁਤ ਆ ਰਹੇ ਆ, ਮੈਂ ਮੈਸੇਜ ਨਾਲ ਦੀ ਨਾਲ ਲੈਂਦਾ ਜਾਵਾਂ। ਬਰਿੰਦਰ ਚੀਮਾ ਜੁੜੇ ਆ ਜੀ, ਕਹਿੰਦੇ ਬਹੁਤ ਭਾਜੀ ਸਤਿ ਸ੍ਰੀ ਅਕਾਲ, ਬਹੁਤ ਗ੍ਰੇਟ ਜੋਬ ਆ ਬਾਈ ਜੀ। ਸੋ ਬਹੁਤ ਮਿਹਰਬਾਨੀ ਜੀ ਚੀਮਾ ਸਾਹਿਬ, ਤੁਸੀਂ ਵੀ ਪਸੰਦ ਕੀਤਾ। ਇੰਦਰਜੀਤ ਦੁਬਲੀ ਕੇਸ ਤੋਂ ਜੁੜੇ ਆ, ਕਹਿੰਦੇ ਜੀ ਵਾਹ ਬਰਾੜ ਸਾਹਿਬ ਜੀ, ਜੜਤੇ ਕੋਕੇ, ਸੋ ਕੋਕੇ ਜੜਤੇ ਆ ਜੀ ਕਹਿੰਦੇ। ਤੇ ਪਰਮਜੀਤ ਸਿੰਘ ਧਾਲੀਵਾਲ ਫਿਰ ਜੁੜੇ ਆ ਸਾਡੇ ਨਾਲ, ਤੇ ਉਹ ਕਹਿੰਦੇ ਬਰਾੜ ਸਾਹਿਬ ਬਹੁਤ ਵਧੀਆ ਆਰਟੀਕਲ ਸੀ, ਸਭ ਸੱਚਾਈਆਂ ਸਨ। ਬਿਲਕੁਲ ਜੀ, ਬਹੁਤ ਮਿਹਰਬਾਨੀ ਜੀ ਤੁਹਾਡੀ। ਤੇ ਦਲਜੀਤ ਸਿੰਘ ਮਹਿਤਾ ਚੌਕ ਹੋਰਾਂ ਨੇ ਆਵਾਜ਼ ਦਾ ਦੱਸਿਆ ਸੀ ਜੀ, ਆਵਾਜ਼ ਬਿਲਕੁਲ ਸਹੀ ਆ ਰਹੀ ਆ। ਅਜੇ ਪਾਲ ਬ੍ਰਿਸਬਨ ਤੋਂ ਜੁੜੇ ਸੀ, ਉਹਨਾਂ ਨੇ ਵੀ ਆਵਾਜ਼ ਦੱਸਿਆ ਸੀ ਵੀ ਸਹੀ ਆ ਰਹੀ ਆ ਜੀ। ਤੇ ਬਹੁਤ ਸਾਰੇ ਈਮੇਲ ਦੇ ਨਾਲ ਲੋਕ ਸੱਜਣ ਮਿੱਤਰ ਜੁੜੇ ਆ, ਪਰ ਕਾਲ ਆ ਗਈ ਪਹਿਲਾਂ ਅਜੇ ਪਾਲ ਦੀ, ਆਪਾਂ ਅਜੇ ਪਾਲ ਦੀ ਸੁਣਦੇ ਆ। ਹਾਂਜੀ ਦਿਨ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਕਪੂਲਾ ਜੀ, ਕੀ ਕਹਿਣਾ ਚਾਹੁੰਦੇ?
ਹਾਂਜੀ, ਆਰਟੀਕਲ ਬਹੁਤ ਵਧੀਆ ਲਿਖਿਆ ਤੁਸੀਂ, ਆਲਵੇਜ਼ ਹੀ ਵਧੀਆ ਲਿਖਦੇ ਹੋ, ਬਟ ਉਹ ਜਿਹੜਾ ਤੁਸੀਂ ਨਵਾਂ ਜਿੱਦਾਂ ਸ਼ੁਰੂ ਕੀਤਾ ਵੀ ਉਹਨਾਂ ਨੇ ਪੜ੍ਹ ਕੇ ਸੁਣਾਇਆ, ਉਹ ਵੀ ਵਧੀਆ ਚੀਜ਼ ਹੈ, ਵਧੀਆ ਮਤਲਬ ਗੱਲ ਹੈ। ਕਈ ਵਾਰੀ ਹੁੰਦਾ ਆਪਾਂ ਨਹੀਂ ਪੜ੍ਹ ਸਕਦੇ, ਤੇ ਇਹ ਸਹੀ ਆ, ਸਗੋਂ ਆਪਾਂ ਸੁਣ ਤਾਂ ਸਕਦੇ ਹਾਂ, ਮਤਲਬ ਵੀ ਕਾਫੀ ਸਰੋਤਿਆਂ ਨੂੰ ਇਸ ਚੀਜ਼ ਦਾ ਮੇਰੇ ਹਿਸਾਬ ਨਾਲ ਮਜ਼ਾ ਆਇਆ ਹੋਵੇਗਾ। ਹਾਂਜੀ, ਵਧੀਆ ਲੱਗਾ ਹੋਵੇਗਾ
ਜੀ। ਜੀ ਬਹੁਤ ਮਿਹਰਬਾਨੀ।
ਤੇ ਮੈਂ ਆਪਣਾ ਮਿੰਟ ਭਾਜੀ ਇੱਕ ਗੱਲ ਮੈਂ ਹੋਰ ਸੋਚਦਾ ਸੀ, ਜਿੱਦਾਂ ਆਪਾਂ ਅਕਸਰ ਹੀ ਮੀਡੀਆ 'ਚ ਗੱਲਾਂ ਚੱਲਦੀਆਂ ਨੇ, ਆਪਾਂ ਚਲੋ ਹੋਰ ਵੀ ਜਿੱਦਾਂ ਇੱਧਰ ਉੱਧਰੋਂ ਵੀ ਸੁਣਦੇ ਹਾਂ ਵੀ ਜਿਹੜੀ ਆਪਣੀ ਹੁਣ ਰਾਜਨੀਤੀ ਆ ਵੀ ਮੁੱਦਿਆਂ ਦੇ ਆਧਾਰਿਤ ਨਹੀਂ ਰਹਿ ਗਈ, ਤੇ ਖਾਸ ਕਰਕੇ ਜਦੋਂ ਚੋਣਾਂ ਦੇ ਨੇੜੇ ਜੇ ਆ ਗਏ ਹੁਣ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਹਿ ਲਓ ਜਾਂ ਕਹਿ ਲਓ ਕਿ ਉਹ ਮਤਲਬ ਕਮੈਂਟ ਕੱਸਣੇ ਕਟਾਕਸ਼ ਇੱਕ ਦੂਜੇ ਤੇ, ਹਨਾ, ਤੇ ਅਕਸਰ ਹੀ ਕਿਹਾ ਜਾਂਦਾ ਵੀ ਇਹ ਪਾਰਟੀਆਂ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਨਹੀਂ ਰਾਜਨੀਤੀ ਕਰ ਰਹੀਆਂ, ਵੋਟਾਂ ਵੀ ਚੋਣਾਂ ਨੀ ਲੜ ਰਹੀਆਂ, ਬਸ ਵੀ ਇੱਕ ਦੂਜੇ ਦੇ ਹੁਣ ਨਾਵਾਂ ਨੂੰ ਲੈ ਕੇ, ਤੇ ਆਪਾਂ ਜਿਹੜੇ ਵੋਟਰ ਹੈਗੇ ਆ ਜਿਹੜੇ ਲੋਕ ਹੈਗੇ ਆ ਆਪਾਂ ਵੀ ਤੇ ਗੱਲ ਓਦਾਂ ਹੀ ਕਰਦੇ ਨਾ ਤਕਰੀਬਨ ਲੋਕ ਜੀ, ਉਹ ਫਲਾਣਾ ਬੰਦਾ ਉੱਥੇ ਫੇਮਸ ਨੀਗਾ ਜਾਂ ਫਲਾਣਾ ਫੇਮਸ ਨੀਗਾ, ਇਹਨੂੰ ਵੋਟ ਨੀ ਪੈਣੀ, ਉਹਨੂੰ ਵੋਟ ਨੀ ਪੈਣੀ, ਜਿਹੜੇ ਵੋਟਰ ਆ ਉਹ ਵੀ ਤੇ ਮੁੱਦਿਆਂ ਨੂੰ ਤੇ ਮੁੱਖ ਰੱਖ ਕੇ ਵੋਟਿੰਗ ਮੇਰੇ ਖਿਆਲ ਚ ਕਰਦੇ ਨੀ, ਉਹਨਾਂ ਦੀ ਸੋਚ ਵੀ ਪਹਿਲੀ ਇਹੀ ਹੁੰਦੀ ਆ ਵੀ ਇੱਥੋਂ ਸਾਡੇ ਹਲਕੇ ਚੋਂ ਕੌਣ ਖੜਾ, ਅਜੇ ਪਾਲ ਹੈ ਜਾਂ ਮਿੰਟੂ ਹੈ ਜਾਂ ਕੋਈ ਹੋਰ ਵੀਰ ਖੜਾ, ਵੀ ਕਿਹੜਾ ਚਿਹਰਾ ਫੇਮਸ ਹੈ ਤੇ ਕਿਹੜਾ ਚਿਹਰਾ ਨਹੀਂ ਫੇਮਸ ਹੈ, ਨਾ ਆਫਟਰ ਆਲ ਤੇ ਇੱਦਾਂ ਸੋਚਿਆ ਜਾਂਦਾ।
ਬਿਲਕੁਲ ਅਜੇ ਪਾਲ, ਤੁਸੀਂ ਵਧੀਆ ਕਹੀ ਆ ਗੱਲ, ਪਰ ਗੱਲ ਤਾਂ ਇਹ ਆ ਗਈ ਜੀ, ਜਿਹੜਾ ਵੋਟਰ ਆ ਨਾ, ਜਿਹੜੀ ਅਸੀਂ ਕਹਿੰਦੇ ਆ ਵੀ ਜਾਗਰਤੀ, ਜਾਗਰਤੀ ਵੋਟਰ ਚ ਪਰਸੈਂਟੇਜ ਜਿਹੜੀ ਪੜ੍ਹੇ ਲਿਖਿਆਂ ਦੀ ਹੈਗੀ 20 ਕੁ, ਜਿਹੜੀ ਇੱਕ ਐਕਸਟ੍ਰੀਮ ਲੈਵਲ ਜਿਹੜਾ ਇਸ ਲੈਵਲ ਤੇ ਸੋਚ ਸਕਦਾ ਵੀ ਮੁੱਦੇ ਹੋਣੇ ਚਾਹੀਦੇ ਆ, ਕੋਈ ਪਲਾਨਿੰਗ ਹੋਣੀ ਚਾਹੀਦੀ ਆ, ਕੀ ਪਾਰਟੀ ਦਾ ਫਿਊਚਰ ਕੀ ਸੋਚ ਆ, ਕੀ ਕਰਨਾ ਚਾਹੁੰਦੀ ਆ, ਉਹ ਚੀਜ਼ਾਂ ਦੇ ਸੋਚਣ ਵਾਲੇ ਤਾਂ ਰਹਿ ਗਏ 15-20%, ਉਦੋਂ ਬਾਅਦ ਵਾਲਾ ਜਿਹੜਾ ਟੋਟਲ ਵੋਟ ਪੈਂਦੀ ਹੈ 50-60%, ਜਿਹੜੇ ਉਦੋਂ ਅਗਲੇ 40% ਰਹਿ ਗਏ, ਉਹ 40% ਇਹ ਹੈਗੇ ਵੀ ਸਾਡਾ ਬਾਬਾ ਅਕਾਲੀਆਂ ਨੂੰ ਪਾਉਂਦਾ ਸੀ ਅਸੀਂ ਤਾਂ ਅਕਾਲੀਆਂ ਨੂੰ ਪਾਵਾਂਗੇ, ਸਾਡੇ ਤਾਂ ਕਾਂਗਰਸੀ ਸੀ ਅਸੀਂ ਕਾਂਗਰਸੀਆਂ ਨੂੰ ਪਾਵਾਂਗੇ, ਉਹ ਇਸ ਸੋਚ ਵਾਲੇ ਆ ਕੁਝ ਇੱਕ। ਹੁਣ ਜਿਹੜੀ ਇੱਕ ਨਵੀਂ ਜਨਰੇਸ਼ਨ ਚੱਲੀ ਆ 10-15% ਜਿਹੜੀ ਨੌਜਵਾਨ ਚੱਲੇ ਆ ਜਿਹੜੇ ਸੋਸ਼ਲ ਮੀਡੀਆ ਤੋਂ ਜਾਗਰੂਕ ਹੋਏ ਆ, ਜਾਂ ਉਹਨਾਂ ਨੂੰ ਕਈ ਗੱਲਾਂ ਚੰਗੀਆਂ ਨੇ ਲੱਗੀਆਂ, ਜਾਂ ਉਹਨਾਂ ਨੂੰ ਵਿਦੇਸ਼ੀ ਲੋਕਾਂ ਨੇ ਹਲੂਣਿਆ ਵੀ ਵਿਦੇਸ਼ਾਂ ਚ ਆਏ ਜ਼ਿੰਦਗੀ ਨਿਕਲਦੀ ਇੱਥੇ ਕਿਉਂ ਨਹੀਂ ਨਿਕਲ ਸਕਦੀ, ਤਾਂ ਉਹ ਇੱਕ ਤਬਦੀਲੀ ਦੇ ਰਾਹ ਤੇ ਚੱਲੇ ਹੋਏ ਆ, ਤੇ ਉਮੀਦ ਆ ਜੀ ਆਉਣ ਵਾਲੇ ਦਿਨਾਂ ਚ ਮੁੱਦਿਆਂ ਵਾਲੇ ਮਸਲੇ ਵੀ ਲੋਕ ਜ਼ਰੂਰ ਟੁੰਬਿਆ ਕਰਨਗੇ। ਪਰ ਫਿਲਹਾਲ ਚਲੋ ਤੁਸੀਂ ਆਪਣੇ ਹਲਕੇ ਦੀ ਦੱਸੋ ਅਜੇ ਪਾਲ, ਤੁਹਾਡੇ ਹਲਕੇ ਚ ਕੌਣ ਕੌਣ ਖੜੇ ਆ ਤੇ ਕਿਹੜਾ ਹਲਕਾ ਪੈਂਦਾ ਤੁਹਾਨੂੰ?
ਆਪਣੇ
ਹਰਿਆਣੇ ਦੇ ਝੁਕਾ ਕੀ ਆ ਉਧਰ ਨੂੰ, ਉੱਥੇ ਕੀ ਝੁਕਾ ਕਹਿ ਰਿਹਾ ਕੀ? ਫਿਰ ਵੀ ਪਿੰਡ ਦਾ
ਹਾਂਜੀ ਹਾਂਜੀ ਉਹ ਤਾਂ ਸਾਰੇ ਖੈਰ ਹੁਣ ਏਦਾਂ ਕਿ ਚਾਹੁੰਦਾ ਤਾਂ ਹਰ ਕੋਈ ਬਦਲਾਅ ਵੀ ਆ, ਚਾਹੇ ਕਈ ਜਿਵੇਂ ਓਪਨਲੀ ਨਹੀਂ, ਜਿਵੇਂ ਅੱਗੇ ਵੀ ਵੀਰ ਨੇ ਗੱਲ ਕੀਤੀ ਵੀ ਓਪਨਲੀ ਨਹੀਂ ਆਉਣਾ ਚਾਹੁੰਦੇ, ਪਰ ਅੰਦਰ ਖਾਤੇ ਤਾਂ ਹਰ ਕੋਈ ਚਾਹੁੰਦਾ ਯਾਰ ਐਤਕੀ ਚੇਂਜ ਤਾਂ ਹੋਣਾ ਹੀ ਚਾਹੀਦਾ ਹਨਾ। ਜਿਵੇਂ ਤੁਸੀਂ ਵੀ ਗੱਲ ਕਰੀ ਵੀ 40% ਨਾ ਜਿਹੜੇ ਲੋਕ ਗੱਲ ਨੂੰ ਸਮਝਦੇ, ਚਲੋ ਉਹ ਵੀ ਆਪਦਾ ਫੈਲਾ ਰਹੇ ਨੇ ਗੱਲਬਾਤ। ਮੈਂ ਹੁਣ ਆਮ ਆਦਮੀ ਪਾਰਟੀ ਵੱਲੋਂ ਕੰਪੇਨ ਜਿਵੇਂ ਕਾਲਿੰਗ ਕੰਪੇਨ ਚੱਲਦੀ ਨਾ, ਤਾਂ ਮੈਂ ਵੀ ਕਾਲ ਕਰਦਾ ਹੁੰਦਾ ਮਤਲਬ ਇੰਡੀਆ ਆਪਣੇ ਪੰਜਾਬ ਦੇ ਵਿੱਚ। ਤਾਂ ਮੈਂ ਜਿੱਦਣ ਪਹਿਲੀ ਕਾਲ ਕੀਤੀ ਤਾਂ ਮੇਰੀ ਹਾਂਜੀ ਮੈਂ ਨਹੀਂ ਦੂਜੀ ਆ, ਮਤਲਬ ਉਹ ਪੰਜਾਬ ਦੇ ਨਾਗਰਿਕਾਂ ਦਾ ਡਾਟਾ ਆ ਤੇ ਉਹ ਤੁਸੀਂ ਸੋਫਟਵੇਅਰ ਆ ਉਹ ਚੋਂ ਆਪਣੇ ਆਪ ਹੀ ਨੰਬਰ ਆਉਂਦੇ ਜਾਂਦੇ ਆ, ਫਿਰ ਜਿਹਦੇ ਨਾਲ ਵੀ ਤੁਹਾਡੀ ਕਾਲ ਕੰਟੈਕਟ ਕਨੈਕਟ ਹੋ ਜਾਂਦੀ ਆ, ਤੁਸੀਂ ਫਿਰ ਆਪਦੀ ਗੱਲ ਰੱਖ ਸਕਦੇ ਜੇ ਆਪਾਂ ਉਹਨਾਂ ਨਾਲ, ਤੋਂ ਡਿਫਰੈਂਟ ਡਿਫਰੈਂਟ ਸਾਰਿਆਂ ਨਾਲ। ਹਾਂਜੀ ਮੈਂ ਪਹਿਲੀ ਕਾਲ ਲਾਈ ਤੇ ਮੇਰੀ ਪਹਿਲੀ ਕਾਲ ਲੱਗੀ ਕਾਂਗਰਸੀਆਂ ਦੇ ਘਰੇ।
ਅੱਛਾ
ਮੈਂ ਤਾਂ ਉਹਨੂੰ ਸਿੱਧਾ ਹੀ ਦੱਸਿਆ ਵੀ ਆਪਦੀ ਇੰਟਰੋਡਕਸ਼ਨ ਦਿੱਤੀ ਹਨਾ, ਤੇ ਉਹ ਕਹਿੰਦਾ ਅਸੀਂ ਤਾਂ ਔਖਾ ਜਿਹਾ ਬੋਲਿਆ, ਅਸੀਂ ਤਾਂ ਕਾਂਗਰਸੀ ਪਰਿਵਾਰ ਆ, ਕਾਂਗਰਸ ਨੂੰ ਵੋਟ ਪਾਵਾਂਗੇ। ਮੈਂ ਕਿਹਾ ਜੀ ਚਲੋ ਕੋਈ ਗੱਲ ਨੀ ਜੀ ਸਦਕੇ ਪਰ, ਮੈਂ ਕਿਹਾ ਜੀ ਸਦਕੇ ਪਾਓ ਤੁਸੀਂ ਕੋਈ ਗੱਲ ਨੀ, ਬਟ ਮੈਂ ਕਿਹਾ ਮੈਂ ਤੇ ਓਦਾਂ ਮੈਂ ਕਿਹਾ ਮੈਂ ਕਿਸੇ ਪਾਰਟੀ ਨਾਲ ਨੀ ਜੁੜਿਆ ਹੋਇਆ, ਬੇਸ਼ਕ ਮੈਂ ਆਮ ਆਦਮੀ ਪਾਰਟੀ ਨੂੰ ਫੋਲੋ ਕਰ ਰਿਹਾ ਜਿੰਨੀ ਹੋ ਸਕਦੀ, ਮੈਂ ਕਿਹਾ ਜੀ ਉਹਨਾਂ ਦੀ ਸਪੋਰਟ ਕਰ ਰਹੇ, ਬਟ ਤੂੰ ਏਦਾਂ ਨੀ ਹੈਗਾ ਸਾਡਾ ਕੋਈ ਬੈਕਗਰਾਉਂਡ ਨੀ ਹੈਗਾ ਕਿਸੇ ਪਾਰਟੀ ਨਾਲ, ਤੇ ਜੇ ਉਹ ਵਧੀਆ ਕੰਮ ਸਾਨੂੰ ਲੱਗਾ ਉਹਨਾਂ ਦਾ ਅਸੀਂ ਉਹਨਾਂ ਨਾਲ ਜੁੜਿਆ, ਫਿਰ ਉਹਦੇ ਨਾਲ ਮੈਂ ਹੋਰ ਅੱਗੇ ਗੱਲਾਂ ਬਾਤਾਂ ਕੀਤੀਆਂ, ਫਿਰ ਉਹ ਸੋਫਟ ਹੋ ਗਿਆ ਮਤਲਬ ਹਨਾ, ਫਿਰ ਗੱਲਬਾਤ ਤੇ ਆ ਗਿਆ। ਤਾਂ ਪਰ ਕਹਿੰਦਾ ਬਾਈ ਜੀ ਅਸੀਂ ਤਾਂ ਫਿਰ ਹੁਣ ਕਾਂਗਰਸ ਹੀ ਆ, ਵੋਟ ਤਾਂ ਅਸੀਂ ਕਾਂਗਰਸ ਨੂੰ ਪਾਉਣੀ, ਚਲੋ ਗੱਲਾਂ ਤੁਹਾਡੀਆਂ ਮੰਨ ਲਈਆਂ ਸਾਰੀਆਂ। ਮੈਂ ਕਿਹਾ ਜੀ ਕੋਈ ਨੀ ਜੀ ਸਦਕੇ ਪਾਓ ਤੁਸੀਂ, ਬੈਸਟ ਆਫ ਲੱਕ ਆ ਨਾ। ਮੈਂ ਸੋਚਿਆ ਆਪਣੇ ਮੈਂ ਕਿਹਾ ਯਾਰ ਪਹਿਲੀ ਕਾਲ ਹੀ ਕਾਂਗਰਸ ਦੇ ਘਰੇ ਜਾ ਲੱਗੀ, ਚਲੋ ਐਨੀ ਮੈਂ ਉਸ ਤੋਂ ਬਾਅਦ
ਨਹੀਂ, ਉਹ ਤਾਂ ਫਾਇਦਾ ਹੋਇਆ, ਉਹ ਤਾਂ ਫਾਇਦਾ ਹੋਇਆ। ਦੇਖੋ ਅਜੇਪਾਲ ਜੇ ਤੁਸੀਂ ਫਾਇਦਾ ਕਿਸੇ ਚੀਜ਼ ਨੂੰ ਚਾਹੁੰਦੇ ਆ ਨਾ ਵੀ ਕੋਈ ਕੰਮ ਕਰਨਾ ਚਾਹੁੰਦੇ ਹੋ, ਜੇ ਤੁਹਾਡੀ ਉਹ ਪਹਿਲੀ ਕਾਲ ਆਮ ਆਦਮੀ ਦੇ ਘਰੇ ਲੱਗ ਜਾਂਦੀ, ਆਮ ਆਦਮੀ ਦੇ ਬੰਦਿਆਂ ਦੀ ਤੁਸੀਂ ਹੈਲਪ ਕਰਨੀ ਚਾਹੁੰਦੇ, ਤਾਂ ਫੇਰ ਤੁਹਾਨੂੰ ਕੀ ਕਿਸੇ ਪਾਰਟੀ ਨੂੰ ਕੀ ਫਾਇਦਾ ਸੀ, ਉਹ ਤਾਂ ਆਲਰੇਡੀ ਸੀ। ਸੋ ਫਾਇਦਾ ਤਾਂ ਇਹੀ ਹੈ ਜੇ ਤੁਹਾਡੀ ਕਾਲ ਉਹ ਦੂਜੇ ਲੋਕਾਂ ਦੇ ਲੱਗੇ ਤੇ ਦੂਜਿਆਂ ਨੂੰ ਤੁਸੀਂ ਕਨਵਿੰਸ ਕਰਨ ਚ ਕਾਮਯਾਬ ਹੋ ਜਾਓ, ਉਹ ਵੱਡਾ ਫਾਇਦਾ।
ਹਾਂਜੀ 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 ਬਿਲਕੁਲ ਬਿਲਕੁਲ। ਫਿਰ ਉਸ ਤੋਂ ਬਾਅਦ ਨਾ ਮੈਂ ਉਦੋਂ ਲਗਾਤਾਰ ਕਾਲਾਂ ਉਸ ਟਾਈਮ ਕੀਤੀਆਂ, ਮੈਂ ਮਤਲਬ 25 ਕੁ ਕਾਲਾਂ ਕੀਤੀਆਂ, ਤੇ 25 ਦੇ ਵਿੱਚੋਂ ਜਿੱਦਾਂ ਮੈਂ ਆਪਦਾ ਵੀ ਮੈਂ ਕਾਪੀ ਪੈਨ ਲਾ ਕੇ ਰੱਖਿਆ ਸੀ ਵੀ ਮੈਂ ਲਿਖਣਾ ਵੀ ਕੌਣ ਕਿੱਦਾਂ ਤੇ ਕੀ ਗੱਲਬਾਤ ਹੁੰਦੀ ਹਨਾ, ਕੀ ਵੀ ਕੀ ਇਹਦਾ ਮੇਰਾ ਰਿਜ਼ਲਟ ਨਿਕਲੂਗਾ। ਤਾਂ 25 ਦੇ ਵਿੱਚੋਂ ਮਤਲਬ 16 ਤਾਂ ਆਲਰੇਡੀ ਸੀਗੇ ਜਿਹੜੇ ਆਮ ਆਦਮੀ ਪਾਰਟੀ ਨੂੰ ਹੀ ਸਪੋਰਟ ਕਰ ਰਹੇ ਸੀ, ਤੇ ਬਾਕੀ ਜਿਹੜੇ 9 ਸੀਗੇ, 9 ਚੋਂ ਮੰਨ ਲਓ ਗੱਲ ਵੀ ਹਾਂਜੀ 2-3 ਸੀਗੇ ਜਿਹੜੇ ਅਨਡਿਸਾਈਡਿਡ ਸੀਗੇ ਹਨਾ, ਉਹ ਦੱਸਣਾ ਨਹੀਂ ਚਾਹੁੰਦੇ, ਤੇ ਬਾਕੀ ਕੁਛ ਸੀਗੇ ਜਿਵੇਂ ਬੀਜੇਪੀ ਦੇ 2-2 ਹੋਰ ਕਾਂਗਰਸ ਦੇ ਸੀਗੇ, ਤੇ ਜਿਹਦੇ ਵਿੱਚੋਂ ਜਿਹੜੇ ਬੀਜੇਪੀ ਵਾਲੇ ਸੀਗੇ ਉਹਨਾਂ ਨੇ ਮੈਨੂੰ ਕਲੀਅਰ ਕਿਹਾ, ਕਹਿੰਦੇ ਬਾਈ ਜੀ ਸਾਡੇ ਕੰਮ ਨਾ ਇੱਥੇ ਇਸ ਹਲਕੇ ਜਿਹੜਾ ਕੋਈ ਬੀਜੇਪੀ ਦਾ ਸੀਗਾ ਵੀ ਉਹਨੇ ਸਾਡੇ ਕੰਮ ਕਰਵਾਏ ਨੇ, ਬਟ ਅਸੀਂ ਉਹਨਾਂ ਦੇ ਨਾਲ ਜਾ ਰਹੇ ਹਾਂ, ਬਟ ਸਾਡੇ ਬੱਚੇ ਵੀ ਕਹਿੰਦੇ ਬਾਹਰ ਨੇ, ਅਸੀਂ ਸਾਡੀ ਵੋਟ ਆਮ ਆਦਮੀ ਪਾਰਟੀ ਨੂੰ ਹੀ ਜਾਊਗੀ, ਤੇ ਪਰ ਅਸੀਂ ਖੁੱਲ ਕੇ ਸਾਹਮਣੇ ਨਹੀਂ ਆ ਸਕਦੇ। ਤੇ ਕੱਲ ਵੀ ਮੇਰੇ 5-4 ਕਾਲਾਂ ਫਿਰ ਮੈਂ ਕੱਲ ਕਰੀਆਂ, ਤੇ ਉਹਨਾਂ ਚ ਵੀ ਮਤਲਬ 3 ਆਮ ਆਦਮੀ ਪਾਰਟੀ ਵਾਲੇ ਆਲਰੇਡੀ ਸੀਗੇ, ਜਿਹੜੇ 2 ਸੀਗੇ ਉਹ ਕਹਿੰਦੇ ਵੀ ਹੈ ਅਸੀਂ ਹੋ ਰਿਹਾ, ਬਟ ਬਾਈ ਜੀ ਵੋਟ ਸਾਡੀ ਆਮ ਆਦਮੀ ਪਾਰਟੀ ਨੂੰ, ਇਸ ਵਾਰ ਅਸੀਂ ਵੀ ਚਾਹੁੰਦੇ ਹਾਂ ਵੀ ਚੇਂਜ ਆਵੇ। ਸੋ ਏਦਾਂ ਇਸ ਵਾਰ ਇਹ ਵੋਟ ਬਹੁਤ ਪੈਣੀ, ਜਿਵੇਂ ਪਹਿਲਾਂ ਬਾਈ ਜੀ ਨੇ ਕਿਹਾ ਵੀ ਮਜੀਠੇ ਹਲਕੇ ਚੋਂ ਕਹਿੰਦੇ ਤੁਸੀਂ ਘਰੇ ਨਾ ਸਾਡੇ ਆਓ, ਬਟ ਵੋਟ ਸਾਡੀ ਪੈ ਜਾਊਗੀ, ਸੋ ਇਹ ਵੋਟ ਡੈਫੀਨੇਟਲੀ ਪਊਗੀ, ਉਹਨਾਂ ਦੇ ਚੇਂਜ ਆਊਗਾ ਲੱਗਦਾ ਤੇ ਹੀ ਆ।
ਸੋ ਬਹੁਤ ਮਿਹਰਬਾਨੀ, ਤੁਸੀਂ ਜ਼ਮੀਨੀ ਪੱਧਰ ਦੀ ਸਿੰਚਾਈ ਦਿੱਤੀ ਹੈ ਅਜੇਪਾਲ। ਸੋ ਬਹੁਤ ਸਾਰੇ ਕਾਲਰ ਜੁੜ ਰਹੇ ਹੈ ਜੀ, ਬਹੁਤ ਬਹੁਤ ਮਿਹਰਬਾਨੀ।
ਹਾਂਜੀ ਹਾਂਜੀ ਓਕੇ ਥੈਂਕ ਯੂ।
ਸੋ ਅਜੇਪਾਲ ਸਿੰਘ ਥਿੰਦ ਬ੍ਰਿਸਬਨ ਤੋਂ ਜੁੜੇ ਹੋਏ ਸਨ, ਤੇ ਇੱਧਰ ਮੈਸੇਜ ਵੀ ਬਹੁਤ ਆ ਰਹੇ ਆ, ਤੇ ਪਰ ਇੱਧਰ ਗੁਰਪ੍ਰੀਤ ਗਿੱਲ ਜੁੜ ਚੁੱਕੇ ਆ ਕੈਨਵਰ ਵਾਲੇ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ।
ਹਾਂਜੀ ਮਿੰਟੂ ਬਾਈ ਸਤਿ ਸ਼੍ਰੀ ਅਕਾਲ, ਤੇ ਸਤਿ ਸ਼੍ਰੀ ਅਕਾਲ ਜੀ।
ਹਾਂ ਸਤਿ ਸ਼੍ਰੀ ਅਕਾਲ, ਤੇ ਕੀ ਕਹਿਣਾ ਚਾਹੋਗੇ ਜੀ?
ਬਸ ਜੀ ਉਹੀ ਜੋ ਪਿਛਲੇ 8-9 ਮਹੀਨਿਆਂ ਤੋਂ ਚੱਲ ਰਿਹਾ, ਚੋਣਾਂ। ਤੇ ਮੈਂ ਤਾਂ ਆਪਣੀਆਂ ਫੇਸਬੁੱਕ ਤੇ ਦੇਖਦਾ ਹੁੰਦਾ ਨਾ, ਮੈਮਰੀ ਸ਼ੇਅਰ ਕਰਦੇ ਹੁੰਦੇ ਆ, ਉਹ ਮੇਰੀਆਂ ਤਾਂ ਮੈਮਰੀ ਇਹੀ ਆਉਂਦੀਆਂ ਵੀ ਆਹ ਰੈਲੀ ਦੀ ਫੋਟੋ ਸ਼ੇਅਰ ਕੀਤੀ, ਆਹ ਰੈਲੀ ਦੀ ਵੀਡੀਓ ਸ਼ੇਅਰ ਕੀਤੀ, ਤੇ ਵੀ ਸਾਰੀ ਫੇਸਬੁੱਕ ਹੀ ਆਪ ਦੇ ਵਿੱਚ ਕਵਰ ਹੋਈ ਪਈ ਆ। ਪਰ ਦੇਖੋ ਅਸੀਂ ਰੌਲਾ ਮਿੰਟੂ ਬਾਈ ਜੀ ਇਸ ਕਰਕੇ ਪਾਉਂਦੇ ਆ, ਤੁਸੀਂ ਵੀ ਦੇਖੋ ਵੀ ਆਰਟੀਕਲ ਬਹੁਤ ਸੋਹਣੇ ਸੋਹਣੇ ਲਿਖਦੇ ਹੋ, ਸੇਧ ਦਿੰਦੇ ਹੋ, ਰੌਲਾ ਇਸ ਕਰਕੇ ਪਾਉਂਦੇ ਆ ਵੀ ਦੇਖੋ ਹੁਣ ਸ਼ੁਰੂ ਚ ਕਹਿ ਕੇ ਗਿਆ ਨਾ ਆਪਣੇ ਕੁਲਦੀਪ ਔਲਖ ਬਾਈ ਵੀ ਕਹਿ ਗਏ ਆ, ਮੈਨੂੰ ਵੀ ਕਾਫੀ ਰਿਪੋਰਟਾਂ ਆਈਆਂ ਵੀ ਲੋਕ ਹਜੇ ਵੀ ਓਪਨਲੀ ਸਾਥ ਨਹੀਂ ਦੇ ਰਹੇ ਕਿਉਂਕਿ ਉਹ ਡਰਦੇ ਨੇ ਵੀ ਜੇ ਕਿਤੇ ਮੁੜ ਕੇ ਆ ਗਏ ਤੇ ਸਾਡਾ ਬੇੜਾ ਬਿਲਕੁਲ ਵੀ ਸਾਨੂੰ ਟਾਰਗੇਟ ਕਰਨਗੇ। ਹੁਣ ਦੇਖੋ ਤ੍ਰਾਸਦੀ ਦੇਖੋ ਵੀ ਲੋਕ ਰਾਜ ਦੇ ਵਿੱਚ ਗੁਲਾਮੀ ਵਾਲੀ ਜ਼ਿੰਦਗੀ ਹੈ ਵੀ ਤੁਸੀਂ ਆਪਣਾ ਓਪੀਨੀਅਨ ਵੀ ਨਹੀਂ ਐਕਸਪ੍ਰੈਸ ਕਰ ਸਕਦੇ, ਤੁਸੀਂ ਇਹ ਵੀ ਨੀ ਕਹਿ ਸਕਦੇ ਵੀ ਮੈਨੂੰ ਆਹ ਬੰਦਾ ਪਸੰਦ ਹੈ ਜਾਂ ਮੈਨੂੰ ਇਹਦੀਆਂ ਪਾਲਿਸੀਆਂ ਪਸੰਦ ਹੈ। ਤੁਸੀਂ ਓਪਨਲੀ ਪਾਰਟੀਕੁਲਰ ਇੱਕ ਪਾਰਟੀ, ਜੇ ਤੁਸੀਂ ਕਹੋਗੇ ਨਾ ਮੈਂ ਕਾਂਗਰਸ ਨੂੰ ਵੋਟ ਪਾਊਂਗਾ, ਮਜੀਠੀਆ ਨੇ ਤੁਹਾਨੂੰ ਕੋਈ ਪ੍ਰੋਬਲਮ ਨੀ ਕਰਨੀ, ਜਾਂ ਅਕਾਲੀ ਦਲ ਦੇ ਜਿਹੜੇ ਗੁੰਡੇ ਉਹਨਾਂ ਨੇ ਕੋਈ ਪ੍ਰੋਬਲਮ ਨੀ ਕਰਨੀ। ਪਰ ਜੇ ਤੁਸੀਂ ਕਹਿ ਤਾ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਊਂਗਾ, ਕਿਤੇ ਸੱਥ ਚ ਖੜਿਆ ਨੇ, ਕਿਤੇ ਤੁਸੀਂ ਕਰਿਆਨੇ ਦੀ ਦੁਕਾਨ ਤੇ ਗਏ ਆ ਉੱਥੇ ਖੜਿਆ ਨੇ ਕਹਿ ਤਾ, ਉਹਨਾਂ ਨੇ ਤੁਹਾਨੂੰ ਬਹੁਤ ਛੇਤੀ ਤੁਹਾਡੀ ਰੈਡ ਲਿਸਟ ਰੈਡ ਬੁੱਕ ਦੇ ਵਿੱਚ ਤੁਹਾਡਾ ਨਾਂ ਚੱਲ ਜਾਣਾ। ਉਹ ਇਸ ਕਰਕੇ ਜਾਣਾ, ਇਹਦੇ ਪਿੱਛੇ ਨਾ ਸਾਰਾ ਜਿਹੜਾ ਸਿਨਾਰੀਓ ਚੱਲ ਰਿਹਾ, ਇਸ ਕਰਕੇ ਜਾਣਾ ਵੀ ਪੰਜਾਬ ਦੇ ਵਿੱਚ ਸੱਤਾ ਤੇ ਬਿਜ਼ਨਸ ਮਿਕਸ ਹੋਏ ਪਏ ਆ, ਬਿਲਕੁਲ ਮਿਕਸ। ਕਾਂਗਰਸ ਦੇ ਕੈਂਡੀਡੇਟ ਚੱਕ ਕੇ ਦੇਖ ਲਓ, ਅਕਾਲੀ ਦਲ ਦੇ ਕੈਂਡੀਡੇਟ ਚੱਕ ਕੇ ਦੇਖ ਲਓ, ਕੋਈ ਟਰਾਂਸਪੋਰਟਰ ਆ, ਕੋਈ ਮਾਈਨਰ ਆ, ਕੋਈ ਪ੍ਰੋਪਰਟੀ ਦਾ ਕੰਮ ਕਰਦਾ, ਕਿਸੇ ਦੀਆਂ ਮਿੱਲਾਂ ਚੱਲਦੀਆਂ ਨੇ, ਕਿਸੇ ਦੇ ਸ਼ਰਾਬ ਦੇ ਠੇਕੇ ਨੇ, ਕਿਸੇ ਦੀ ਸ਼ਰਾਬ ਦੀਆਂ ਫੈਕਟਰੀਆਂ ਨੇ। ਹੁਣ ਤੁਸੀਂ ਆਪ ਪੁੱਟ ਕਰਕੇ ਦੇਖ ਲਓ ਵੀ ਜਦੋਂ ਕਾਂਗਰਸ ਆਉਂਦੀ ਆ ਉਹ ਕਿੰਨੇ ਕੁ ਇਹਨਾਂ ਨੂੰ ਇਹਨਾਂ ਦਾ ਗਲਾ ਟਾਈਟ ਕਰਦੀ ਆ, ਇਹਨਾਂ ਦੇ ਜਿਹੜੇ ਹਫ਼ਤੇ ਜਾਂਦੇ ਨੇ, ਇਹਨਾਂ ਦੇ ਜਿਹੜੀਆਂ ਪੈਸੇ ਜਾਂਦੇ ਨੇ, ਕਮਿਸ਼ਨ ਜਾਂਦੇ ਨੇ, ਉਹ ਤਾਂ ਵੀ ਸਿਰਫ ਉੱਪਰਲੇ ਬੰਦੇ ਚੇਂਜ ਹੋ ਜਾਂਦੇ, ਉਹਨਾਂ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ। ਫਿਰ ਜਦੋਂ ਅਕਾਲੀ ਦਲ ਵਾਲੇ ਆਉਂਦੇ ਨੇ ਉਹ ਵੀ ਇਹੀ ਕੰਮ ਕਰਦੇ ਨੇ। ਪਰ ਹੁਣ ਜਦੋਂ ਜੇ ਆਮ ਆਦਮੀ ਪਾਰਟੀ ਆ ਗਈ, ਕਿਉਂਕਿ ਉਹਨਾਂ ਦਿੱਲੀ ਤੋਂ ਇਹੀ ਇੰਪ੍ਰੈਸ਼ਨ ਆ ਰਿਹਾ ਵੀ ਜਦੋਂ ਆਮ ਆਦਮੀ ਪਾਰਟੀ ਆ ਗਈ ਨਾ, ਇਹਨਾਂ ਦਾ ਜਿਹੜਾ ਇਹ ਨੈਕਸਸ ਆ ਇਹ ਟੁੱਟੂਗਾ, ਤੇ ਜਿਹੜੇ ਇਹ ਜਿਹੜੀਆਂ ਸਾਡੀਆਂ ਵਹੀਆਂ ਨੇ, ਸਾਡੀਆਂ ਨਹਿਰਾਂ ਨੂੰ ਇਹਨਾਂ ਨੇ ਗੰਦਾ ਕੀਤਾ ਹੋਇਆ, ਗੱਤਾ ਮਿੱਲ ਤੋਂ ਸ਼ਰਾਬ ਦੀਆਂ ਮਿੱਲਾਂ ਤੋਂ ਪਾਣੀ ਕੱਢ ਕੱਢ ਕੇ ਵਿਦਆਊਟ ਐਨੀ ਓਬਸਟ੍ਰਕਸ਼ਨ, ਕੋਈ ਇਹਨਾਂ ਨੂੰ ਪੁੱਛਦਾ ਨੀ ਹੈਗਾ। ਜਦਕਿ ਸੀਰੀਅਸਲੀ ਉਹ ਬ੍ਰੇਕ ਕਰ ਰਹੇ ਨੇ ਲਾਅ ਵੀ ਸਾਡੇ ਸਾਡੇ ਪਿੰਡ ਦੇ ਕੋਲ ਇੱਕ ਸੈਲਾ ਆ, ਮੈਂ ਮਾਲਪੁਰ ਦੇ ਕੋਲ ਨਾ ਸੈਲਾ ਖੁਰ ਦੇ ਇੱਕ ਪੇਪਰ ਮਿਲ ਆ, ਤੇ ਉਥੋਂ ਵਹੀ ਨਿਕਲਦੀ ਇੱਕ ਸਾਡੇ ਖੇਤਾਂ ਦੇ ਕੋਲੋਂ ਨਿਕਲਦੀ, ਉਹ ਸਾਰੀ ਕਾਲੀ ਆ ਜੀ, ਤੇ ਪਾਣੀ ਉਥੋਂ ਆਉਂਦਾ, ਕੋਈ ਪੁੱਛਣ ਵਾਲਾ ਹੈ ਨੀ ਉਹਨਾਂ ਨੂੰ। ਹੁਣ ਜਦੋਂ ਪੁੱਛੂਗਾ ਕੌਣ, ਕਿਉਂਕਿ ਦੋਨਾਂ ਪਾਸੇ ਪੈਸੇ ਚੜ ਰਹੇ ਆ, ਜੇ ਹੁਣ ਤੀਜਾ ਬੰਦਾ ਵਿੱਚ ਆ ਜਾਂਦਾ, ਜਾਂ ਤਾਂ ਉਹ ਪੈਸੇ ਲਊਗਾ ਜਾਂ ਉਹ ਐਕਸ਼ਨ ਲਊਗਾ, ਤੇ ਇਹਨਾਂ ਨੂੰ ਡਰ ਆ ਵੀ ਉਹ ਐਕਸ਼ਨ ਲਊਗਾ, ਤੇ ਇਸ ਕਰਕੇ ਇਹਨਾਂ ਦਾ ਜ਼ੋਰ ਲੱਗਾ ਵੀ ਕਾਂਗਰਸ ਜਿੱਤ ਜਾਵੇ ਤੇ ਸਾਡਾ ਜਿਹੜਾ ਉਹ ਨੈਕਸਸ ਆ ਉਹ ਟੁੱਟਿਆ ਰਹੇ। ਤੇ ਇਹ ਜਿੱਦਾਂ ਹੁਣ ਕਹਿ ਲਓ ਤੇਲ ਕੰਪਨੀਆਂ ਨੇ, ਕਿੰਨੇ ਅਲੱਗ ਅਲੱਗ ਤੇਲ ਨੇ ਕੰਪਨੀਆਂ, ਆਪਾਂ ਸ਼ੈਲ ਦੇਖਦੇ, ਕਾਰਟਜ ਦੇਖਦੇ ਆ, ਸਾਰੇ ਬ੍ਰਾਂਡ ਡਿਫਰੈਂਟ ਆ ਪਰ ਪ੍ਰਾਈਸ ਇੱਕ ਆ। ਤੁਸੀਂ ਦੇਖੋ ਬ੍ਰਾਂਡ ਡਿਫਰੈਂਟ ਆ ਬਟ ਪ੍ਰਾਈਸ ਇੱਕ ਆ। ਇੰਗਲਿਸ਼ ਚ ਇਹ ਵਰਡ ਯੂਜ ਕੀਤਾ ਜਾਂਦਾ ਕਾਰਟੇਲ, ਵੀ ਇਹਨਾਂ ਦੀ ਆਪਸ ਚ ਸਾਰੇ ਦੀ ਅੰਡਰਸਟੈਂਡਿੰਗ ਹੈ ਵੀ ਇੱਕ ਦੂਜੇ ਨੂੰ ਆਪਾਂ ਟਾਰਗੇਟ ਨਹੀਂ ਕਰਨਾ, ਪਰ ਜਿਹੜਾ ਸਾਡੇ ਓਪੋਜੀਸ਼ਨ ਚ ਖੜੂਗਾ ਉਹਨੂੰ ਅਸੀਂ ਟਾਰਗੇਟ ਕਰਾਂਗੇ। ਸੋ ਇਹੀ ਹੁਣ ਪੋਲਿਟਿਕਸ ਦੇ ਵਿੱਚ ਹੋ ਰਿਹਾ ਵੀ ਜੇ ਤੀਜੀ ਧਿਰ ਆਉਂਦੀ ਆ ਜਿਹੜੀ ਸਾਡੀ ਸੁਰ ਵਿੱਚ ਨਹੀਂ ਗਾਉਂਦੀ, ਤੇ ਉਹ ਉਹਨੂੰ ਟਾਰਗੇਟ ਕਰਨਾ ਆ, ਆਪਸ ਚ ਅਸੀਂ ਆਪਣਾ ਵੇਸਟ ਨਹੀਂ ਕਰਨਾ। ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਜਿੰਨੇ ਸੁਣਦੇ ਨੇ ਉਹਨਾਂ ਨੂੰ ਮੇਰੀ ਬੇਨਤੀ ਵੀ ਆਪਣੇ ਰਿਸ਼ਤੇਦਾਰਾਂ ਨੂੰ ਇੱਕ ਵਾਰੀ ਇਹ ਕਹਿ ਕੇ ਦੇਖੋ ਵੀ ਇੱਕ ਵਾਰੀ ਮੌਕਾ ਦੇ ਕੇ ਦੇਖੋ ਵੀ ਤੀਜੇ ਬੰਦੇ ਨੂੰ, ਕਿਉਂਕਿ ਆਪਾਂ ਦੋਨਾਂ ਨੂੰ ਵਰਤ ਚੁੱਕੇ ਆ, ਤੀਜੇ ਦਾ ਆਪਾਂ ਨੂੰ ਕੁਛ ਨੀ ਪਤਾ ਹਜੇ, ਉਹਦੇ ਬਾਅਦ ਕਰਕੇ ਉਹਨੂੰ ਮੌਕਾ ਦੇ ਕੇ ਦੇਖੋ, ਸ਼ਾਇਦ ਕੋਈ ਬਦਲ ਆ ਜਾਵੇ। ਪਰ ਜਿੰਨਾ ਕੁ ਭਰੋਸਾ ਮੈਨੂੰ ਹੈ ਬਦਲ ਜ਼ਰੂਰ ਆਊਗਾ ਜੇ ਪੰਜਾਬ ਦੇ ਲੋਕ ਇਸ ਵਾਰੀ ਈ ਪੀ ਝੜ ਨੂੰ ਵੋਟ ਪਾਉਣਗੇ, ਕਿਉਂਕਿ ਉਹ ਤੀਜਾ ਬਦਲ ਆ, ਉਹਦੇ ਕੈਂਡੀਡੇਟਸ ਵੀ ਨਾ ਮਿਲਣਾ ਚਾਹੀਦੀਆਂ ਨੇ, ਨਾ ਉਹਨਾਂ ਦੀਆਂ ਬੱਸਾਂ ਚੱਲਦੀਆਂ ਨੇ, ਨਾ ਉਹਨਾਂ ਦਾ ਰੇਟ ਮਾਫੀਆ, ਨਾ ਉਹਨਾਂ ਦਾ ਮਾਫੀਆ। ਸੋ ਦੈਟਸ ਅ ਟੋਟਲ ਡਿਫਰੈਂਟ ਸਟੋਰੀ। ਸੋ ਮੇਰੀ ਇੰਨੀ ਕੁ ਬੇਨਤੀ ਹੈ ਜੀ, ਬੇਨਤੀ ਪ੍ਰਵਾਨ ਕਰਿਓ, ਬਹੁਤ ਬਹੁਤ ਧੰਨਵਾਦ
ਜੀ। ਜੀ ਜੀ, ਬਹੁਤ ਮਿਹਰਬਾਨੀ ਗੁਰਪ੍ਰੀਤ ਗਿੱਲ, ਤੇ ਤੁਸੀਂ ਆਪਣੀ ਜਾਣਕਾਰੀ ਦਿੱਤੀ ਹੈ ਜਿਹੜੀ, ਤੇ ਉਮੀਦ ਕਰਦੇ ਹਾਂ ਸਾਡੇ ਸਰੋਤੇ ਵੀ ਇਹਨਾਂ ਗੱਲਾਂ ਦਿੱਤੇ ਅਸਰ ਤਾਂਗੇ, ਬਹੁਤ ਮਿਹਰਬਾਨੀ ਜੀ,
ਧੰਨਵਾਦ।
ਸੋ ਗੁਰਪ੍ਰੀਤ ਸਿੰਘ ਗਿੱਲ ਸਾਡੇ ਨਾਲ ਜੁੜੇ ਹੋਏ ਸਨ ਜੀ, ਤੇ ਬਹੁਤ ਸਾਰੀ ਲੰਮੀ ਲਾਈਨ ਲੱਗ ਗਈ ਹੈ ਮੈਸੇਜ ਦੀ, ਮੈਂ ਨਾਲ ਨਾਲ ਮੈਸੇਜ ਪੜ੍ਹਦਾ ਜਾਵਾਂ ਤੇ ਕਾਲਾਂ ਖੁੱਲੀਆਂ ਹੋਈਆਂ ਜੀ ਤੁਹਾਡੇ ਲਈ। ਕੁਲਦੀਪ ਸਿੰਘ ਬੱਲ ਜੁੜਿਆ ਸਾਡੇ ਨਾਲ, ਕਹਿੰਦੇ ਭਾਜੀ ਤੁਹਾਡੇ ਨਾਲ ਸਹਿਮਤ ਆ ਪਰ ਸੋਚ ਜ਼ਿਆਦਾ ਦੂਰ ਦੀ ਹੈ, ਵੱਡਾ ਰੁੱਖ ਡਿੱਗਣ ਤੇ ਨੁਕਸਾਨ ਤਾਂ ਆਮ ਲੋਕਾਂ ਦਾ ਸਾਡਾ ਹੀ ਹੋਣਾ ਹੈ, ਮੇਰਾ ਹਲਕਾ ਵੀ ਔਲਖ ਵੀਰ ਵਾਲਾ, ਸਾਡੇ ਵਿਚਾਰ ਇੱਕ ਸਾਰ ਨੇ ਜੀ। ਸੋ ਜਾਣੀ ਕਿ ਕਹਿਣ ਦਾ ਮਤਲਬ ਵੀ ਔਲਖ ਗਲਤ ਰਿਪੋਰਟਿੰਗ ਨਹੀਂ ਕਰ ਰਿਹਾ, ਸਹੀ ਰਿਪੋਰਟਿੰਗ ਕਰ ਰਿਹਾ, ਮੋਹਰ ਲਾਤੀ ਹੈ ਜੀ ਕੁਲਦੀਪ ਸਿੰਘ ਬੱਲ ਹੋਰਾਂ ਨੇ। ਹਰਮੀਤ ਸਿੰਘ ਚਾਇਨਾ ਮੈਲਬਨ ਤੋਂ ਜੁੜੇ ਆ ਜੀ, ਕਹਿੰਦੇ ਜੀ ਮਿੰਟੂ ਬਰਾੜ ਭਾਜੀ ਵੈਰੀ ਐਕਸੀਲੈਂਟ, ਸਤਿ ਸ੍ਰੀ ਅਕਾਲ ਫਰੋਮ ਬੱਬੂ ਧੀਰਾ ਨਿੱਕਾ ਪਰਮ ਐਂਡ ਏ ਐਸ ਫੌਜੀ, ਵੀ ਆਰ ਵੈਲ ਹੇਅਰ ਐਂਡ ਹੋਪ ਦੈਟ ਯੂ ਆਰ ਆਲਸੋ ਸੇਲਿੰਗ ਇਨ ਦਾ ਸੇਮ ਬੋਟ ਆਫ ਅਵਰ ਹੈਪੀ ਐਂਡ ਹੈਲਥੀ ਪਲੇਜ਼ਰ ਆਫ ਲਾਈਫ ਆਲ ਔਰ ਬਿਜ਼ੀ ਐਂਡ ਲਿਸਨਿੰਗ, ਓਕੇ ਬਾਏ ਟਿਲ ਟੁਮਾਰੋ। ਬਹੁਤ ਮਿਹਰਬਾਨੀ ਜੀ ਯੂ। ਉਹਨਾਂ ਨੇ ਨਾਲ ਇੱਕ ਹੋਰ ਅੰਗਰੇਜ਼ੀ ਵਾਲੀ ਲਿਖ ਦਿੰਦਾ, ਹੋਰ ਭੇਜਿਆ, ਕਹਿੰਦੇ ਆਲ ਚੇਂਜਿਸ ਇਜ਼ ਹਾਰਡ ਐਟ ਫਸਟ, ਮੈਸੀ ਇਨ ਦਾ ਮਿਡਲ ਐਂਡ ਜੋਰਜਿਸ ਐਟ ਦਾ ਐਂਡ। ਬਿਲਕੁਲ, ਬਹੁਤ ਵਧੀਆ ਜਿਹੜੀ ਇੱਕ ਅੰਗਰੇਜ਼ੀ ਦੀ ਕਵਿਤਾ ਤੇ ਕਹਾਣੀ ਆ, ਭਾਵੇਂ ਮੈਨੂੰ ਅੱਧੀ ਕੁ ਸਮਝ ਆਈ ਆ ਪਰ ਗੱਲ ਚੰਗੀ ਲੱਗੀ ਮੈਨੂੰ। ਤੇ ਲਖਵਿੰਦਰ ਸ਼ਹਿਜ਼ਾਦਾ ਕੌਪ ਸਰਵਰ ਤੋਂ ਜੁੜੇ ਆ ਜੀ ਸਾਡੇ ਨਾਲ, ਤੇ ਕਹਿੰਦੇ ਜੀ ਬਾ ਕਮਾਲ ਸੀ ਜੀ ਆਰਟੀਕਲ। ਸੋ ਬਹੁਤ ਮਿਹਰਬਾਨੀ ਜੀ ਆਪ ਜੀ ਦੀ ਹੱਲਾਸ਼ੇਰੀ ਲਈ। ਧਨੀ ਸਾਹਿਬ ਜੁੜਿਆ ਜੀ, ਕਹਿੰਦੇ ਜੀ ਗੁੱਡ ਮਾਰਨਿੰਗ ਜੀ, ਬਹੁਤ ਇਧਰ ਗਰੀਬ ਜੀ ਦੀ ਵੀ ਗੁੱਡ ਮਾਰਨਿੰਗ ਪ੍ਰਵਾਨ ਕਰਿਓ ਜੀ। ਧਨੀ ਜੀ ਅਸੀਂ ਤਾਂ ਗਰੀਬ ਬੰਦੇ ਹਾਂ, ਅਸੀਂ ਧਨੀ ਨਹੀਂ ਹਾਂਗੇ, ਤੇ ਪਰ ਕੋਈ ਗੱਲ ਨੀ, ਧਨੀ ਵੀ ਜੇ ਯਾਰ ਦੋਸਤ ਹੋਣ ਤਾਂ ਕਿਤੇ ਨਾ ਕਿਤੇ ਵੇਲੇ ਸਿਰ ਕੰਮ ਆ ਜਾਂਦੇ ਆ। ਜਗਤਾਰ ਸਿੰਘ ਕੰਗ ਜੁੜ ਗਿਆ ਮੈਲਬਨ ਤੋਂ। ਕੰਗ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
ਮੈਂ ਜੀ ਇਹੀ ਕਹਿਣਾ ਚਾਹੁੰਦਾ, ਮੇਰਾ ਏਰੀਆ, ਮੇਰਾ ਡਿਸਟ੍ਰਿਕਟ ਹੈਗਾ ਹੁਸ਼ਿਆਰਪੁਰ, ਤੇ ਸਾਡਾ ਗਾਂਧੀ ਨਗਰ ਏਰੀਆ ਪੈਂਦਾ ਜੀ। ਸਾਡੇ ਉੱਤੇ ਖੜਾ ਜੀ ਨੌਜਵਾਨ ਮੁੰਡਾ ਆਮ ਆਦਮੀ ਪਾਰਟੀ ਵੱਲ, ਤੇ ਜੈ ਸਿੰਘ ਅਰੋੜੀ।
ਅੱਛਾ,
ਤੇ ਉਹਦੇ ਨਾਲ ਮੇਰੀ ਗੱਲ ਲੈਣਗੇ, 5-6 ਵਾਰ ਹੋ ਚੁੱਕੀ ਆ, ਤੇ ਉਹ ਸਾਡੇ ਘਰ ਵੀ ਜਾ ਗਿਆ, ਤਾਂ ਪਿੰਡ ਵੀ ਕਾਫੀ ਉਹਨੂੰ, ਤੇ ਕਾਨਫਰੰਸ ਕੀਤੀ ਆ ਕਾਫੀ ਪਿੰਡ ਦੇ ਲੋਕ ਵੀ ਬਹੁਤ। ਮੈਂ ਤਾਂ ਫੋਨ ਕੀਤਾ ਸਾਰਿਆਂ ਨੂੰ, ਕਿਉਂ ਮੈਂ ਪਹਿਲਾਂ ਰਿਹਾ ਸਰਪੰਚ ਪਿੰਡ ਵਿੱਚ।
ਅੱਛਾ, ਕੀ ਬਾਤ ਆ।
ਕਾਫੀ ਪਿੰਡ ਦੇ ਲੋਕ 80% ਜਾਣੀ ਕਿ ਮਿਲ ਕੇ ਆਪ ਵਾਲੇ ਪਾਸੇ ਨੂੰ ਆ। ਆਪਾਂ ਸਾਡਾ ਪਿੰਡ ਪਹਿਲਾਂ ਅਕਾਲੀਆਂ ਦਾ ਸੀਗਾ ਜਦੋਂ ਮੈਂ ਸੀਗਾ ਸਰਪੰਚ।
ਅੱਛਾ,
ਕਿਉਂ ਸਾਡੇ ਪਿੰਡ ਕੋਈ ਹੋਰ ਬੂਥ ਨਾਲ ਲੱਗਦਾ, ਸਿਰਫ ਅਕਾਲੀਆਂ ਦਾ ਲੱਗਦਾ ਰਿਹਾ।
ਪਿੰਡਾਂ ਚ ਹੁੰਦਾ ਹੋ ਗਿਆ।
ਹਾਂਜੀ ਹਾਂਜੀ, ਹੁਣ ਸਾਰਾ ਕੁਝ ਚੇਂਜ ਹੋ ਗਿਆ, ਤੇ ਹੁਣ ਸਾਰਾ ਆਮ ਆਦਮੀ ਪਾਰਟੀ ਦਾ ਜੂਰ ਆ ਬਹੁਤ।
ਪਰ ਫਿਰ ਵੀ ਤੁਸੀਂ ਹੋਰ ਕੰਪੀਟੀਸ਼ਨ ਕਿਹਦੇ ਨਾਲ ਆ?
ਕੰਪੀਟੀਸ਼ਨ ਮੇਰੇ ਹਿਸਾਬ ਨਾਲ ਕਾਂਗਰਸ ਨਾਲ, ਅਕਾਲੀ ਦਲ ਨਾਲ ਹੋ ਸਕਦਾ। ਸਾਡੇ ਇੱਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਪਹਿਲਾਂ MLA ਮੌਜੂਦਾ, ਜੋ ਪਿਛਲੀ ਵਾਰ ਜਿੱਤਿਆ ਸੀ ਪਹਿਲੀ ਵਾਰ, ਤੇ ਉਹਦੇ ਨਾਲ ਹੋ ਸਕਦਾ। ਕਿਉਂ ਹਜੇ ਕਾਂਗਰਸ ਦੀ ਮਹਿਲਾ ਜਿਹੜੀ ਡਿਕਲੇਅਰ ਨੀ ਕੀਤੀ ਸੀਟ, ਹਜੇ ਉਹ ਤੇ ਲਵ ਵਰ ਗੋਲਡ ਹੀ ਹੁੰਦਾ ਸੀ, ਉਹ ਪਹਿਲਾਂ ਖੜਦਾ ਸੀਗਾ, ਤੇ ਉਹ MLA ਰਹੇ ਪਹਿਲਾਂ ਦੋ ਵਾਰ।
ਅੱਛਾ,
ਹਾਂਜੀ, ਹੁਣ ਐਤਕੀ ਮੇਰੇ ਹਿਸਾਬ ਨਾਲ ਮੈਂ ਕਾਫੀ ਹੋਰ ਮਿੱਤਰਾਂ ਸੱਜਣਾਂ ਨੂੰ ਵੀ ਫੋਨ ਕੀਤੇ, ਆਲੋ ਵਾਲੇ ਜਿਹੜੇ ਪਿੰਡ ਦੇ ਫੋਨ ਕੀਤਾ, ਉਹ ਇਹੀ ਕਹਿੰਦਾ ਸੀਗਾ ਐਤਕੀ ਆਮ ਆਦਮੀ ਪਾਰਟੀ ਵੋਟ ਪਾਉਣੀ ਆ। ਜਾਣੀ ਕਿ ਮੇਰੇ ਹਿਸਾਬ ਨਾਲ ਐਤਕੀ ਆਮ ਆਦਮੀ ਪਾਰਟੀ ਨੇ ਆ ਜਾਣਾ। ਹਾਂਜੀ ਹਾਂਜੀ।
ਅੱਛਾ, ਦੇਖੋ ਜੀ, ਜ਼ਮੀਨੀ ਗੱਲਾਂ ਹੁੰਦੀਆਂ ਜਿਹੜੀਆਂ, ਉਹਨਾਂ ਦੇ ਨਤੀਜੇ ਆਉਂਦੇ ਹੁੰਦੇ ਆ, ਜਿਹੜੀਆਂ ਹਵਾ ਚ ਤੀਰ ਹੁੰਦੇ ਉਹਦੇ ਨਹੀਂ ਆਉਂਦੇ। ਸੋ ਤੁਸੀਂ ਜ਼ਮੀਨੀ ਸੱਚਾਈ ਆਪੋ ਆਪਣੇ ਪਿੰਡਾਂ ਦੀ ਲੈ ਕੇ ਆ ਰਹੇ ਹੋ, ਇਹੀ ਅਸਲ ਚ ਐਗਜ਼ਿਟ ਪੋਲ ਇਹਨੂੰ ਕਿਹਾ ਜਾ ਸਕਦਾ। ਪਰ ਹਜੇ ਮੈਨੂੰ ਥੋੜਾ ਜਿਹਾ ਇਹ ਹੈ ਵੀ ਹਜੇ ਟਾਈਮ ਲੰਮਾ ਪਿਆ ਇਲੈਕਸ਼ਨਾਂ ਦੇ ਵਿੱਚ, ਹਜੇ ਵੀ 2-3 ਵੀਕ ਪਏ ਆ, ਤੇ ਜਿਹੜੀ ਹਾਈਪ ਹੁੰਦੀ ਆ ਉਹ ਬਣਾ ਕੇ ਰੱਖਣੀ ਕਾਫੀ ਔਖੀ ਹੁੰਦੀ ਆ। ਜੇ ਉਹ ਬਣਾਈ ਰੱਖਣਗੇ ਤਾਂ ਜ਼ਿਆਦਾ ਫਾਇਦਾ ਹੋਊਗਾ, ਕਿਉਂਕਿ ਜਿਹੜੀ ਨੇੜੇ ਜਾ ਕੇ ਲਹਿਰ ਚੱਲੀ ਨਾ, ਉਹਦਾ ਅਸਰ ਬਹੁਤ ਜ਼ਿਆਦਾ ਪੈਣਾ। ਸੋ ਇਹ ਵੀ ਇੱਕ ਗੱਲ ਧਿਆਨ ਚ ਰੱਖਣ ਦੀ ਲੋੜ ਆ ਹੁਣ।
ਹਾਂਜੀ, ਮੈਂ ਨਾ ਕਾਫੀ ਆਪਣੇ ਆਲ ਦੁਆਲੇ ਪਿੰਡ ਵਾਲੇ ਜਿਹੜੇ ਫਰੈਂਡ ਆ ਆਪਣੇ ਹੋਰ ਪਿੰਡਾਂ ਵਿੱਚ, ਉਹਨਾਂ ਨੂੰ ਫੋਨ ਕਰਕੇ ਡਾਇਰੈਕਟ ਫੋਨ ਕਰਦਾ ਰਿਹਾ। ਮੇਰੇ ਕੋਲ ਨੰਬਰ ਇੰਡੀਆ ਦੇ ਕਾਫੀ ਹੈਗੇ ਸੀਗੇ, ਇੰਡੀਆ ਤੋਂ ਫੋਨ ਲੈ ਕੇ ਆ ਸੀਗਾ, ਪਿਛਲੇ ਸਾਲ ਹੀ ਗਿਆ ਸੀਗਾ। ਤੇ ਬਾਕੀ ਮੇਰੇ ਸਹੁਰੇ ਹੈਗੇ ਆ ਬਲਾਚੌਰ ਏਰੀਆ ਵਿੱਚ ਪੈਂਦੇ ਆ ਜੀ, ਉੱਥੇ ਆਪਣੇ ਬ੍ਰਿਗੇਡੀਅਰ ਰਿਹਾ, ਕਰਨਲ ਬ੍ਰਿਗੇਡੀਅਰ ਆਮ ਆਦਮੀ ਪਾਰਟੀ ਵੱਲ ਤੇ ਖੜਾ। ਤੇ ਸਹੁਰੇ ਨਾਲ ਗੱਲ ਹੋਈ, ਹੋਰ ਮਿੱਤਰ ਸੱਜੇ ਜਿੰਨੇ ਵੀ ਉਸ ਪਾਸੇ ਹੋਏ ਆ, ਉਹ ਵੀ ਆਮ ਆਦਮੀ ਪਾਰਟੀ ਵਾਲੇ ਪਾਸੇ ਨੂੰ ਜ਼ਿਆਦਾ ਐਤਕੀ ਬਹੁਤ। ਚੌਧਰੀ ਨੰਦ ਲਾਲ ਖੜਾ ਸੀ, 4 ਵਾਰ MLA ਬਣ ਗਿਆ ਜੀ ਉਹ ਬਲਾਚੌਰ ਤੋਂ, ਲੇਕਿਨ ਐਤਕੀ ਉਹਦੇ ਬਹੁਤ ਹਾਲਾਤ ਖਰਾਬ ਹੋਏ, ਪਰ ਨਹੀਂ ਐਤਕੀ ਆਮ ਆਦਮੀ ਪਾਰਟੀ ਨੇ ਇਸ ਤੋਂ ਜਿੱਤ ਜਾਣਾ ਬੜੇ ਆਰਾਮ ਨਾਲ। ਜਿਹੜੀ 3 ਸੀਟਾਂ ਮੇਰੇ ਹਿਸਾਬ ਨਾਲ, ਜਿੱਦਾਂ ਆਪਣੇ ਅੰਕਲ ਨੂੰ ਬੋਲ ਕੇ ਕਹਿੰਦਾ ਵੀ ਪੰਗਿਆਂ ਵਾਲੀ ਸੀਟ ਦਾ ਥੋੜਾ ਖਤਰਾ ਆ, ਲੇਕਿਨ ਨਵੇਂ ਸ਼ਹਿਰ ਤੇ ਬਲਾਚੌਰ ਗੜ ਸ਼ੰਕਰ ਇਹ ਪੱਕੀਆਂ ਆਮ ਆਦਮੀ ਪਾਰਟੀਆਂ ਲੈ ਜਾਣੀਆਂ। ਬਾਕੀ ਬੰਗਿਆਂ ਵਾਲੇ ਪਾਸੇ ਬਹੁਤ ਸਾਡਾ ਸੁਝਾਅ ਹੈ, ਜਿਹੜੀ ਸਿਕਾ ਹੈ ਨੀ, ਇਸ ਪਾਸੇ ਆਪਾਂ ਲਾਗੇ ਲਾਗੇ ਹੈਗੇ ਆ, ਇਸ ਪਾਸੇ ਲਈ ਇਹ ਜਿੱਤੇ ਹੋਏ 3 ਸੀਟਾਂ ਆਰਾਮ ਨਾਲ ਜੀ।
ਹਾਂਜੀ, ਚਲੋ ਜੀ, ਦੁਆ ਅਰਦਾਸ ਕਰਦੇ ਆ ਵੀ ਚੰਗੇ ਬੰਦੇ ਆ ਜਿਹੜੇ ਜਿੱਤਣ, ਤੇ ਚੰਗੇ ਬੰਦੇ ਅੱਗੇ ਆਉਣ। ਬਹੁਤ ਮਿਹਰਬਾਨੀ ਜਗਤਾਰ ਬਾਈ, ਤੁਸੀਂ ਜ਼ਮੀਨੀ ਸੱਚਾਈ ਤੋਂ ਜਾਣੂ ਕਰਵਾਇਆ।
ਸਤਿ ਸ੍ਰੀ ਅਕਾਲ ਜੀ ਸਾਰੇ
ਸਰੋਤਿਆਂ, ਸਤਿ ਸ੍ਰੀ ਅਕਾਲ। ਜਗਤਾਰ ਸਿੰਘ ਕੰਗ ਜੁੜੇ ਹੋਏ ਸਨ ਸਾਡੇ ਨਾਲ। ਅਗਲੇ ਕਾਲਰ ਲੈਣ ਤੋਂ ਪਹਿਲਾਂ ਮੈਂ ਕੁਝ ਮੈਸੇਜ ਨਾਲ ਦੀ ਨਾਲ ਪੜ੍ਹਦਾ ਜਾਵਾਂ। ਨਪਿੰਦਰ ਸਿੰਘ ਜੁੜੇ ਸਨ ਜੀ, ਨਪਿੰਦਰ ਰਹਿਲ ਮੈਲਬਨ ਤੋਂ। ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ, ਸਾਰੇ ਸਰੋਤਿਆਂ ਨੂੰ ਬਾਈ ਜੀ, ਆਰਟੀਕਲ ਬਹੁਤ ਵਧੀਆ ਸੀ, ਨਿਰਪੱਖ ਤੇ ਇਮਾਨਦਾਰ, ਬਿਲਕੁਲ ਮਿੰਟੂ ਬਾਈ ਦੀ ਤਰ੍ਹਾਂ। ਧੰਨਵਾਦ। ਸੋ ਬਹੁਤ ਮਿਹਰਬਾਨੀ ਨਪਿੰਦਰ ਬਾਈ, ਤੁਸੀਂ ਜਿਹੜੀ ਹੱਲਾਸ਼ੇਰੀ ਵਧਾਉਣੇ ਹੋ। ਬਿਕਰਮ ਪੰਧੇਰ ਜੁੜੇ ਆ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਹਲਕਾ ਮਜੀਠਾ, ਮੇਰਾ ਹਲਕਾ ਮਜੀਠਾ ਹੈ ਜੀ, ਜੋ ਵੀ ਗੱਲ ਵੀਰ ਨੇ ਕਹੀ ਹੈ ਮਜੀਠੇ ਹਲਕੇ ਬਾਰੇ ਉਹ ਸਹੀ ਹੈ ਹਲਕਾ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਮੋਹਰ ਲਾਈ ਹੈ ਜਿਹੜੀ ਗੱਲਬਾਤ ਦੀ। ਤੇ ਰਾਜ ਮਹਿੰਦਰ ਸਿੰਘ ਸਾਡੇ ਨਾਲ ਫੇਰ ਜੁੜੇ ਆ, ਕਹਿੰਦੇ ਜੀ ਅਜਨਾਲਾ ਤੋਂ ਬੋਨੀ ਨੰਬਰ 1 ਤੇ ਆ, ਹਰਪ੍ਰਤਾਪ ਸਿੰਘ ਅਜਨਾਲਾ 2 ਤੇ ਆ, ਤੇ ਰਾਜਵੀਰ ਆਪ ਜਮਾਨਤ ਜ਼ਬਤ ਹੋਏਗੀ। ਇਹ ਗੱਲ ਕਹੀ ਹੈ ਜੀ ਰਾਜਮੇਂਦਰ ਸਿੰਘ ਹੋਰਾਂ ਨੇ, ਇਹਨਾਂ ਨੇ ਆਪਣੇ ਹਲਕੇ ਅਜਨਾਲਾ ਤੋਂ ਦੱਸੀ ਹੈ ਜੀ। ਅਜਨਾਲਾ ਬੋਨੀ ਨੰਬਰ 1, ਹਰਪ੍ਰੀਤ ਸਿੰਘ ਅਜਨਾਲਾ 2, ਤੇ ਰਾਜਵੀਰ ਆਪ ਦੀ ਜਮਾਨਤ ਜ਼ਬਤ ਉਹਨਾਂ ਨੇ ਕਹੀ ਆ। ਸੋ ਬਹੁਤ ਮਿਹਰਬਾਨੀ ਰਾਜਮਿੰਦਰ ਬਾਈ, ਤੁਸੀਂ ਵੀ ਆਪਣੇ ਹਲਕੇ ਦੀ ਗੱਲ ਦੱਸੀ ਆ। ਤੇ ਅਗਲੇ ਕਾਲਰ, ਹੈਲੋ ਅਮਰਿੰਦਰ ਸਿੰਘ,
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਅਮਰਿੰਦਰ ਸਿੰਘ ਸੰਧੂ ਗਲੈਨਵੁੱਡ ਵਾਲੇ, ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਹਾਂਜੀ ਸਤਿ ਸ੍ਰੀ ਅਕਾਲ ਜੀ, ਠੀਕ ਹੈ ਜੀ, ਠੀਕ ਹੈ। ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ, ਕੀ ਕਹਿਣਾ ਚਾਹੋਗੇ?
ਹਾਂਜੀ ਬਰਾੜ ਸਾਹਿਬ, ਮੇਰਾ ਆਪਣਾ ਹੋਮ ਟਾਊਨ ਬਰਨਾਲਾ ਜੀ, ਤੇ ਉਹਦੀ ਰਿਪੋਰਟ ਤਾਂ ਇੰਨੀ ਹੀ ਹੈ ਵੀ ਮੀਤ ਹੇਅਰ ਦੀ ਝੰਡੀ ਹੈ ਪੂਰੀ। ਹਾਲਾਂਕਿ ਜਿਹੜੇ ਕਾਂਗਰਸ ਦੇ ਇਹਨਾਂ ਦੇ ਕੈਂਡੀਡੇਟ ਨੇ ਕੇਵਲ ਢਿੱਲੋਂ, ਬਹੁਤ ਸਟਰੋਂਗ ਕੈਂਡੀਡੇਟ ਨੇ, ਪਿਛਲੇ ਵਾਰੀ ਜਿੱਤੇ ਨੇ, ਤੇ ਪਰ ਇਸ ਵਾਰ ਝੁਕਾਅ ਪੂਰਾ ਬਰਨਾਲੇ ਵੱਲ ਤਾਂ ਆਮ ਆਦਮੀ ਪਾਰਟੀ ਦਾ ਹੀ ਹੈ। ਬਾਕੀ ਪਹਿਲਾਂ ਇਹ ਲੱਗਦਾ ਸੀ ਕਿ ਮਾਝੇ ਤੇ ਦੁਆਬੇ ਵਾਲੇ ਪਾਸੇ ਲੋਕਾਂ ਤੋਂ ਸੁਣੀਦਾ ਸੀਗਾ, ਨਹੀਂ ਯਾਰ ਵੀ ਆਮ ਆਦਮੀ ਪਾਰਟੀ ਕਿੱਡੀ ਗੱਲਬਾਤ ਹੈ ਨੀ, ਪਰ ਜਿਵੇਂ ਹੁਣ ਸਰੋਤਿਆਂ ਦੀਆਂ ਕਾਲ ਸੁਣ ਰਹੇ ਹਾਂ ਤੇ ਲੱਗਦਾ ਵੀ ਹਾਂ ਵੀ ਉੱਧਰ ਵੀ ਗੱਲਬਾਤ ਬਣ ਰਹੀ ਹੈ। ਦੇਖੋ ਕੀ ਬਣਦਾ, ਬਹੁਤ ਪਰ ਇੰਟਰਸਟਿੰਗ ਹੋਊਗਾ ਇਸ ਵਾਰ ਜੋ ਵੀ ਹੋਊਗਾ।
ਇਲੈਕਸ਼ਨਾਂ ਵਾਲੇ ਦਿਨ ਪ੍ਰੋਪਰ ਸਾਰਾ ਦਿਨ ਜਿਹੜੀ ਲਾਈਵ ਜਿਹੜੀ ਕਵਰਿੰਗ ਦੇਈਏ ਜੀ, ਕੀ ਕਹਿਣਾ ਚਾਹੋਗੇ?
ਹਾਂਜੀ ਹਾਂਜੀ, ਬਹੁਤ ਹੈ ਇਸ ਵਾਰ। ਮੇਰਾ ਬਸ ਤੁਹਾਡੇ ਮਾਧਿਅਮ ਰਾਹੀਂ ਇਹੀ ਕਹਿਣਾ ਚਾਹੁੰਦਾ, ਮੇਰੀ ਆਮ ਵੀ ਜਿਵੇਂ ਆਪਾਂ ਕੰਮ ਤੇ ਜਿਹੜੇ ਕੋਈ ਬੀਜੇਪੀ ਜਾਂ ਅਕਾਲੀ ਦਲ ਦੇ ਸਪੋਰਟਰ ਹੁੰਦੇ ਨੇ ਉਹਨਾਂ ਨਾਲ ਗੱਲ ਹੁੰਦੀ ਹੈ, ਆਰਗੂਮੈਂਟ ਹੁੰਦੀ ਹੈ ਜਾਂ ਵੈਸੇ ਡਿਸਕਸ਼ਨ ਹੁੰਦੀ ਹੈ, ਉਹਨਾਂ ਦਾ ਤਰਕ ਇਹ ਹੁੰਦਾ ਵੀ ਨਹੀਂ ਨਹੀਂ ਯਾਰ ਆਮ ਆਦਮੀ ਕਿਉਂ ਤੁਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਨਾ। ਮੈਂ ਕਿਹਾ ਵੀ ਕਿਉਂ ਵੀ ਆਪਾਂ ਦੇਣਾ ਚਾਹੀਦਾ ਮੌਕਾ, ਨਹੀਂ ਨਹੀਂ ਜੀ ਸਾਰੇ ਚੋਰ ਨੇ। ਮੇਰੀ ਇੰਨੀ ਕੁ ਗੱਲ ਹੁੰਦੀ ਹੈ ਵੀ ਤੁਸੀਂ ਤੁਹਾਡੇ ਕੋਲ ਤਿੰਨ ਆਪਸ਼ਨਾਂ ਨੇ ਜਾਂ ਦੋ ਆਪਸ਼ਨਾਂ ਨੇ, ਇੱਕ ਤਾਂ ਵੱਡਾ ਚੋਰ ਹੈ, ਇੱਕ ਛੋਟਾ ਚੋਰ ਹੈ, ਇੱਕ ਦਰਮਿਆਨਾ ਚੋਰ ਹੈ, ਠੀਕ ਹੈ, ਤਿੰਨ ਪਾਰਟੀਆਂ, ਤੁਸੀਂ ਤੁਹਾਡੇ ਘਰੇ ਚੋਰੀ ਹੋਣੀ ਹੋਣੀ ਹੈ, ਤੁਸੀਂ ਮੌਕਾ ਕਿਹਨੂੰ ਦਿਓਗੇ? ਮੇਰੇ ਹਿਸਾਬ ਨਾਲ ਛੋਟੇ ਚੋਰ ਦੇ ਦੋ ਮੌਕਾ, ਦੇ ਕੇ ਦੇਖ ਲਓ ਜੇ ਚੋਰੀ ਕਰ ਜੂਗਾ ਨਾ
ਜਿਹੜਾ ਕੱਲਾ ਸਰਾਣ ਕਿਹੜਾ ਕੱਲਾ ਸਰਾਣੇ ਇਥੋਂ ਬੱਬੀ ਪੰਜਾਹ ਚੱਕ ਕੇ ਸਾਰ ਲੇ ਤੁਹਾਡਾ ਸਾਰਾ ਕੁਛ ਤਾਂ ਨਾ ਲੈ ਜਾਵੇ।
ਬਿਲਕੁਲ ਬਿਲਕੁਲ ਨਹੀਂ ਜੀ, ਸਾਰੇ ਚੋਰ ਨੇ, ਸਾਰੇ ਚੋਰ। ਮੈਂ ਕਿਹਾ ਚੰਗਾ ਛੋਟੇ ਚੋਰ ਨੂੰ ਮੌਕਾ ਦੇ ਲਓ, 5 ਸਾਲ ਆਪਣੇ ਕੋਲ ਲੂਜ਼ ਕਰਨ ਲਈ ਬਹੁਤਾ ਕੁਛ ਤਾਂ ਹੈ ਨੀ ਸੀਗਾ, ਠੀਕ ਹੈ, 5 ਸਾਲ ਦੇਖ ਲਓ, ਨਾ ਹੋਇਆ ਉਹਨੂੰ ਫੇਰ ਕੱਢ ਕੇ ਮਾਰਿਓ, ਫੇਰ ਜਿਤਾ ਦਿਓ ਅਕਾਲੀ ਨੂੰ ਅਗਲੀ ਵਾਰੀ, ਮੇਰੇ ਤੇ ਇੰਨੀ ਕਹਿਣਾ।
ਜੀ 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 ਬਿਲਕੁਲ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਅਮਰਿੰਦਰ ਬਾਈ, ਬਹੁਤ ਮਿਹਰਬਾਨੀ। ਸੋ ਬਹੁਤ ਵਧੀਆ ਗੱਲਬਾਤ ਕੀਤੀ ਅਮਰਿੰਦਰ ਹੋਰਾਂ ਨੇ, ਤੇ ਨਵਾਂ ਪਹਿਲੂ ਤੇ ਸਾਡੇ ਨਾਲ ਸ਼ੋਇਆ, ਸੋ ਬਹੁਤ ਧੰਨਵਾਦ। ਤੇ ਅੱਗੇ ਕਾਲਰ ਬਹੁਤ ਜੁੜ ਰਹੇ ਆ, ਪਰ ਨਾਲ ਨਾਲ ਮੈਸੇਜ ਮੈਂ ਜ਼ਰੂਰ ਦੋ ਲਿਆ ਕਰਾਂਗਾ। ਜਗਤਾਰ ਸਿੰਘ ਗਿੱਲ ਢੁੱਡੀਕੇ ਵਾਲੇ ਵਿੱਚ ਜਿਹੜੇ ਆ ਜੀ ਹਾਂਗਕਾਂਗ ਤੋਂ, ਕਹਿੰਦੇ ਚੋਣ ਜਾਬਤਾ ਲੱਗਣ ਤੋਂ ਬਾਅਦ ਕੁਝ ਕੁ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇਸ ਵਾਰ ਦੀਆਂ ਚੋਣਾਂ, ਨਵਾਂ ਇਤਿਹਾਸ ਸਰਜਣੀਆਂ, ਕੈਪਟਨ ਤਾਂ ਲੰਬੀ ਤੋਂ ਆਉਣਾ, ਮੈਨੂੰ ਤਾਂ ਇੱਕ ਸਿਆਸਤ ਦਾ ਹਿੱਸਾ ਲੱਗਦਾ, ਕੈਪਟਨ ਅਮਰਿੰਦਰ ਸਿੰਘ ਪਟਿਆਲਾ ਛੱਡ ਕੇ ਲੰਬੀ ਆਉਂਦੇ ਹਨ ਤਾਂ ਮੁਕਾਬਲੇ ਤੋਂ ਤੇ ਮੰਨੋ ਜਾ ਸਕਦੇ ਹਨ, ਜੇ ਪਟਿਆਲੇ ਨਾਲ ਵੀ ਲੜਦੇ ਹਨ ਤਾਂ ਇਹ ਗੇਮ ਹੀ ਹੋਵੇਗੀ ਤੁਹਾਡੇ, ਕੀ ਕਹਿਣਾ ਜਲਾਲਾਬਾਦ ਤੇ ਕਾਂਗਰਸ ਦਾ ਕੌਣ ਆ ਰਿਹਾ ਜੀ? ਕਾਂਗਰਸ ਕਈ ਚੀਜ਼ਾਂ ਤੇ ਆਮ ਆਦਮੀ ਵਾਲੀਆਂ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਆਰਟੀਕਲ ਗ੍ਰੇਟ ਹੈ, ਸਲੂਟ ਬਣਦਾ ਜੀ, ਮਿੰਟੂ ਅਮਰਦੀਪ ਜੀ ਵਧਾਈ ਦੇ ਹੋਵੇ, ਅੱਜ ਤਜਰਬਾ ਕਾਮਯਾਬ ਹੈ। ਸੋ ਬਹੁਤ ਮਿਹਰਬਾਨੀ ਹਾਂਗਕਾਂਗ ਤੋਂ ਜਗਤਾਰ ਸਿੰਘ ਢੁੱਡੀਕੇ ਨੇ ਕਹੀ ਹੈ ਗੱਲ, ਤੇ ਮੈਂ ਬਰੀਫ ਚ ਦੱਸਦੇ ਹਾਂ ਜੀ ਵੀ ਰਵਨੀਤ ਬਿੱਟੂ ਨੇ ਜਲਾਲਾਬਾਦ ਤੋਂ ਕਹਿੰਦੇ ਹਾਮੀ ਭਰ ਦਿੱਤੀ ਆ ਤੇ ਕੈਪਟਨ ਨੇ ਲੰਮੀ ਤੋਂ, ਪਰ ਹੁਣ ਇਹ ਦੇਖਦੇ ਹਾਂ ਵੀ ਇਹ ਤਾਂ ਕਹਿੰਦੇ ਸੀ ਆਪਣੇ ਆਪ ਨੂੰ ਇੱਕ ਇਹ ਸ਼ੋਅ ਕਰਨ ਲੱਗਦੀ ਵੀ ਕੌਨਫੀਡੈਂਟ ਸ਼ੋਅ ਕਰਨ ਲਈ ਵੀ ਅਸੀਂ ਇੰਨੇ ਕੁ ਕੌਨਫੀਡੈਂਟ ਹਾਂ ਇਸ ਵਾਰ ਕਾਂਗਰਸ, ਤਾਂ ਇਹ ਜੇ ਸਟੈਪ ਲੈ ਰਹੀ ਆ, ਪਰ ਮੈਨੂੰ ਲੱਗਦਾ ਵੀ ਇਹ ਜਿਹੜੀ ਤਿੰਨ ਕੋਣਾ ਮੁਕਾਬਲਾ ਹੋ ਗਿਆ ਤੇ ਉਦੋਂ ਵਾਕਈ ਕੋਈ ਰਿਜ਼ਲਟ ਦੇ ਵਿੱਚ ਕਾਫੀ ਤਬਦੀਲੀ ਆਊਗੀ। ਅੰਕਲ ਜੀ ਗਿਆਨ ਸਿੰਘ ਕੰਗ ਫੇਰ ਜੁੜ ਚੁੱਕੇ ਆ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਹਾਂਜੀ ਸਤਿ ਸ੍ਰੀ ਅਕਾਲ ਜੀ, ਇਹ ਜਿਹੜਾ ਸੈਲਾ ਖੁਰਦ ਵਾਲੀ ਉਹ ਜਿਹੜੀ ਬੀਂ ਆਉਂਦੀ ਆ ਉਹਦਾ ਜ਼ਿਕਰ ਕੀਤਾ ਸੱਜਣ ਮੇਰੇ ਕੋਈ ਕੰਗ ਸਾਹਿਬ ਆ, ਉਹ ਸਾਡੀ ਜ਼ਮੀਨ ਚਿੱਕੇ ਦੇ ਵਿੱਚ ਬਿਲਕੁਲ ਨਾਲ ਦੀ ਲੰਘਦੀ ਆ, ਬਿਲਕੁਲ ਨਾਲ ਦੀ ਲੰਘਦੀ ਆ ਜੀ, ਬਿਲਕੁਲ ਉਹ ਗੈਰਵਾਦ ਪਿੰਡ ਆ। ਅੱਛਾ, ਉਹ ਕਿਸੇ ਵੇਲੇ ਲੋਕ ਉੱਥੇ ਵਿਸਾਖੀ ਵਾਲੇ ਦਿਨ ਨਹਾਉਂਦੇ ਹੁੰਦੇ ਸੀ, ਚਹੇੜੂ ਵੀ ਮੈਂ ਖੁਦ ਦੇਖਿਆ, ਚਹੇੜੂ ਦੀ ਬੇਈ ਉਹੀ ਬੇਈ ਗਾਂ ਜਾ ਕੇ ਚਹੇੜੂ ਨੂੰ ਚੱਲ ਜਾਂਦੀ ਆ, ਲੋਕ ਵਿਸਾਖੀ ਵਾਲੇ ਦਿਨ ਉੱਥੇ ਇਸ਼ਨਾਨ ਕਰਨ ਆਉਂਦੇ। ਹੁਣ ਉਸ ਪਾਣੀ ਨੂੰ ਦੇਖਣ ਨੂੰ ਚਿੱਤ ਨੀ ਕਰਦਾ, ਉਹ ਗੱਤਾ ਮੇਲਿਆ ਪਤਾ ਨੀ ਕੀ ਕੀ ਉੱਪਰਲੇ ਪਾਸੇ ਲੱਗਾ ਆ, ਉਹਨਾਂ ਨੇ ਸਾਰਾ ਕੁਝ ਜੋ ਖੇਸ ਉਹ ਵਿੱਚ ਆਉਂਦਾ। ਇੱਕ ਗੱਲ ਜੀ, ਇਹ ਨਾ ਕਾਂਗਰਸੀਆਂ ਠੀਕ ਕੀਤੀ ਆ, ਨਾ ਅਕਾਲੀਆਂ ਠੀਕ ਕੀਤੀ ਆ, ਇਹ ਕਿਸੇ ਨੇ ਨੀ ਠੀਕ ਕਰਨੀ, ਜਦ ਤੱਕ ਛਿੱਤਰ ਨੀ ਵਰਦੇ ਇਹਨੂੰ ਬੰਦ ਕਰੋ, ਉਹਦਾ ਮਤਲਬ ਹੈ ਉਹਨੂੰ ਬੰਦ ਕਰਨਾ ਚਾਹੀਦਾ। ਦੂਸਰੇ ਬਈ ਅਸੀਂ ਇਹ ਸੁਣਦੇ ਆਏ ਆ ਬਈ ਮਾਪੇ ਕਮਾਪੇ ਨੀ ਹੁੰਦੇ, ਪੁੱਟ ਕਪੁੱਟ ਹੋ ਜਾਂਦੇ, ਹੈ ਨਾ ਮਿਸਾਲ ਇਹ
ਜੀ ਜੀ,
ਇਹ ਕੋਈ ਅੰਗਰੇਜ਼ੀ ਤਾਂ ਨੀ ਹੈ?
ਨਾ ਨਾ,
ਮੈਂ ਸਿੱਧੂ ਨੇ ਸਾਬਤ ਕਰਤਾ ਮਾਪੇ ਕਮਾਪੇ ਨੀ ਹੁੰਦੇ, ਪੁੱਟ ਕਪੁੱਟ ਹੋ ਜਾਂਦੇ ਆ।
ਹੁਣ ਸਾਬਤ ਕਰਦਾ ਕਾਂਗਰਸ ਜਾ ਕੇ ਕੋਈ ਮਾਪੇ ਕ ਮਾਪੇ ਨੀ ਹੁੰਦੇ, ਪਾਰਟੀ ਨੇ ਨੀ ਓਹਨੂੰ ਛੱਡਿਆ, ਉਹ ਪਾਰਟੀ ਨੂੰ ਛੱਡ ਕੇ ਚਲਾ ਗਿਆ।
ਜੀ ਜੀ
ਪੁੱਤ ਕਪੁੱਤ
ਸਮਾਂ
ਏਦਾਂ ਪਾਇਆ। ਹਾਂਜੀ
ਜੀ ਜੀ ਬਹੁਤ ਮਿਹਰਬਾਨੀ ਅੰਕਲ, ਬਹੁਤ ਸਤਿ ਸ੍ਰੀ ਅਕਾਲ। ਕੰਗ ਸਾਹਿਬ ਫੇਰ ਜੁੜੇ ਸਨ ਜੀ, ਤੇ ਵਿੱਚ ਦੀ ਫੇਰ ਮੈਂ ਇੱਕ ਦੋ ਮੈਸੇਜ ਲਵਾਂ। ਵਧੀਆ ਰਿਸ਼ਤੇ ਨਾਤੇ ਵਾਧਿਆਂ ਕਸਮਾਂ ਤੇ ਨਿਰਭਰ ਨਹੀਂ ਕਰਦੇ, ਵਧੀਆ ਰਿਸ਼ਤੇ ਤੇ ਇਨਸਾਨਾਂ ਤੇ ਨਿਰਭਰ ਕਰਦੇ ਹਨ ਜੇ ਇੱਕ ਦੂਸਰੇ ਦੇ ਸਮਝਦੇ ਹੋਣ। ਸ਼ੁਭ ਸਵੇਰ ਦੋਸਤੋ ਢੁੱਡੀਕੇ। ਢੁੱਡੀਕੇ ਵਾਲੇ ਬਾਈ ਨੇ ਬਹੁਤ ਵਧੀਆ ਵਿਚਾਰ ਭੇਜਿਆ ਜੀ। ਹਰਵੰਤ ਸਿੰਘ ਜੁੜੇ ਆ ਜੀ ਸਾਡੇ ਨਾਲ, ਕਹਿੰਦੇ ਬਰਾੜ ਸਾਹਿਬ ਸਤਿ ਸ੍ਰੀ ਅਕਾਲ, ਵੇਅਰ ਕੈਨ ਆਈ ਰੀਡ ਯੂਅਰ ਆਰਟੀਕਲ, ਆਈ ਐਮ ਯੂਅਰ ਨਿਊ ਫੈਨ। ਹਰਵੰਸ ਬਾਈ ਜਰੂਰ ਤੁਹਾਨੂੰ ਆਰਟੀਕਲ ਭੇਜਾਂਗੇ ਜੀ, ਆਨਲਾਈਨ ਬਹੁਤ ਥਾਂ ਤੇ ਛਪੂ ਆ ਦੁਨੀਆਂ ਭਰ ਦੇ ਵਿੱਚ। ਤਕਰੀਬਨ ਜਦੋਂ ਵੀ ਮੈਂ ਕੋਈ ਆਰਟੀਕਲ ਰਿਲੀਜ਼ ਕਰਦਾ ਤਾਂ 50-55 ਥਾਵਾਂ ਦੇ ਉੱਤੇ ਛਪਦਾ ਹੁੰਦਾ, ਪਰ ਥੋੜਾ ਜਿਹਾ ਇੰਤਜ਼ਾਰ ਕਰੋ। ਮੈਨੂੰ ਲੱਗਦਾ ਅੱਜ ਸਰਬਜੀਤ ਪੇਪਰ ਆਪਣਾ ਪੰਜਾਬੀ ਅਖਬਾਰ ਵੀ ਆਨਲਾਈਨ ਕਰ ਦੇਣਗੇ ਤੇ ਉਹਦੇ ਐਡੀਟੋਰੀਅਲ ਪੇਜ ਦੇ ਉੱਤੇ ਤੁਸੀਂ ਇਹ ਪੜ੍ਹ ਸਕਦੇ ਹੋ। ਤੇ ਜਾਹਿਦ ਜੁੱਟ ਬਾਈ ਹੋਰਾਂ ਨੇ ਕਿਹਾ ਜੀ, ਕਹਿੰਦੇ ਨਾਈਸ ਸ਼ੋਅ ਚੱਲ ਰਿਹਾ, ਬਹੁਤ ਮਿਹਰਬਾਨੀ ਜੀ। ਤੇ ਇਧਰ ਈਮੇਲ ਜ਼ਰੀਏ ਬਹੁਤ ਸਾਰੇ ਸੱਜਣ ਮਿੱਤਰ ਜੁੜੇ ਆ, ਜਿਨ੍ਹਾਂ ਚ ਪ੍ਰੀਤ ਢਿੱਲੋਂ ਜੁੜੇ ਆ, ਉਹ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਬਹੁਤ ਵਧੀਆ ਆਰਟੀਕਲ ਸੀ ਜੀ। ਮਣੀ ਸਲੇਮਪੁਰਾ ਜੁੜੇ ਆ, ਕਹਿੰਦੇ ਸਤਿ ਸ੍ਰੀ ਅਕਾਲ ਸਾਰੇ ਟੱਬਰ ਨੂੰ, ਹੋਰ ਸੁਣਾਓ ਕੀ ਹਾਲ ਚਾਲ ਆ ਸਾਰਿਆਂ ਦੇ। ਬਹੁਤ ਵਧੀਆ ਲਿਖਿਆ ਬਾਈ ਲੇਖ, ਸਭ ਨੂੰ ਅੰਦਰੋਂ ਅੰਦਰੀ ਇਹੀ ਡਰ ਖਾ ਰਿਹਾ, ਵਾਹਿਗੁਰੂ ਮਿਹਰ ਕਰਨ। ਬਿਲਕੁਲ ਮਣੀ ਬਾਈ, ਡਰ ਆ ਜਿਹੜਾ ਤੇ ਡਰ ਹੀ ਰਹਿ ਜੇ ਤੇ ਅਸਲੀਅਤ ਨਾ ਬਣੇ, ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ। ਤੇ ਅਮਰਿੰਦਰ ਗਿੱਲ, ਅਮਰਿੰਦਰ ਸੰਧੂ ਜੁੜੇ ਸੀ, ਉਹਨਾਂ ਨੇ ਕਿਹਾ ਸਤਿ ਸ੍ਰੀ ਅਕਾਲ ਬੁਲਾਈ ਆ, ਕਹਿੰਦੇ ਪ੍ਰੋਗਰਾਮ ਗੋਇੰਗ ਗੁੱਡ। ਤੇ ਉਸ ਤੋਂ ਬਾਅਦ ਜਗਤਾਰ ਸਿੰਘ ਜੁੜੇ ਸਨ ਸਾਨੂੰ ਈਮੇਲ ਜਿਹੜੀ ਹੈ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਆਵਾਜ਼ ਕਹਿੰਦੇ ਹੁਣ ਠੀਕ ਠਾਕ ਆ ਰਹੀ ਹੈ। ਤੇ ਨਵਦੀਪ ਸਿੰਘ ਜੁੜੇ ਆ, ਕਹਿੰਦੇ ਭਾਜੀ ਗੁੱਡ ਮਾਰਨਿੰਗ ਮਿੰਟੂ ਭਾਜੀ, ਗੁਰਦਾਸਪੁਰ ਜ਼ਿਲ੍ਹੇ 'ਚ ਆਮ ਆਦਮੀ ਪਾਰਟੀ ਦਾ ਹੋਲਡ ਨਹੀਂ ਹੈ, ਉਸਦਾ ਕਾਰਨ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਚੋਂ ਕੱਢਣਾ ਹੈ। ਹੋ ਸਕਦਾ ਹੈ ਬਟਾਲੇ ਤੇ ਘੁੱਗੀ ਜਿੱਤ ਜਾਵੇ, ਕਿਉਂਕਿ ਬਟਾਲੇ ਤੇ ਕਾਂਗਰਸ ਦੋ ਫਾੜ ਹੋ ਗਈ ਹੈ। ਗੁਰਦਾਸਪੁਰ 'ਚ ਮੁੱਖ ਮੁਕਾਬਲਾ ਅਕਾਲੀ ਦਲ ਤੇ ਕਾਂਗਰਸ 'ਚ ਹੈ। ਸੋ ਇਹ ਵੀ ਇੱਕ ਫੈਕਟਰ ਕੰਮ ਕਰੂਗਾ ਜੀ, ਆਪਦੇ ਹਲਕੇ 'ਚ ਤਾਂ ਕਰੂਗਾ ਹੀ ਛੋਟੇਪੁਰ ਦੇ। ਤੇ ਬੈਣੀਪਾਲ ਜੁੜਿਆ ਸਾਡੇ ਨਾਲ, ਵਿੱਕੀ ਕਹਿੰਦੇ ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਸੋਰੀ ਥੋੜਾ ਬਿਜ਼ੀ ਹਾਂ, ਜਲਦੀ ਜਲਦੀ ਲਿਖ ਰਹੇ ਹਾਂ। ਆਰਟੀਕਲ ਬਹੁਤ ਖੂਬ ਸੀ, ਬਾਕੀ ਮੈਂ ਫਤਿਹਗੜ੍ਹ ਸਾਹਿਬ ਤੋਂ ਹਾਂ ਜੀ, ਤੇ ਕਰੰਟ ਰਿਪੋਰਟ ਆਮ ਆਦਮੀ ਦੇ ਪੱਖ 'ਚ ਜਾ ਰਹੀ ਹੈ ਜੀ, ਕਲੀਅਰ ਕੱਟ ਹੈ ਜੀ, ਲੋਕ ਪੂਰੀ ਤਰ੍ਹਾਂ ਸਪੋਰਟ ਕਰ ਰਹੇ ਨੇ 2-4 ਪਿੰਡਾਂ ਨੂੰ ਛੱਡ ਕੇ। ਲਓ ਜੀ ਅੱਗੇ ਜੁੜਿਆ ਜੀ ਮਨਿੰਦਰ ਸਿਡਨੀ ਤੋਂ, ਕਹਿੰਦੇ ਗੁੱਡ ਆਰਟੀਕਲ ਭਾਜੀ, ਕੀਪ ਇਟ ਅਪ। ਬਲਰਾਜ ਸਿੰਘ ਜੁੜਿਆ ਜੀ, ਆਰਟੀਕਲ ਵੈਰੀ ਨਾਈਸ ਭਾਜੀ, ਵੈਰੀ ਗੁੱਡ ਡੈਫੀਨੇਸ਼ਨ ਆਫ ਛਿੱਤਰ, ਨਿਊ ਪ੍ਰੋਗਰਾਮ ਇਜ਼ ਗੁੱਡ ਆਈਡੀਆ, ਆਈ ਰੀਅਲੀ ਲਾਈਕ ਇਟ ਬਲਰਾਜ ਸਿੰਘ। ਸੋ ਇੱਧਰ ਕਾਲਰ ਜੁੜ ਚੁੱਕੇ ਆ ਨਰਿੰਦਰ ਸਾਡੇ ਨਾਲ। ਨਰਿੰਦਰ ਭਾਈ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ, ਕੀ ਹਾਲ ਚਾਲ ਨੇ ਜੀ?
ਸਤਿ ਸ੍ਰੀ ਅਕਾਲ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
ਨਵਾਂ ਸੈਗਮੈਂਟ ਜਿਹੜਾ ਸ਼ੁਰੂ ਕੀਤਾ ਜੀ, ਉਹਦੀਆਂ ਮੁਬਾਰਕਾਂ ਜੀ, ਬਹੁਤ ਵਧੀਆ ਚੱਲ ਰਿਹਾ ਤੇ ਤੁਹਾਡੀ ਕਲਮ ਤਾਂ ਮਤਲਬ ਡੂੰਘੀ ਬਹੁਤ ਆ, ਤੇ ਤਾਂ ਸਮਝ ਗਏ ਜੋ ਤੁਸੀਂ ਲਿਖਿਆ, ਬਾਕੀ ਹੁਣ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਜਿੱਧਰ ਤੁਹਾਡਾ ਇਸ਼ਾਰਾ, ਮਤਲਬ ਬਹੁਤ ਵਧੀਆ ਭਾਜੀ ਲਿਖ ਰਹੇ।
ਕੋਸ਼ਿਸ਼ ਆ ਜੀ ਆਪਣੇ ਤਾਂ ਇਸ਼ਾਰੇ ਕਰਨੇ ਹੀ ਹੁੰਦਾ, ਆਪਣੇ ਦਾ ਥੋੜਾ ਜਿਹਾ ਇੱਕ ਹਲੂਣਾ ਦੇਣਾ ਹੁੰਦਾ ਕਿਸੇ ਵੀ ਲੇਖਕ ਦਾ ਫਰਜ਼। ਕੋਸ਼ਿਸ਼ ਕੀਤੀ ਹੈ ਜਿੰਨੇ ਕੁ ਵਾਹਿਗੁਰੂ ਦੇ ਸ਼ਬਦ ਬਖਸ਼ੇ ਸੀ ਉਹਨਾਂ 'ਚ ਸਮੇਟਣ ਦੀ, ਪਰ ਜੇ ਕੋਈ ਮੈਨੂੰ ਲੱਗਦਾ ਹੁਣ ਇਸ ਲੇਖ ਨੂੰ ਜੇ ਕੋਈ ਪਰਪੱਕ ਬੰਦਾ ਜਾਂ ਕੋਈ ਹੋਰ ਲਿਖਣਾ ਇਸ ਆਈਡੀਏ ਤੇ, ਤਾਂ ਹੋਰ ਵੀ ਇਹਨੂੰ ਵਧੀਆ ਤੇ ਢੰਗ ਦੇ ਸਕਦਾ, ਤੇ ਬਹੁਤ ਮਿਹਰਬਾਨੀ। ਕਿਹੜਾ ਹਲਕਾ
ਨਿੰਦਰ ਬਾਈ? ਐਗਜ਼ਾਮਪਲ ਦਿੱਤੀ, ਹਾਂਜੀ ਸਨੋਰ ਹੈ ਜੀ ਆਪਣਾ, ਸਾਡਾ ਬਾਰਡਰ ਤੇ ਆ, ਪਹਿਲਾਂ ਸਮਾਣਾ ਸੀ ਹੁਣ ਸਨੋਰ ਆ ਗਿਆ। ਸਨੋਰ ਚ ਜਿੱਥੇ ਲਾਲ ਸਿੰਘ ਹੁਣ ਐਮ ਐਲ ਏ ਆ, ਤੇ ਇਹਨਾਂ ਨੇ ਹੁਣ ਸ਼ਾਇਦ ਕੈਂਡੀਡੇਟ ਜਿਹੜੀ ਹੈਗੀ ਆ ਆਪਣੇ ਕੀ ਨਾਮ ਉਹਦਾ ਤਜਿੰਦਰ ਕੁਲਦੀਪ ਕੌਰ ਟੋੜਾ ਆ, ਤੇ ਅਕਾਲੀਆਂ ਦਾ ਇਹਨਾਂ ਦਾ ਹੈਗਾ ਆਪਣਾ ਚੰਦੂ ਮਾਜਰੇ ਦਾ ਬੇਟਾ ਹਰਿੰਦਰ ਪਾਲ ਸਿੰਘ ਸ਼ਾਇਦ, ਤੇ ਕਾਂਗਰਸ ਦਾ ਮੈਨੂੰ ਹਲੇ ਪਤਾ ਨੀ, ਸ਼ਾਇਦ ਜਿਹੜਾ ਇਨਫੋਰਮ ਆ ਰਹੀ ਹੈ ਕਿ ਹਲੇ ਇਹਨਾਂ ਨੇ ਡਿਕਲੇਅਰ ਕੀਤਾ ਨੀ ਹੈ, ਕਰਤਾ ਹੋਣਾ ਕਿਉਂਕਿ ਇੰਨਾ ਨੀ, ਬਟ ਜੋ ਚੱਲਦੇ ਆ ਜੀ ਥੋੜਾ ਜਿਹਾ ਗਾਂਧੀ ਨੇ ਕੰਮ ਖਰਾਬ ਕੀਤਾ ਸੀ ਜੀ, ਡਾਕਟਰ ਧਰਮਵੀਰ ਗਾਂਧੀ ਕਰਕੇ ਲੋਕ ਥੋੜੇ ਜਿਹੇ ਡਿਸਅਪੋਇੰਟ ਆ ਸਾਡੇ ਹਲਕੇ ਚੋਂ, ਤੇ ਬਾਕੀ ਇਹ ਕਿ ਇੰਟਰਨਲੀ ਅਸੀਂ ਵੀ ਕਹਿ ਰਹੇ ਹਾਂ ਸਪੋਰਟ ਜਿਹੜੀ ਹੋ ਰਹੀ ਆ ਉਹੀ ਆ ਕਿ ਲੋਕ ਕਹਿੰਦੇ ਆ ਕਿ ਧੱਕੇ ਨਾਲ ਹੀ ਵੋਟ ਪੈ ਜਾਣੀ ਹੈ ਝਾੜੂ ਨੂੰ, ਤੇ ਸਾਡੇ ਜਿਹੜੇ ਹੈਗਾ ਕਹਿ ਲੋ ਕਿ ਜਿਹੜੀ ਕਲਾਸ ਆਪਾਂ ਕਹਿ ਲਈਏ ਉਹ ਥੋੜੀ ਲੋਅਰ ਕਲਾਸ ਵਾਲੇ ਜਿਹੜੇ ਲੋਕ ਆ ਪਹਿਲਾਂ ਮਤਲਬ ਕਾਂਗਰਸ ਸਪੋਰਟਿਵ ਸੀ ਹਨਾ, ਪਰ ਹੁਣ ਜਿੱਦਾਂ ਉਹ ਝਾੜੂ ਆ ਗਿਆ ਹਨਾ, ਉਹਨਾਂ ਨੇ ਹੁਣ ਮੈਨੂੰ ਲੱਗਦਾ ਕਿ 50% ਚਾਂਸ ਜਿਹੜੇ ਆ ਵੋਟ ਇਹਨਾਂ ਨੂੰ ਪੈਣੀ ਆ। ਬਾਕੀ ਜੇ ਦੋਨਾਂ ਚ ਡਿਵਾਈਡ ਹੋ ਜੇ ਜਿਹੜੀ ਅੱਧੀ ਵੋਟ ਆ ਕਾਂਗਰਸ ਤੇ ਅਕਾਲੀਆਂ ਚ ਤਾਂ ਫੇਰ ਇਹ
ਤੁਸੀਂ ਦੱਸਿਆ ਤੁਹਾਡੇ ਤੁਹਾਡੇ ਜਿਹੜੇ ਕੈਂਡੀਡੇਟ ਆ ਆਮ ਆਦਮੀ ਪਾਰਟੀ ਬਣੀ ਉਹ ਟੋਡਾ ਦੇ ਬੇਟੀ ਆ ਮੈਨੂੰ ਲੱਗਦਾ ਸਾਰੀ ਉਮਰ ਅਕਾਲੀ ਫੈਮਿਲੀ ਨਾਲ ਸੰਬੰਧਿਤ ਰਹੇ ਆ।
ਫੈਕਟ ਦੀ ਹੁਣ ਚਲੋ ਆਪਾਂ ਤਾਂ ਹੁਣ ਇਹੀ ਚਾਹੁੰਦੇ ਕਿ ਇੱਕ ਵਾਰ ਆਮ ਆਦਮੀ ਪਾਰਟੀ ਜਿੱਤ ਜੇ, ਪਰ ਇਹਨਾਂ ਨੇ ਤਾਂ ਜਦੋਂ ਜਿਹੜੀ ਸੀਟਾਂ ਦੀ ਵੰਡ ਕੀਤੀ ਹਨਾ ਜੀ ਕੈਂਡੀਡੇਟ ਬਹੁਤ ਮਤਲਬ ਇਹਨਾਂ ਨੇ ਲੋਕੀ ਬਹੁਤ ਜ਼ਿਆਦਾ ਡਿਸਅਪੋਇੰਟ ਆ ਇਹ ਗੱਲਾਂ ਤੋਂ ਤਾਂ, ਪਰ ਇਹ ਆ ਕਿ ਅਸੀਂ ਫਿਰ ਵੀ ਜਿਵੇਂ ਕਹਿ ਲਓ ਅਸੀਂ ਉਹਨਾਂ ਨੂੰ ਥੋੜਾ ਜਿਹਾ ਕਹਿ ਰਹੇ ਹਾਂ ਕਿ ਚਲੋ ਤੁਸੀਂ ਉਹਨੂੰ ਪਾਰਟੀ ਨੂੰ ਵੋਟ ਪਾਓ। ਇਹ ਗੱਲ ਦਾ ਪੂਰਾ ਜੀ ਫੈਕਟ ਹੈਗਾ ਇਹ ਗੱਲ ਦਾ, ਮੈਨੂੰ ਜਿੰਨੇ ਵੀ ਮੇਰੇ ਮਿੱਤਰ ਨੇ ਉਹਨਾਂ ਨੂੰ ਮੈਂ ਜਦੋਂ ਕਾਲ ਕਰਦਾ ਤਾਂ ਪੁੱਛਦਾ, ਤਾਂ ਹੁਣ ਉਹ ਤਾਂ ਇਹੀ ਕਹਿ ਰਹੇ ਕਿ ਚਲੋ ਟਰਾਇਲ ਹੀ ਦਿੰਦੇ ਆ ਕਿਹਨਾਂ ਨੂੰ, ਕਿਉਂਕਿ ਪਹਿਲਾਂ ਗਾਂਧੀ ਵਾਲਾ ਟਰਾਇਲ ਤਾਂ ਫੇਲ ਹੋ ਗਿਆ, ਉਸ ਤੋਂ ਬਾਅਦ ਇਹਨਾਂ ਨੇ ਕੈਂਡੀਡੇਟ ਜਿਹੜੀ ਆ ਇਹ ਮਤਲਬ ਅਕਾਲੀਆਂ ਦੀ ਫੈਮਿਲੀ ਚੋਣ ਉਹਨਾਂ ਦੀ ਫੈਮਿਲੀ ਸੀ ਪਹਿਲਾਂ ਟੋੜਾ ਹਨਾ, ਤੇ ਥੋੜਾ ਜਿਹਾ ਡਿਸਅਪੋਇੰਟ ਹੈਗੇ ਲੋਕ, ਕਿਉਂਕਿ ਜਿਹੜੇ ਮੈਂ ਦੱਸਦਾ ਮੇਰੀ ਇੱਕ ਖਾਸ ਸਾਡੇ ਨੌਨ ਸੀ ਉਹ ਲੜਕੀ ਪੀ ਐਚ ਡੀ ਕਰ ਰਹੀ ਆ, ਬਟ ਉਹ ਗਰਾਊਂਡ ਲੈਵਲ ਤੇ ਉਹਨੇ ਇੰਨਾ ਕੁ ਕੰਮ ਕੀਤਾ ਕਿ ਸਾਨੂੰ ਸੀ ਉਮੀਦ ਕਿ ਜਿੱਦਾਂ ਉਹਨੂੰ ਦੇਣਗੇ ਸੀਟ ਇਹ
ਟਿਕਟ ਉਹਨਾਂ ਨੂੰ ਮਿਲੂਗੀ,
ਬਟ
ਜੀ ਜੀ
ਹਾਂਜੀ, ਪਰ ਇਹਨਾਂ ਨੇ ਥੋੜਾ ਜਿਹਾ ਕਹਿ ਲੋ ਕਿ ਜਿੱਦਾਂ ਕਹਿੰਦੇ ਸੀ ਕਿ ਇਹ ਵਾਲੰਟੀਅਰ ਨੂੰ ਕਰਨਗੇ ਸਪੋਰਟ, ਵਾਲੰਟੀਅਰ ਨੂੰ ਅੱਗੇ ਲਿਆਉਣਗੇ, ਤੇ ਉਥੋਂ ਲੋਕ ਥੋੜੇ ਡਿਸਅਪੋਇੰਟ ਹੈਗੇ ਆ। ਬਟ ਫੇਰ ਵੀ ਕਹਿ ਲੋ ਮੈਨੂੰ ਲੱਗਦਾ ਕਿ ਜੋ ਮੈਂ ਸੁਣਦਾ ਸਾਡੇ ਹੈਗੀ ਆ 2,00,000 ਤੋਂ ਉੱਪਰ ਹੀ ਆ ਵੋਟ, 2,30,000 ਵੋਟ ਆ ਸਾਡੇ, ਤੇ ਮੈਨੂੰ ਲੱਗਦਾ ਕਿ ਚਾਂਸ ਹੈਗੇ ਆ ਜਿੱਤਣ ਦੇ। ਪਰ ਬਾਕੀ ਇਹ ਕਿ ਹੁਣ ਇਹ ਗੱਲ ਤੋਂ ਜਿੱਤਣ ਦਾ ਤਾਂ ਮਿੰਟੂ ਭਾਜੀ ਸਾਨੂੰ ਵੀ ਹੈਗਾ ਕਿ ਜਿੱਤ ਜਾਣ, ਪਰ ਇਹ ਆ ਕਿ ਜਿਹੜੇ ਹੁਣ ਇਹਨਾਂ ਨੇ ਕਰਪਟ ਲੈ ਲਏ ਆ ਬੰਦੇ, ਇਹਨਾਂ ਚ ਵੀ ਕਰਪਟ ਹੈਗੇ ਆ ਥੋੜੇ ਬਹੁਤ, ਤਾਂ ਚਲੋ ਦਾਗੀ ਤਾਂ ਸਾਰੇ ਨੇ ਜਿਹੜੇ ਇਹਨਾਂ ਨੇ ਬੰਦੇ ਲਏ ਆ।
ਜੀ 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 ਚਲੋ ਇਹ ਤਾਂ ਹੁਣ ਅਗਲਾ ਮਸਲਾ ਰਹਿ ਗਿਆ ਉਹ ਵੀ ਨਜਿੱਠਿਆ ਜਾਊਗਾ ਮੈਨੂੰ ਲੱਗਦਾ, ਫਿਲਹਾਲ ਤਾਂ ਜਿਹੜਾ ਮਸਲਾ ਇਹੀ ਹੈ ਵੀ ਕੇਰਾਂ ਬਹੁਮਤ ਜਿਹੜੀ ਪਾਰਟੀ ਲੈਂਦੀ ਆ ਉਹਨੇ ਕਿਸੇ ਵੀ ਰੂਪ ਚ ਕੇਰਾਂ ਦਾ ਪਾਵਰ ਚ ਆਉਣਾ ਮਸਲਾ। ਸੋ ਬਹੁਤ ਮਿਹਰਬਾਨੀ ਨਰਿੰਦਰ ਭਾਈ, ਬਹੁਤ ਲੰਮੀ ਲਾਈਨ ਕਾਲਰਾਂ ਦੀ ਹੁਣ ਜੁੜ ਗਈ ਜਿਵੇਂ ਜਿਵੇਂ ਟਾਈਮ ਥੋੜਾ ਰਹਿ ਗਿਆ।
ਦੂਸਰੀ ਗੱਲ ਮੈਂ ਫੋਲੋ ਕਰਦਾ ਉੱਥੇ ਦਾ ਪ੍ਰੋਗਰਾਮ ਹੈਗਾ ਆਫਤਾਬ ਇਕਬਾਲ ਦਾ ਖਬਰਦਾਰ, ਉਹ ਵੀ ਬਹੁਤ ਮਦਦ ਲਾਉਂਦਾ ਉੱਥੇ ਦੀ ਪੋਲੀਟੀਸ਼ੀਅਨ ਦੀ ਲਾਈਵ, ਕਦੀ ਮੌਕਾ ਮਿਲਿਆ ਤਾਂ ਦੇਖਿਓ, ਬਹੁਤ ਵਧੀਆ ਪ੍ਰੋਗਰਾਮ ਹੈ ਤੇ ਮੈਂ ਉਹਦੇ ਵੱਲੋਂ ਦੱਸਣਾ ਕਿ ਤੁਸੀਂ ਬਹੁਤ ਵਧੀਆ ਲਿਖਿਆ ਜੀ ਉਹ ਐਗਜ਼ਾਮਪਲ, ਥੈਂਕ ਯੂ ਭਾਈ,
ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ। ਸੋ ਨਰਿੰਦਰ ਭਾਈ ਜੁੜੇ ਸਨ ਸਾਡੇ ਨਾਲ, ਬੜੀ ਉਹਨਾਂ ਨੇ ਆਪਣੀ ਵਿਸਥਾਰ ਦੇ ਵਿੱਚ ਸਨੌਰ ਹਲਕੇ ਬਾਰੇ ਗੱਲਬਾਤ ਕੀਤੀ ਆ। ਅਮਰਤ ਸਿੱਧੂ ਜੁੜ ਚੁੱਕੇ ਆ ਛੇਤੀ ਛੇਤੀ, ਸਿੱਧੂ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਰਾੜ ਸਾਹਿਬ ਤੇ ਸਾਰੇ ਸਰੋਤਨ ਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਕਬੂਲ ਹੈ ਜੀ,
ਤੇ ਭਾਜੀ ਆਪਣਾ ਮੁਬਾਰਕ ਹੋਏ ਤੁਹਾਡੇ ਨਵੇਂ ਪ੍ਰੋਜੈਕਟ ਜਿਹੜਾ ਤੁਸੀਂ ਲਾਇਆ ਹੋਵੇ ਤੇ ਬਹੁਤ ਵਧੀਆ ਭਾਜੀ ਸੁਣਿਆ ਸੀ, ਤੇ ਇਹ ਜਿਹੜੀ ਉਹਨੂੰ ਵਿੱਚ ਗੱਲਾਂ ਕੀਤੀਆਂ ਉਹ ਗੱਲਾਂ ਏਦਾਂ ਜੋ ਬਾਜ ਦੀ ਅੱਖ ਰੱਖ ਕੇ ਆਪਣਾ ਨੀ ਗੱਲ ਕਰਦੇ ਵਿੱਚੋਂ ਲੱਭ ਲੱਭ ਕੇ ਪੁਆਇੰਟ ਗੱਲ ਭਾਜੀ, ਵੀ ਇੱਕ ਕੁਛ ਹੀ ਲਾਈਨਾਂ ਦੇ ਵਿੱਚ ਸਾਰਾ ਸਮ ਅਪ ਕੀਤਾ ਭਾਜੀ ਤੁਸੀਂ,
ਬਹੁਤ ਮਿਹਰਬਾਨੀ ਜੀ ਬਹੁਤ ਮਿਹਰਬਾਨੀ।
ਬਾਕੀ ਭਾਜੀ ਮੈਂ ਵੀ ਤੁਹਾਡੇ ਵਾਂਗੂ ਹਰਿਆਣੇ ਤੋਂ ਹੀ ਆ, ਬਟ ਨਾ ਮੈਨੂੰ ਇੱਕ ਕਿਉਂਕਿ ਆਪਣੇ ਨਾ ਥੋੜੇ ਜੇ ਸੋਹਰਾ ਸਾਹਿਬ ਸੁਖਬੀਰ ਬਾਦਲ ਦੇ ਪਰਸਨਲ ਜਿਹੜਾ ਐਡਵਾਈਜ਼ਰ ਹੈ ਆਪਣੇ ਸੋਸ਼ਲ ਐਡਵਾਈਜ਼ਰ ਉਹ ਪੀਏ ਨੇ
ਚੰਡੀਗੜ੍ਹ, ਹਾਂਜੀ
ਭਾਜੀ ਪਿੱਟ ਪੁੱਟ ਨੇ ਭਾਜੀ ਰੇਡੀਓ ਨੀ ਤੇ ਹਾਲਾਂਕਿ ਦੇਖੋ ਬੜੀਆਂ ਲੰਬੀਆਂ ਗੱਲਾਂ ਨੇ ਭਾਜੀ, ਆਪਣਾ ਇੰਨਾ ਟਾਈਮ ਨੀ ਹੈਗਾ ਪ੍ਰੋਬਲਮ ਹੁੰਦੀ ਨਾ ਕਿਸੇ ਐਸ ਪੀ ਡੀ ਸੀ ਕਿਸੇ ਵੀ ਆਫਿਸਰ ਨੂੰ ਜਾਂ ਕਿਸੇ ਵੀ ਐਮ ਐਲ ਏ ਨੂੰ, ਉਹ ਸਾਰੇ ਉਸ ਆਫਿਸ ਚ ਆਉਂਦੇ ਨੇ ਸੁਖਬੀਰ ਬਾਦਲ ਤੱਕ ਪਹੁੰਚਣ ਤੋਂ ਪਹਿਲਾਂ, ਉਹਨਾਂ ਨੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ, ਉਹਨਾਂ ਨਾਲ ਮੈਂ ਗੱਲਬਾਤ ਕਰਦਾ ਰਹਿੰਦਾ ਇਸ ਟੋਪਿਕ ਤੇ, ਉਹਨਾਂ ਨੇ ਭਾਜੀ ਦੱਸਿਆ ਵੀ ਆਮ ਆਦਮੀ ਪਾਰਟੀ ਦਾ ਪੂਰਾ ਇਹ ਗੱਲਾਂ ਬਾਤਾਂ ਕਰਦੇ ਨੇ, ਮੈਂ ਰੇਡੀਓ ਤੇ ਹੋਰ ਵੀ ਦੂਜੇ ਰੇਡੀਓ ਕੈਨੇਡਾ ਦੇ ਰੇਡੀਓ ਤੇ ਮੈਂ ਦੋ ਤਿੰਨ ਇੰਟਰਵਿਊ ਸੁਣਿਆ ਹਨ ਇਹਨਾਂ ਦੀਆਂ
ਕਾਂਗਰਸ ਦੇ ਲੀਡਰ ਦੀਆਂ ਤੇ ਅਕਾਲੀ ਦੇ ਲੀਡਰ ਅਕਾਲੀਆਂ ਦੇ ਲੀਡਰ ਦੀਆਂ, ਉਹ ਕਹਿੰਦੇ ਨੇ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਨੂੰ ਗਿਣਦੇ ਕੋਈ ਨੀ, ਸਾਡਾ ਟੱਕਰ ਅਕਾਲੀ ਵਾਲਾ ਕਹਿੰਦਾ ਕਾਂਗਰਸ ਨਾਲ, ਕਾਂਗਰਸ ਵਾਲਾ ਕਹਿੰਦਾ ਅਕਾਲੀ ਨਾਲ. ਬਟ ਭਾਜੀ ਰਿਆਲਿਟੀ ਦੇ ਵਿੱਚ ਇਹਨਾਂ ਦੋਨਾਂ ਦੀ ਟੱਕਰ ਆਮ ਆਦਮੀ ਪਾਰਟੀ ਦੇ ਨਾਲ, ਇਹਨਾਂ ਦੋਨੇ ਇੱਕ ਨੇ ਅੰਦਰੋਂ ਤੇ ਦੋਨੋਂ ਭਾਜੀ ਉਹਨੂੰ ਹੀ ਹੈਰਾਨ ਦੇ ਉਹਦੇ ਵਿੱਚ ਨੇ. ਬਾਕੀ ਇਹਨਾਂ ਨੇ ਜਿਹੜੇ ਇਲੈਕਸ਼ਨ ਕਮੇਟੀ ਹੈ, ਇਹਨਾਂ ਨੇ ਇੱਕ ਨਵੀਂ ਗੱਲ ਵੀ ਇੱਕ ਨਵਾਂ ਸਿਸਟਮ ਇਹਨਾਂ ਨੇ ਲਾਂਚ ਕੀਤਾ ਹੈ ਕਿ ਤੁਸੀਂ ਜਾਣ ਸਕਦੇ ਹੋ ਕਿ ਜਿਹਨੂੰ ਤੁਸੀਂ ਜਿਹੜਾ ਬਟਨ ਦਬਾਇਆ ਸੀ ਉਹ ਬਟਨ ਦਬਾਇਆ ਸੀ ਕਿਹਨੂੰ ਵੋਟ ਗਈ ਇਹ ਤੁਸੀਂ ਜਾਣ ਸਕਦੇ ਹੋ. ਹਾਂਜੀ ਹਾਂਜੀ, ਕਿਉਂਕਿ ਪਿੱਛੇ ਜੀ ਜਦੋਂ ਆਪਣੀ ਇਲੈਕਸ਼ਨ ਹੋਏ ਸੀਗੇ ਵਿਧਾਨ ਸਭਾ ਦੇ ਕਹਿੰਦੇ ਨੇ ਕਿਹੜੇ ਕਹਿੰਦੇ ਨੇ ਇਲੈਕਸ਼ਨ ਉਹਦੇ ਵਿੱਚ ਜਿਹੜੇ 2014 ਚ ਹੋਏ ਹਨ, ਉਹਦੇ ਚ ਕਹਿੰਦੇ ਹਨ ਵੀ ਜਿਹੜੀ ਵੋਟਰ ਮਸ਼ੀਨਾਂ ਹਨ ਉਹਦੇ ਚ ਪ੍ਰੋਬਲਮ ਸੀਗੀ, ਉਹ ਪ੍ਰੋਪਰ ਪਾਉਂਦੇ ਕਿਤੇ ਬਟਨ ਕੋਈ ਹੋਰ ਦਬਾਉਂਦੇ ਹਨ ਤੇ ਵੋਟ ਕਿਤੇ ਹੋਰ ਜਾ ਕੇ ਪੈਂਦਾ ਸੀ, ਤੇ ਉਹ ਲਈ ਗੱਲ ਵੀ ਇਹਨਾਂ ਨੇ ਵਧੀਆ ਕੀਤੀ ਹੈ. ਬਾਕੀ ਭਾਜੀ ਆਪਣਾ ਬੜਾ ਬੜਾ ਧੰਨਵਾਦ ਤੁਹਾਡਾ ਟਾਈਮ ਦੇਣ ਵਾਸਤੇ, ਤੇ ਬੜੇ ਕੋਲਰ ਅਜੀਬ ਇੱਥੇ ਹੋਣਗੇ ਜਿਹੜੇ ਬੇਸਿਕਲੀ ਪੰਜਾਬ ਤੋਂ ਬਿਲੋਂਗ ਕਰਦੇ ਨੇ.
ਜੀ ਜੀ ਜੀ, ਬਹੁਤ ਮਿਹਰਬਾਨੀ ਹੈ ਅਮਰਤ, ਤੁਸੀਂ ਜਿਹੜੀ ਗੱਲਬਾਤ ਸਾਂਝੀ ਕੀਤੀ ਹੈ ਤੇ ਪਰ ਬਿਲਕੁਲ ਜਿਵੇਂ ਤੁਸੀਂ ਕਿਹਾ ਇਹ ਜਿਹੜੀਆਂ ਐਤਕੀ ਰਸੀਦ ਦਿੱਤੀ ਰਸੀਦ ਦੇਣਗੇ ਨੀ, ਤੁਹਾਨੂੰ ਦਿਖਾਉਣਗੇ, ਦਿਖਾ ਕੇ ਰਸੀਦ ਉੱਥੇ ਪੇਟੀ ਚ ਪਾ ਦੇਣਗੇ, ਕਿਉਂਕਿ ਉਹ ਰਸੀਦ ਬਾਹਰ ਜਾ ਕੇ ਕਈ ਵਾਰੀ ਪੈਸਿਆਂ ਚ ਨਾ ਕਨਵਰਟ ਕਰ ਲੇ ਕੋਈ ਬੰਦਾ, ਇਸ ਕਰਕੇ ਤੁਹਾਨੂੰ ਰਸੀਦ ਇੱਕ ਦਿਖਾਉਣਗੇ, ਇੱਕ ਨਵਾਂ ਜਿਹੜਾ ਫੀਚਰ ਲਾਇਆ ਗਿਆ. ਸੋ ਬਹੁਤ ਮਿਹਰਬਾਨੀ ਅਮਰਤ,
ਥੈਂਕ ਯੂ, ਬੜਾ ਬੜਾ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ.
ਬਹੁਤ ਸਤਿ ਸ੍ਰੀ ਅਕਾਲ ਜੀ. ਸੋ ਅੰਮ੍ਰਿਤ ਸਿੱਧੂ ਸਾਡੇ ਨਾਲ ਜੁੜੇ ਹੋਏ ਸਨ ਤੇ ਉਹਨਾਂ ਨੇ ਜ਼ਮੀਨੀ ਸੱਚਾਈ ਕੁਝ ਹੋਰ ਦੱਸੀ ਆ, ਤੇ ਇੱਧਰ ਮੈਂ ਇੱਕ ਗੱਲ ਕਹਿਣੀ ਚਾਹਾਂਗਾ ਇਸ ਤੋਂ ਪਹਿਲਾਂ ਨਵੇਂ ਕਾਲਰ ਲੈਣ ਤੋਂ ਪਹਿਲਾਂ, ਵੀ ਇੱਕ ਭਰਮ ਦੇ ਵਿੱਚ ਜਿਹੜੀ ਪਾਰਟੀ ਕਾਂਗਰਸ ਤੇ ਅਕਾਲੀ ਦਲ ਭਰਮ ਦੇ ਵਿੱਚ ਹੈ ਨਾ, ਵੀ ਭਾਈ ਸਾਡਾ ਮੁਕਾਬਲਾ ਤਾਂ ਤੀਜੀ ਪਾਰਟੀ ਤਾਂ ਹੈ ਹੀ ਨਹੀਂ, ਇਹ ਭਰਮ ਖਤਰਨਾਕ ਸਾਬਤ ਹੋਊਗਾ. ਇਹੀ ਭਰਮ ਦੇ ਮਾਮਲੇ ਚ ਮੈਂ ਹਰ ਰੋਜ਼ ਅਵੇਅਰ ਕਰਦਾ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੀ, ਉਹਨਾਂ ਨੂੰ ਮੈਂ ਇਹੀ ਕਹਿਣਾ ਉਹਨਾਂ ਵੀ ਦੇਖੋ ਜਿਹੜਾ ਤੁਹਾਨੂੰ ਭਰਮ ਆ ਨਾ ਵੀ ਅਸੀਂ ਹੁੰਝਾ ਫਿਰ ਜਿੱਤ ਕਰ ਰਹੇ ਹਾਂ, ਉਸ ਭਰਮ ਚੋਂ ਬਾਹਰ ਨਿਕਲੋ ਤੇ ਜ਼ਮੀਨ ਤੇ ਉੱਤੇ ਕੰਮ ਕਰੋ. ਜੇ ਹੁਣ ਅਕਾਲੀ ਤੇ ਕਾਂਗਰਸ ਇਹ ਭਰਮ ਦੇ ਵਿੱਚ ਆ ਵੀ ਆਮ ਆਦਮੀ ਪਾਰਟੀ ਹੈ ਹੀ ਨਹੀਂ, ਐਗਜ਼ਿਟ ਹੀ ਨਹੀਂ ਕਰਦੀ, ਤਾਂ ਇਹ ਵੀ ਉਹਨਾਂ ਲਈ ਖਤਰਨਾਕ ਸਾਬਤ ਹੋਊਗੀ. ਇਹ ਮੇਰੇ ਅੱਜ ਦੀ ਗੱਲ ਨੋਟ ਕਰ ਲਿਓ. ਸਤਿ ਸ੍ਰੀ ਅਕਾਲ ਜੀ, ਕੌਣ ਸਾਹਿਬ ਜੁੜੇ ਹੋ? 92 92.
ਸਤਿ ਸ੍ਰੀ ਅਕਾਲ ਮਿੰਟੂ ਬਾਈ ਜੀ. ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ, ਮੈਂ ਨਵਦੀਪ ਬੋਲਦਾ ਜੀ, ਮੈਲਬਨ ਤੋਂ.
ਹਾਂਜੀ ਨਵਦੀਪ ਬਾਈ, ਕੀ ਹਾਲ ਆ
ਜੀ? ਮੈਂ ਬਹੁਤ ਬਹੁਤ ਵਧੀਆ ਬਾਈ ਜੀ, ਪਹਿਲਾਂ ਤੁਹਾਡਾ ਆਰਟੀਕਲ ਬਹੁਤ ਸੋਹਣਾ ਸੀ ਸਵੇਰੇ ਸੁਣਿਆ ਜੀ, ਅਕਾਲੀ ਦਲ ਤੋਂ ਜੋਗਿੰਦਰ ਸਿੰਘ ਜਿੰਦੂ ਹੈ ਜੀ, ਤੇ ਹੁਣ ਵੀ ਉਸ ਸਮੇਂ ਕਿਹਾ, ਤੇ ਕਾਂਗਰਸ ਤੋਂ ਸਤਕਾਰ ਕੌਰ ਗਹਿਰੀ, ਲਾਡੀ ਗਹਿਰੀ ਦੀ ਵਾਈਫ
ਜੀ,
ਤੇ ਆਮ ਆਦਮੀ ਪਾਰਟੀ ਤੋਂ ਫਲੀਆਂ ਵਾਲਾ ਜੀ, ਇਹਨਾਂ ਨੂੰ ਟਿਕਟ ਮਿਲੀ
ਜਿਹੜੇ ਬੀ ਐਸ ਪੀ ਤੋਂ ਹੁੰਦੇ ਸੀ.
ਹਾਂਜੀ ਹਾਂਜੀ ਹਾਂਜੀ, ਉਹੀ ਫਲੀਆਂ ਵਾਲੇ ਜੀ, ਹਾਂਜੀ ਉਹਨਾਂ ਨੂੰ ਮਿਲੀ ਹੁਣ ਆਮ ਆਦਮੀ ਪਾਰਟੀ ਵੱਲੋਂ ਟਿਕਟ ਮਿਲੀ ਉੱਥੋਂ ਜੀ, ਤੇ
ਜਿਹੜਾ
ਚੱਲ ਰਹੀ ਚਰਚਾ ਵੀ ਆਮ ਆਦਮੀ ਪਾਰਟੀ ਦਾ ਵੀ ਉਧਰ ਸਾਡੇ ਵਾਲੇ ਏਰੀਏ ਚ ਉੱਥੇ ਕੋਈ ਬਹੁਤਾ ਹੈ ਨੀ ਗਾ ਜੀ, ਆਪਣਾ ਆਮ ਆਦਮੀ ਪਾਰਟੀ ਦਾ ਕੋਈ ਵਿਸਾਰ ਹੈ ਨੀ ਪਾਰਟੀ ਦਾ ਬਹੁਤ ਜ਼ਿਆਦੇ. ਆ ਪਿੱਛੇ ਜੇ ਮੈਂ ਤਾਂ ਲਾਸਟ ਵੀਕ ਜਾਂ 10 ਦਿਨ ਪਹਿਲਾਂ ਖਹਿਰਾ ਸਾਹਿਬ ਆਏ ਸੀਗੇ ਉੱਥੇ ਤਲਵੰਡੀ ਭਾਈ, ਜਿਹਨੇ ਵਿੱਚ ਮੈਨੂੰ ਲੱਗਦਾ ਕਿ 50 ਕੁ ਬੰਦਿਆਂ ਦੀ ਰੈਲੀ ਸੀਗੀ, 50 ਕੁ ਬੰਦੇ ਕੁਰਸੀਆਂ ਤੇ ਬੈਠੇ ਸੀ, ਪਤਾ ਇੰਨਾ ਹੀ ਇਕੱਠ ਹੋਇਆ ਸੀ, ਤੇ ਲੋਕਾਂ ਨੇ ਫੁਲਟਾ ਫੁਲਟਾ ਪਾਈਆਂ ਉੱਥੋਂ ਪਤਾ ਲੱਗਿਆ ਮੰਡੀ ਤੋਂ, ਤੇ ਕੋਈ ਬਹੁਤਾ ਜ਼ਿਆਦਾ ਇਹਨਾਂ ਦਾ ਵਿਸਥਾਰ ਹੈ ਨੀ ਗਾ ਆਮ ਆਦਮੀ ਪਾਰਟੀ ਦਾ ਉੱਥੇ, ਤੇ ਅਕਾਲੀ ਨੀ ਆਉਂਦੀ ਪਰ ਕਾਂਗਰਸ ਇਸ ਵਾਰ ਲੀਡ ਕਰਦੀ ਹੈ ਉੱਥੇ ਜੀ, ਫਿਰੋਜ਼ਪੁਰ ਰੂਰਲ ਦੇ ਵਿੱਚ ਜੋ ਅਜੇ ਤੱਕ ਦੀ ਮੌਜੂਦਾ ਜੋ ਲੋਕ ਦੱਸਦੇ ਉੱਥੋਂ ਦਾ ਜੀ, ਫਿਰੋਜ਼ਪੁਰ ਤੋਂ ਲੀਡ ਕਰਦੀ ਹੈ ਜੀ ਕਾਂਗਰਸ. ਪਰ ਆਮ ਆਦਮੀ ਪਾਰਟੀ ਦੇ ਬਹੁਤੀਆਂ ਰੈਲੀਆਂ ਵੀ ਨਹੀਂ ਹੋਈਆਂ, ਕੋਈ ਚੰਗੇ ਲੀਡਰ ਵੀ ਨਹੀਂ ਬਹੁਤ ਆਏ, ਇਹਨਾਂ ਦਾ ਹਲਕਾ ਹੀ ਕੁਛ ਕੁ ਸੀਟਾਂ ਜਿਹੜੀਆਂ ਜਿੱਥੇ ਜ਼ਿਆਦਾਤਰ ਇਹਨਾਂ ਨੇ ਗੜ ਰੱਖਿਆ ਹੋਇਆ, ਇੱਧਰ ਅੰਮ੍ਰਿਤਸਰ ਵਾਲੇ ਪਾਸੇ ਮਜੀਠਾ ਹਲਕਾ ਚਲੇ ਜਾਓ, ਅੱਗੇ ਤਾਂ ਕਹਿੰਦੇ ਮੋਗੇ ਵਾਪਸ ਮੁੜ ਜਾਂਦੇ ਜੀ, ਬਸ ਇੱਧਰ ਨੂੰ ਰੈਲੀ ਹੈ ਨਿਕਲੀ ਨੀ ਇਹਨਾਂ ਦੀ ਕੋਈ ਚੰਗੇ ਲੀਡਰਾਂ ਦੀ, ਆਉਣ ਦਾ ਕੋਈ ਫਰੀਦਕੋਟ ਵਾਲੇ ਪਾਸੇ, ਇੱਧਰ ਫਿਰੋਜ਼ਪੁਰ ਰੂਰਲ, ਫਿਰੋਜ਼ਪੁਰ ਸ਼ਹਿਰ ਦੀ, ਜੀਰੇ ਵਾਲੇ ਪਾਸੇ, ਮਕਲੂ ਵਾਲੇ ਪਾਸੇ, ਕੋਈ ਬਹੁਤੀਆਂ ਰੈਲੀਆਂ ਨੀ ਆਈਆਂ, ਨਾ ਹੀ ਕੋਈ ਬਹੁਤਾ ਇਹਨਾਂ ਦਾ ਆਉਣਾ ਜਾਣਾ, ਤੇ ਆਪਦੇ ਪੱਧਰ ਤੇ ਲੋਕ ਜਿੰਨਾ ਕਰ ਰਹੇ ਆ ਤੇ ਬਹੁਤ ਜ਼ਿਆਦਾ ਕੋਈ ਵਿਸਥਾਰ ਨਹੀਂ ਮਿਲਦਾ ਪਿਆ ਇਹਨਾਂ ਨੂੰ ਇਲੈਕਸ਼ਨਾਂ, ਤੇ ਕਾਂਗਰਸ ਜ਼ਿਆਦਾ ਲੀਡ ਕਰਦੀ ਪਈ ਹੈ ਇੱਥੇ, ਤੇ ਜੀਰੇ ਵੱਲੋਂ ਵੀ ਮੇਰੇ 2-3 ਸੱਜਣ ਹੈਗੇ, ਉਹਨਾਂ ਨਾਲ ਗੱਲ ਹੁੰਦੀ, ਉੱਥੋਂ ਵੀ ਕਹਿੰਦੇ ਕੁਲਵੀਰ ਜੀਰਾ ਜੀ, ਇੰਦਰਜੀਤ ਜੀਰੇ ਦਾ ਬੇਟਾ, ਉਹਨੂੰ ਟਿਕਟ ਮਿਲੀ ਹੈ ਜੀ, ਪਰ ਉੱਥੇ ਫਿਰ ਵੀ ਆਮ ਆਦਮੀ ਪਾਰਟੀ ਦਾ ਕੁਛ ਵਿਸਥਾਰ ਹੈਗਾ, ਮੁੰਡੇ ਜੁੜੇ ਆ ਉੱਥੇ, ਪਰ ਸਾਡੇ ਇੱਧਰਲੇ ਪਾਸੇ ਫਿਰੋਜ਼ਪੁਰ ਰੂਰਲ ਚ ਬਹੁਤ ਹੀ ਘੱਟ ਹੈ, ਪਰ ਆਉਣ ਵਾਲੇ ਸਮੇਂ ਕੁਛ ਨੀ ਕਹਿ ਸਕਦੇ.
ਜੀ ਜੀ ਸੋ ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਮਿਹਰਬਾਨੀ,
ਸ਼ੁਕਰੀਆ।
ਪ੍ਰੋਗਰਾਮ ਦਾ ਮਿੰਟ ਇੱਕੋ ਹੀ ਬਾਕੀ ਰਹਿ ਗਿਆ ਤੇ ਇੱਕ ਕਾਲਰ ਹੋਰ ਜਿਹੜੇ ਲੈਣੇ ਆ ਆਪਾਂ। ਬਹੁਤ ਵਧੀਆ ਜਿਹੜੀ ਫਿਰੋਜ਼ਪੁਰ ਤੋਂ ਵੀ ਜਿਹੜੀ ਆਈ ਹੈ ਇਨਫੋਰਮੇਸ਼ਨ ਵੀ ਉੱਥੇ ਹਜੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਆਧਾਰ ਨਹੀਂ। ਮੋਹਨ ਸਿੰਘ ਫਲਿਆਂ ਵਾਲਾ ਜਿਹੜੇ BSP ਤੋਂ MLA ਵੀ ਰਹਿ ਚੁੱਕੇ ਆ, ਉਹ ਆਮ ਆਦਮੀ ਪਾਰਟੀ ਬੰਨਿਓ ਖੜੇ ਹੋਏ ਆ। ਲਾਸਟ ਕਾਲਰ ਆ ਜੀ 9101। ਹੈਲੋ 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 ਬਾਈ ਜੀ, ਸਪੀਡ ਤਾਂ ਲੱਗਦਾ ਤੁਸੀਂ 110 ਤੇ ਜਾਂਦੇ ਹੋ। 9101 ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ? ਹੈਲੋ, ਮੈਨੂੰ ਲੱਗਦਾ ਆਵਾਜ਼ ਨਹੀਂ ਜਾ ਰਹੀ ਸੀ ਤੇ ਫੋਨ ਕੱਟ ਗਿਆ। ਬਾਈ ਜੀ ਡਰਾਈਵ ਕਰ ਰਹੇ ਸੀ ਬਹੁਤ ਸਪੀਡ ਚ, ਸੋ ਡਰਾਈਵ ਧਿਆਨ ਨਾਲ ਕਰੋ ਜੀ। ਕੋਈ ਨੀ, ਹੁਣ ਆਪਾਂ ਕਾਲਰ ਨੀ ਕੋਈ ਲੈਣਾ ਤੇ ਮੈਸੇਜ ਬਹੁਤ ਆਏ ਆ, ਮੈਂ ਮੈਸੇਜ ਲੈਣੇ ਆ। ਸਾਡੇ ਨਾਲ ਬਾਈ ਸਰਵਨ ਸਿੰਘ ਜੁੜੇ ਆ ਤੇ ਉਹਨਾਂ ਨੇ ਕਹਿੰਦੇ ਡਨ ਗੁੱਡ ਜੋਬ ਜੀ, ਕੀਪ ਰਾਈਟਿੰਗ ਜੀ। ਸੋ ਬਹੁਤ ਮਿਹਰਬਾਨੀ ਸਰਵਨ ਬਾਈ, ਤੇ ਤੁਸੀਂ ਤੇ ਹਰਪ੍ਰੀਤ ਦੋਨੋਂ ਜੁੜਦੇ ਹੋ ਤੇ ਪ੍ਰੋਗਰਾਮ ਸੁਣਦੇ ਹੋ, ਬੜਾ ਚੰਗਾ ਲੱਗਦਾ। ਹਰਵੰਸ ਸਿੰਘ ਜੁੜੇ ਆ ਸਾਡੇ ਨਾਲ, ਕਹਿੰਦੇ ਥੈਂਕ ਯੂ ਵੈਰੀ ਮੱਚ ਸਰ, ਆਈ ਵਿਲ ਲਿਸਨ ਇਟ ਆਫਟਰ ਲਹਿਰਾਂ। ਸੋ ਬਿਲਕੁਲ ਜੀ, ਲਹਿਰਾਂ ਦੇ ਵਿੱਚ ਤੁਸੀਂ ਪ੍ਰੋਗਰਾਮ ਜਿਹੜਾ ਆਰਟੀਕਲ ਵੀ ਦੁਬਾਰਾ ਸੁਣ ਸਕੋਗੇ ਹੁਣ ਤੋਂ 10 ਮਿੰਟਾਂ ਬਾਅਦ, ਤੇ ਅਸੀਂ ਕੱਲਾ ਆਰਟੀਕਲ ਵੀ ਕੋਸ਼ਿਸ਼ ਕਰਾਂਗੇ ਪੇਸ਼ ਕਰਨ ਦੀ। ਸੁਖਦੀਪ ਸਿੰਘ ਰੈਡ ਕੋਬਰਮ ਤੋਂ ਜੁੜੇ ਆ, ਕਹਿੰਦੇ ਭਾਜੀ ਆਰਟੀਕਲ ਇਜ਼ ਵੈਰੀ ਗੁੱਡ, ਸਾਡੇ ਹਲਕੇ ਸ੍ਰੀ ਹਰਗੋਬਿੰਦਪੁਰ ਤੋਂ ਆਪ ਬਸ ਅਕਾਲੀ ਹੈ ਪਰ ਅਕਾਲੀ ਦਲ ਚ ਵਿਰੋਧ ਹੈ ਬਿਕੋਜ਼ ਸਿਟਿੰਗ MLA ਨੂੰ ਟਿਕਟ ਨਹੀਂ ਮਿਲੀ। ਬਾਕੀ ਬਟਾਲੇ ਤੋਂ ਕਨਵੀਨਰ ਸਾਹਿਬ ਗੁਰਪ੍ਰੀਤ ਘੁੱਗੀ ਦੀ ਪੂਰੇ ਚਾਂਸ ਆ। ਥੈਂਕ ਯੂ। ਸੋ ਬਿਲਕੁਲ ਜੀ, ਗੁਰਦਾਸਪੁਰ ਏਰੀਏ ਤੋਂ ਆ ਜੀ, ਤੇ ਘੁੱਗੀ ਦੀ ਜਿਹੜੀ ਸੀਟ ਦੇ ਥੋੜੇ ਜਿਹੇ ਸ਼ੋਰ ਆ ਇਹਨਾਂ ਦੀ। ਸੁਖਰਿਆੜ ਕੋਬਰਮ ਤੋਂ ਦੱਸਿਆ ਜੀ, ਤੇ ਇੱਧਰ ਈਮੇਲ ਜਰੀਏ ਸਾਡੇ ਨਾਲ ਜੁੜੇ ਆ ਜੀ। ਰਾਜਪੁਰਾ ਵਿਚ ਕਾਂਗਰਸ ਤੋਂ ਆਮ ਆਦਮੀ ਵਿਚ ਮੁਕਾਬਲਾ ਜੀ, ਆਲਦੋ ਐਮ ਆਪ ਸਪੋਰਟ ਬਟ, ਕਹਿੰਦਾ ਭਾਵੇਂ ਮੈਂ ਆਪ ਦੇ 45% ਚਾਂਸ ਆ ਫਿਲਹਾਲ। ਗੁਰਪ੍ਰੀਤ ਸਿੰਘ ਗੁਰੀ ਸਿੰਘ ਹੋਰਾਂ ਨੇ ਸਾਨੂੰ ਮੈਸੇਜ ਕੀਤਾ, ਤੇ ਹਰਪ੍ਰੀਤ ਕੌਰ ਸੰਧੂ ਹੋਰਾਂ ਨੇ, ਸਤਿ ਸ੍ਰੀ ਅਕਾਲ ਬਰਾੜ ਸਾਹਿਬ, ਪ੍ਰੋਗਰਾਮ ਇਜ਼ ਵੈਰੀ ਇਨਫੋਰਮੇਟਿਵ ਵਿਦ ਗਰਾਊਂਡ ਰਿਐਲਿਟੀਜ਼, ਗ੍ਰੇਟ ਜੋਬ ਰਿਗਾਰਡ ਹਰਪ੍ਰੀਤ ਫਰੋਮ ਐਲਬਰੀ ਤੋਂ ਮੈਸੇਜ ਆਇਆ ਜੀ। ਸੋ ਪ੍ਰੋਗਰਾਮ ਦਾ ਵੇਲਾ ਹੱਥੋਂ ਨਿਕਲ ਗਿਆ ਜੀ। ਸੱਜਣਾ ਮਿੱਤਰਾਂ ਨੇ ਬਹੁਤ ਸਾਰੇ ਅੱਜ ਮੈਸੇਜ ਕੀਤੇ, ਬਹੁਤ ਸਾਰੀਆਂ ਮੇਲਾਂ ਆਈਆਂ, ਬਹੁਤ ਸਾਰੀਆਂ ਮੇਲਾਂ ਲੈ ਨਹੀਂ ਆਪਣੇ ਕਾਲਾਂ ਆਈਆਂ, ਕਾਲਾਂ ਲੈ ਨਹੀਂ ਸਕੀਆਂ, ਬਹੁਤ ਸਾਰੀਆਂ ਵਿੱਚ ਡਰੋਪ ਹੋਈਆਂ। ਸੋ ਮਾਫੀ ਚਾਹੁੰਦੇ ਉਹਨਾਂ ਸੱਜਣਾ ਨੂੰ, ਪਰ ਕੋਸ਼ਿਸ਼ ਕਰਿਆ ਕਰੀਏ ਜੀ ਹੁਣ ਹਰ ਹਫ਼ਤੇ ਆਪੋ ਆਪਣੇ ਹਲਕਿਆਂ ਦੀ ਜਿਹੜੇ ਨਵੇਂ ਨਵੇਂ ਹਲਕੇ ਆ ਉਹ ਸੱਜਣ ਮਿੱਤਰ ਜ਼ਰੂਰ ਆਪਦੀ ਡਿਊਟੀ ਫਰਜ਼ ਸਮਝਦੇ ਬਣਦੇ ਜੁੜਨ ਤੇ ਲੋਕਾਂ ਨੂੰ ਦੱਸਣ ਵੀ ਤੁਹਾਡੇ ਹਲਕੇ ਦਾ ਕੀ ਮਾਹੌਲ ਆ, ਕਿੱਦਾਂ ਦੀ ਚੱਲ ਰਹੀ ਆ, ਇਲੈਕਸ਼ਨਾਂ ਤੱਕ ਇਹੋ ਜਿਹੀਆਂ ਗੱਲਾਂ ਬਾਤਾਂ ਚੱਲਣਗੀਆਂ। ਬਾਕੀ ਤੁਸੀਂ ਅੱਜ ਜਿਹੜਾ ਨਵਾਂ ਆਰਟੀਕਲ ਵਾਲਾ ਸਿਸਟਮ ਸ਼ੁਰੂ ਕੀਤਾ ਸੀ ਉਹਨੂੰ ਪਸੰਦ ਕੀਤਾ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਬਹੁਤ ਸਾਰੇ ਲੇਖਾਂ ਦੇ ਜਿਹੜੇ ਲੇਖ ਆ ਉਹ ਪੜਿਆ ਕਰਾਂਗੇ, ਤੁਹਾਨੂੰ ਵੀ ਕੋਈ ਟੱਚਿੰਗ ਲੇਖ ਮਿਲੇ ਤਾਂ ਜ਼ਰੂਰ ਸਾਡੇ ਨਾਲ ਸਾਂਝਾ ਕਰਿਆ ਕਰੋ ਤਾਂ ਕਿ ਅਸੀਂ ਉਹਨੂੰ ਲਾਈਵ ਪੜ੍ਹ ਸਕੀਏ। ਸੋ ਇੰਨੇ ਸ਼ਬਦਾਂ ਨਾਲ ਹੁਣ ਮਿੰਟੂ ਬਰਾੜ ਨੂੰ ਐਡਲੇਟ ਤੋਂ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਦਿਓ ਇਜਾਜ਼ਤ, ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ। ਜਿਹੜੇ ਲੋਕ ਮਿਸ ਕਰ ਗਏ ਛੇਤੀ ਪੋਡਕਾਸਟ ਦੇ ਉੱਤੇ ਪ੍ਰੋਗਰਾਮ ਆ ਜਾਣਾ 15 ਮਿੰਟਾਂ ਦੇ ਵਿੱਚ, ਤੇ ਤੁਸੀਂ ਪੋਡਕਾਸਟ ਤੇ ਜਾ ਕੇ ਸੁਣ ਸਕਦੇ ਹੋ। ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਪਤਾ ਨਹੀਂ ਵੀ ਕਿਵੇਂ ਸੁਣੀ ਦਾ, ਕਈ ਤਰੀਕੇ ਜੀ, ਸੌਖਾ ਤਾਂ ਹੈਗਾ ਵੈਬਸਾਈਟ ਤੇ ਚਲੇ ਜਾਓ, ਉੱਥੇ ਪੋਡਕਾਸਟ ਤੇ ਜਾਓ, ਅੱਜ ਦਾ ਪ੍ਰੋਗਰਾਮ ਸੁਣੋ, ਜਾਂ ਤੁਸੀਂ ਇੱਕ ਐਪ ਡਾਊਨਲੋਡ ਕਰੋ ਆਪਦੇ ਫੋਨ ਚ, ਜੋ ਕੋਈ ਵੀ ਮਰਜ਼ੀ ਪੋਡਕਾਸਟ ਦਾ ਐਪ ਡਾਊਨਲੋਡ ਕਰੋ, ਉਹਦੇ ਵਿੱਚ ਜਾ ਕੇ ਹਰਮਨ ਰੇਡੀਓ ਸਬਸਕ੍ਰਾਈਬ ਕਰੋ, ਜਦੋਂ ਵੀ ਕੋਈ ਪ੍ਰੋਗਰਾਮ ਉਹਦੇ ਤੇ ਆਏਗਾ ਤੁਹਾਨੂੰ ਨੋਟੀਫਿਕੇਸ਼ਨ ਪਹੁੰਚੇਗਾ ਤੇ ਤੁਸੀਂ ਉੱਥੇ ਜਦੋਂ ਮਰਜ਼ੀ ਸੁਣ ਸਕਦੇ ਹੋ। ਸੋ ਬਹੁਤ ਬਹੁਤ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਚ ਇੰਨਾ ਪਿਆਰ ਸਤਿਕਾਰ ਬਖਸ਼ਣ ਲਈ, ਤੇ ਉਮੀਦ ਆ ਜੀ ਇਹ ਪਿਆਰ ਸਤਿਕਾਰ ਦੇ ਉੱਤੇ ਖਰੇ ਉਤਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਜਿਉਂਦੇ ਵਸਦੇ ਰਹੋ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ, ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੇਂਦਰਾ ਤੋਂ ਰਾਜਨਦੀਪ ਸਿੰਘ, ਸਿਟੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੇਂਦਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੁੱਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਦੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਝੂਠੇ ਵਾਅਦੇ ਦੇਣ ਵੋਟਾਂ ਲੈਣ ਆਉਣਗੇ ਕੀੜੀਆਂ ਦੇ ਘਰਾਂ ਚ ਨ ਰਹਿਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨ ਰਹਿਣ ਆਉਣਗੇ